ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਔਰ ਅੱਜ ਦਿਨ ਸ਼ਨਿਚਰਵਾਰ ਹੈ। 9:01 ਹੋ ਗਏ ਨੇ ਸਵੇਰ ਦੇ 21 ਦਸੰਬਰ 2019। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਤੋਂ ਕੌਫ ਸਾਰਬਰ ਤੋਂ ਪੇਸ਼ ਕਰ ਰਹੇ ਜੀ ਪ੍ਰੋਗਰਾਮ ਦਿਲ ਵਾਲੀ ਗੱਲ। ਸੋ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ, ਅਰਦਾਸ ਕਰਦਾ ਕਿ ਸਭ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤੀਆਂ ਮਾਣ ਰਹੇ ਹੋਵੋਗੇ, ਖੁਸ਼ੀਆਂ ਖੇੜਿਆਂ ਚ ਹੋਵੋਗੇ ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁਆਇਨ ਕਰ ਰਹੇ ਨੇ, ਪਰ ਨਾਲ ਦੀ ਨਾਲ ਤੁਸੀਂ ਬੈਕਗਰਾਉਂਡ ਸੁਣ ਰਹੇ ਹੋਵੋਗੇ ਕਿ ਬਾਹਰ ਬਹੁਤ ਸਾਰੀਆਂ ਚਿੜੀਆਂ, ਪੰਛੀ, ਬੀਂਡੇ ਵੀ ਮੇਰੇ ਨਾਲ ਜੁਆਇਨ ਕੀਤੇ ਹੋਏ ਨੇ ਕਿਉਂਕਿ ਸਟੂਡੀਓ ਫਾਰਮ ਦੇ ਉੱਤੇ ਆ। ਸੋ ਮੈਂ ਬਾਰੀਆਂ ਤਾਕੀਆਂ ਖੋਲ ਕੇ ਰੱਖਦਾ ਤਾਂ ਕਿ ਕੁਦਰਤ ਦਾ ਜਿਹੜਾ ਨਜ਼ਾਰਾ ਆ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਤੁਸੀਂ ਵੀ ਆਨੰਦ ਮਾਣਦੇ ਹੋਵੋਗੇ ਆਲੇ ਦੁਆਲੇ, ਪਰ ਅੱਜ ਕੱਲ ਮੌਸਮ ਬੜਾ ਘਨਾਉਣਾ ਚੱਲ ਰਿਹਾ, ਹਰ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ ਔਰ ਕਈ ਪਾਸੇ ਬਰਫ਼ ਪੈ ਰਹੀ ਆ, ਪਰ ਫਿਰ ਵੀ ਜਿਸ ਤਰ੍ਹਾਂ ਭਾਣੇ ਦੇ ਵਿਚ ਸਾਨੂੰ ਰਹਿਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਸਾਡੇ ਗੁਰੂ ਸਾਹਿਬ ਵੱਲੋਂ, ਉਸ ਦੇ ਵਿਚ ਆਪਾਂ ਰਹਿਣਾ ਆ, ਫਿਰ ਵੀ ਆਪਾਂ ਭਾਣਾ ਮੰਨਣਾ, ਸਰਬੱਤ ਦਾ ਭਲਾ ਮੰਨਣਾ ਹੈ। ਇਸ ਵੇਲੇ ਸਮਾਂ ਸਿਡਨੀ ਦਾ 9:02 ਹੋਏ ਨੇ ਸਵੇਰ ਦੇ, ਇਹੀ ਈਸਟ ਕੋਸਟ ਦੇ ਉੱਤੇ ਸਮਾਂ ਚੱਲ ਰਿਹਾ। ਬ੍ਰਿਸਬਨ ਦੇ ਵਿਚ 8:02 ਹੋਏ ਨੇ ਅੱਜ ਦੀ ਤਰੀਕ ਦੇ ਔਰ ਐਡਲੇਡ ਦੇ ਵਿਚ 8:32 ਹੈ। ਪਰਥ ਦੇ ਵਿਚ 6:02 ਸਵੇਰ ਦੇ ਹੋ ਗਏ ਨੇ। ਨਵੀਂ ਦਿੱਲੀ ਦੇ ਵਿਚ 3:32 ਤੜਕੇ ਦੇ ਨੇ। ਹਜੇ 20 ਤਰੀਕ ਚੱਲ ਰਹੀ ਹੈ ਦਿਨ, ਸ਼ੁੱਕਰਵਾਰ ਦੀ ਰਾਤ 10:02 ਲੰਡਨ ਦੇ ਵਿਚ। ਨਿਊਯਾਰਕ ਦੇ ਵਿਚ 5:03 ਦੁਪਹਿਰਾਂ ਢਲ ਰਹੀਆਂ ਨੇ, ਸ਼ਾਮ ਪੈ ਗਈ ਆ। 20 ਤਰੀਕ ਹੀ ਆ ਫਰਾਈਡੇ ਤੇ ਵੈਨਕੂਵਰ ਦੇ ਵਿਚ 2:03 ਨੇ ਦੁਪਹਿਰ ਦੇ, ਉਥੇ ਵੀ ਸ਼ੁੱਕਰਵਾਰ ਹੀ ਚੱਲ ਰਿਹਾ। ਸੋ ਦੁਨੀਆਂ ਦੇ ਕਿਸੇ ਵੀ ਹਿੱਸੇ ਚੋਂ ਤੁਸੀਂ ਜੁੜੇ ਹੋ ਜੀ ਸਾਡੇ ਨਾਲ, ਸਵਾਗਤ ਹੈ ਜੀ ਆਇਆਂ ਨੂੰ। ਤੁਹਾਡੇ ਸੁਨੇਹਿਆਂ ਦਾ ਸਾਨੂੰ ਇੰਤਜ਼ਾਰ ਰਹਿੰਦਾ ਇਸ ਪ੍ਰੋਗਰਾਮ ਦੇ ਵਿਚ, ਤੁਹਾਡੇ ਦਿਲ ਵਾਲੀਆਂ ਗੱਲਾਂ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਹੀ ਹੈ। ਸੋ ਜਿਸ ਤਰ੍ਹਾਂ ਤੁਸੀਂ ਸਾਨੂੰ ਮੈਸੇਜ ਭੇਜਦੇ ਹੋ, ਅਸੀਂ ਹਰ ਮਸਲੇ ਤੇ ਕੋਸ਼ਿਸ਼ ਕਰੀਦੀ ਹੈ ਕਿ ਗੱਲ ਕਰੀਏ, ਉਸ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com ਈਮੇਲ ਪਤਾ ਤੇ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਸਾਡੀ ਆਪਣੀ ਐਪਲੀਕੇਸ਼ਨ ਹਰਮਨ ਰੇਡੀਓ ਦੀ ਤੁਸੀਂ ਕਿਸੇ ਵੀ ਪਲੇਟਫਾਰਮ ਤੋਂ ਡਾਊਨਲੋਡ ਕਰ ਸਕਦੇ ਹੋ ਔਰ ਉਸ ਦੇ ਵਿੱਚੋਂ ਹੀ ਤੁਸੀਂ ਮੈਸੇਜ ਐਪਲੀਕੇਸ਼ਨ ਟੈਲੀਗ੍ਰਾਮ ਲਾਂਚ ਕਰ ਸਕਦੇ ਹੋ ਜੀ, ਈਮੇਲ ਵੀ। ਸੋ ਜਿਸ ਵੀ ਜ਼ਰੀਏ ਨਾਲ ਤੁਸੀਂ ਸੁਣ ਰਹੇ ਹੋ ਤੁਹਾਡਾ ਸਵਾਗਤ ਹੈ। ਤੇ ਆਸਟ੍ਰੇਲੀਆ ਦੇ ਵਿਚ ਅੱਗਾਂ ਕਾਫੀ ਲੱਗੀਆਂ ਹੋਈਆਂ ਨੇ, ਇਸ ਦੇ ਬਾਰੇ ਆਪਾਂ ਥੋੜੀ ਗੱਲ ਕਰਨੀ ਹੈ ਕਿਉਂਕਿ 2 ਫਾਇਰ ਫਾਈਟਰ ਜਿਹੜੇ ਕਿ ਅੱਗ ਬੁਝਾਉਣ ਦੇ ਲਈ ਵਾਲੰਟੀਅਰ ਸੀ, ਵਰਕਰ ਸੀਗੇ, ਉਹ ਆਪਣੀ ਜਾਨ ਲੇਖੇ ਲਾ ਗਏ ਨੇ ਕੌਮ ਦੀ ਸੇਵਾ ਦੇ ਵਿਚ, ਦੇਸ਼ ਦੀ ਸੇਵਾ ਦੇ ਵਿਚ। ਔਰ ਸਾਡੀ ਸਿੰਪਥੀ ਹੈ ਜੀ ਸਾਰੇ ਪਰਿਵਾਰਾਂ ਨੂੰ ਜਿਹੜੇ ਪ੍ਰਭਾਵਿਤ ਹੋਏ ਨੇ, ਕਿਉਂਕਿ ਦੇਖਣ ਵਿਚ ਆਇਆ, ਸੁਣਨ ਵਿਚ ਆਇਆ ਕਿ ਉਨ੍ਹਾਂ ਦੇ ਛੋਟੇ ਛੋਟੇ ਬੱਚੇ ਸਨ, ਹਜੇ ਪਰਿਵਾਰ ਵਾਲੇ ਸਨ, ਨੌਜਵਾਨ ਸਨ ਉਹ ਜਿਹੜੇ ਅੱਗਾਂ ਦੇ ਨਾਲ ਜੂਝ ਰਹੇ ਸੀ। ਗੱਲ ਇਹ ਹੋਈ ਕਿ ਅੱਗ ਬੁਝਾਉਣ ਰਹੇ ਸੀਗੇ ਤੇ 5 ਜਣੇ ਟਰੱਕ ਦੇ ਵਿਚ ਜਾ ਰਹੇ ਸੀ ਤੇ ਅੱਗ ਬੁਝਾ ਰਹੇ ਸੀ ਤੇ ਮੂਹਰੇ ਦਰਖਤ ਡਿੱਗਿਆ, ਦਰਖਤ ਟਰੱਕ ਦੇ ਉੱਤੇ ਡਿੱਗਿਆ, ਜਿਸ ਨਾਲ ਟਰੱਕ ਪਲਟ ਗਿਆ ਔਰ ਜਿਹੜੇ 2 ਫਾਇਰ ਫਾਈਟਰ ਉਹ ਮਾਰੇ ਗਏ ਤੇ 3 ਜ਼ਖਮੀ ਨੇ। ਇਸ ਤੋਂ ਇਲਾਵਾ ਜਿਹੜੀਆਂ ਅੱਗਾਂ ਨੇ ਬਹੁਤ ਸਾਰੇ ਘਰ ਉਨ੍ਹਾਂ ਨੇ ਆਪਣੀ ਲਪੇਟ ਦੇ ਵਿਚ ਲਏ ਨੇ, ਜਾਲੇ ਨੇ, ਬੜਾ ਨੁਕਸਾਨ ਹੋ ਰਿਹਾ ਸਾਰੇ ਆਸਟ੍ਰੇਲੀਆ ਦੇ ਵਿਚ। 2019 ਦੇ ਸ਼ੁਰੂਆਤ ਦੇ ਵਿਚ ਬ੍ਰਾਜ਼ਿਲ ਦੇ ਵਿਚ ਅੱਗ ਲੱਗੀ ਸੀ ਐਮਾਜ਼ਨ ਤੁਹਾਨੂੰ ਪਤਾ ਹੈ ਕਿ ਐਮਾਜ਼ਨ ਦਾ ਜਿਹੜਾ ਇਲਾਕਾ ਹੈ ਉਹ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਜੰਗਲ ਦਾ ਇਕਹਿਰਾ ਇਲਾਕਾ ਹੈ ਸਾਊਥ ਅਫਰੀਕਾ ਦੇ ਕੰਟੀਨੈਂਟ ਦੇ ਉੱਤੇ ਮਹਾਂਦੀਪ ਦੇ ਉੱਤੇ ਔਰ ਇੱਥੇ ਜਦੋਂ ਅੱਗ ਲੱਗੀ ਸੀ ਤਾਂ ਸਾਰੀ ਦੁਨੀਆ ਕੁਰਲਾ ਉੱਠੀ ਸੀ ਕਿਉਂਕਿ ਇਸ ਦਾ ਨਾਮ ਦਿੱਤਾ ਗਿਆ ਹੈ ਕਿ ਦੁਨੀਆ ਦੇ ਇਹ ਫੇਫੜੇ ਨੇ ਲੰਗਸ ਨੇ ਜਾਣੀ ਕਿ ਦੁਨੀਆ ਦੀ ਜਿਹੜੀ ਹਵਾ ਆ ਉਹ ਇੱਥੋਂ ਸਾਫ਼ ਹੁੰਦੀ ਹੈ ਹਰਿਆਲੀ ਜਿਹੜੀ ਆ ਉਹ ਕਾਰਬਨ ਡਾਈਆਕਸਾਈਡ ਨੂੰ ਆਪਣੇ ਅੰਦਰ ਸਮੋ ਲੈਂਦੀ ਹੈ ਔਰ ਤਾਜ਼ੀ ਹਵਾ ਕੱਢਦੀ ਹੈ ਪਰ ਇੱਥੇ ਅੱਗਾਂ ਲੱਗੀਆਂ ਸਾਰੀ ਦੁਨੀਆ ਕੁਰਲਾ ਉੱਠੀ ਤੇ ਮਦਦ ਵੀ ਕੀਤੀ ਇਹ ਵੀ ਪਤਾ ਲੱਗਿਆ ਕਿ ਅੱਗਾਂ ਜਾਣ ਕੇ ਵੀ ਲਾਈਆਂ ਗਈਆਂ ਸਨ ਬਹੁਤ ਤਕਰੀਬਨ 40,000 ਅੱਗਾਂ ਲੱਗੀਆਂ ਐਮਾਜ਼ਨ ਦੇ ਵਿੱਚ ਔਰ ਇਨ੍ਹਾਂ ਅੱਗਾਂ ਨੇ 9,06,000 ਹੈਕਟੇਅਰ ਜਾਲ ਦਿੱਤਾ ਅੱਗ ਹਜੇ ਵੀ ਜਲ ਰਹੀ ਹੈ ਜਨਵਰੀ ਤੋਂ ਲੱਗੀ ਹੋਈ ਹੈ ਹਜੇ ਵੀ ਜਲ ਰਹੀ ਹੈ ਤੇ ਇਨ੍ਹਾਂ ਦੇ ਕਾਰਨ ਕੀ ਰਹੇ ਨੇ ਕਾਰਨ ਇਹ ਰਹੇ ਨੇ ਕਿ ਡਿਵੈਲਪਮੈਂਟ ਦੀ ਖਾਤਰ ਡਿਵੈਲਪਮੈਂਟ ਦੇ ਲਈ ਜੰਗਲ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਤੇ ਇਹ ਅੱਗ ਫਿਰ ਬੇਕਾਬੂ ਹੋ ਜਾਂਦੀ ਸੀ ਜਿਸ ਦੇ ਨਾਲ ਬੇਕਾਬੂ ਹੋਈਆਂ 40,000 ਅੱਗਾਂ ਨੇ 2,02,40,000 ਏਕੜ ਜਾਲ ਦਿੱਤਾ ਹੁਣ ਇਸ ਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ ਕਿ ਜਿਹੜੀ ਡਿਵੈਲਪਮੈਂਟ ਹੈ ਉਹਦੀ ਕਿੰਨੀ ਕੁ ਲੋੜ ਹੈ ਸਾਨੂੰ GDP ਦਾ ਮਸਲਾ ਵੀ ਨਾਲ ਹੋਏਗਾ ਡਿਵੈਲਪਮੈਂਟ ਦਾ ਵੀ ਮਸਲਾ ਨਾਲ ਹੋਏਗਾ ਇਸ ਸ੍ਰਿਸ਼ਟੀ ਦੇ ਵਿੱਚ ਰਹਿਣ ਦਾ ਜਿਹੜਾ ਕਾਰਨ ਹੈ ਉਸ ਦਾ ਵੀ ਆਪਾਂ ਮਸਲਾ ਨਾਲ ਕਰਾਂਗੇ ਕਿ ਕੀ ਕਿੱਥੇ ਕੁ ਸਾਡੀ ਭੁੱਖ ਜਿਹੜੀ ਕਿੱਥੇ ਕੁ ਗਰੀਡ ਹੈ ਉਹ ਸਾਡੀ ਰੁਕਣੀ ਚਾਹੀਦੀ ਹੈ ਸਾਡੀ ਲੋੜ ਕਿੱਥੇ ਲਾਲਚ ਵਿੱਚ ਬਦਲ ਜਾਂਦੀ ਹੈ ਸੋ 2,02,40,000 ਏਕੜ ਇਸ ਸਾਲ ਸਾਊਥ ਅਮਰੀਕਾ ਦੱਖਣੀ ਅਮਰੀਕਾ ਦੇ ਮਹਾਂਦੀਪ ਦੇ ਵਿੱਚ ਜਲ ਚੁੱਕਾ ਹੈ ਹੁਣ ਜੇ ਆਸਟ੍ਰੇਲੀਆ ਦੀਆਂ ਅੱਗਾਂ ਦੇ ਨਾਲ ਇਸ ਦੀ ਤੁਲਨਾ ਕਰੀਏ ਸਮਾਨਾਂਤਰ ਤੁਲਨਾ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਉਹਦੇ ਮੁਕਾਬਲੇ 9,06,000 ਦੇ ਵਾਂਗੇ ਤੇ 27,00,000 ਹੈਕਟੇਅਰ ਜਲ ਚੁੱਕਾ ਹੈ 2.7 million ਜਾਣੀ ਕਿ 3 ਗੁਣਾ ਐਮਾਜ਼ਨ ਦੇ ਨਾਲੋਂ ਆਸਟ੍ਰੇਲੀਆ ਦੇ ਵਿੱਚ ਅੱਗ ਜਿਹੜੀ ਆ ਜ਼ਿਆਦਾ ਭਿਆਨਕ ਰੂਪ ਧਾਰ ਕਰਕੇ ਇੰਨੀ ਜ਼ਮੀਨ ਦੇ ਉੱਤੇ ਫੈਲੀ ਹੈ ਔਰ ਹਜੇ ਵੀ ਅੱਗਾਂ ਲੱਗੀਆਂ ਹੋਈਆਂ ਨੇ ਵਿਕਟੋਰੀਆ ਦੇ ਵਿੱਚ ਬਹੁਤ ਸਾਰੀਆਂ ਅੱਗਾਂ ਹੁਣ ਬਲ ਰਹੀਆਂ ਨੇ ਉੱਥੇ ਵੀ ਨਿਊ ਸਾਊਥ ਵੇਲਸ ਦੇ ਵਿੱਚ ਵੀ ਬਲ ਰਹੀਆਂ ਨੇ ਮੈਨੂੰ ਇੱਥੇ ਥੋੜਾ ਜਿਹਾ ਯਾਦ ਆ ਗਿਆ ਕਿਉਂ ਮੈਂ ਉਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਸੀ ਜਦੋਂ ਇੱਧਰ ਜ਼ਿਆਦਾ ਅੱਗਾਂ ਲੱਗੀਆਂ ਸੀ ਤੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਇੱਕ ਬਿਆਨ ਦਿੱਤਾ ਸੀ ਨਿਊ ਸਾਊਥ ਵੇਲਸ ਦੇ ਵਿੱਚ ਅੱਗਾਂ ਨੂੰ ਲੈ ਕੇ ਕਿ ਕਿਉਂਕਿ ਨਿਊ ਸਾਊਥ ਵੇਲਸ ਵਿੱਚ ਲਿਬਰਲ ਗਵਰਨਮੈਂਟ ਹੈ ਤੇ ਵਿਕਟੋਰੀਆ ਦੇ ਵਿੱਚ ਲੇਬਰ ਗਵਰਨਮੈਂਟ ਹੈ ਹੁਣ ਲੇਬਰ ਗਵਰਨਮੈਂਟ ਤੁਹਾਨੂੰ ਪਤਾ ਹੈ ਕਿ ਗ੍ਰੀਨਸ ਨਾਲ ਗ੍ਰੀਨ ਪਾਰਟੀ ਨਾਲ ਲੈਫਟ ਵਿੰਗ ਦੇ ਨਾਲ ਉਹਨਾਂ ਦੀ ਸਾਂਝੇ ਵੱਲ ਤਿਆ ਤੇ ਉਹਨਾਂ ਨੇ ਬਿਆਨ ਦਿੱਤਾ ਸੀ ਵੈਲਕਮ ਟੂ ਕਲਾਈਮੇਟ ਚੇਂਜ ਉਹਨਾਂ ਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਵਿਕਟੋਰੀਆ ਦੇ ਵਿੱਚ ਅੱਗਾਂ ਨਹੀਂ ਲੱਗਣੀਆਂ ਤੇ ਹੁਣ ਸਾਰੇ ਭੱਖ ਰਿਹਾ ਵਿਕਟੋਰੀਆ ਦੇ ਵਿੱਚ 44 degrees ਤਾਪਮਾਨ ਹੋਇਆ ਪਿਆ ਹੈ ਕਈ ਇਲਾਕਿਆਂ ਦੇ ਵਿੱਚ 48 degrees ਤੱਕ ਪਹੁੰਚਿਆ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਮੈਲਬਨ ਦੇ ਵਿੱਚ ਰਿਕਾਰਡ ਟੁੱਟੇ ਨੇ ਮੈਲਬਨ ਸਿਟੀ ਦਾ ਆਪਣਾ 43.4 degrees ਟੈਂਪਰੇਚਰ ਹੋਇਆ ਹੈ ਤੇ ਇਹ 150 ਸਾਲ ਪੁਰਾਣਾ ਰਿਕਾਰਡ ਹੈ ਸੋ 150 ਸਾਲ ਦੇ ਬਾਅਦ ਇੰਨਾ ਰਿਕਾਰਡ ਹੋਇਆ ਹੈ ਤੇ ਲੈਵਟਨ ਮੈਟਰੋ ਏਰੀਆ ਦੇ ਵਿੱਚ 45.2 degrees ਹੋਇਆ ਹੈ ਉਹ ਵੀ ਸ਼ਾਮ ਨੂੰ 5:30 PM ਮੈਲਬਨ ਏਅਰਪੋਰਟ ਦੇ ਉੱਤੇ 44.6 degrees ਔਰ ਸਟੇਟ ਦੇ ਹੋਰ ਹਿੱਸਿਆਂ ਦੇ ਵਿੱਚ 48.8 degrees ਔਰ ਸਾਰੇ ਹੀ ਵਿਕਟੋਰੀਆ ਦੇ ਵਿੱਚ ਅੱਜ ਤੱਕ 48 degrees ਤੋਂ ਤਾਪਮਾਨ ਕਿਤੇ ਵੀ ਜ਼ਿਆਦਾ ਨਹੀਂ ਸੀ ਹੋਇਆ ਸੋ ਇਹ ਜਿਹੜਾ ਕਲਾਈਮੇਟ ਚੇਂਜ ਹੈ ਇਹਦੇ ਬਾਰੇ ਕੀ ਸਟੋਰੀ ਹੈ ਵੱਖ ਵੱਖ ਰਾਵਾਂ ਨੇ ਇਹਦੇ ਬਾਰੇ ਕਿ ਕਦੇ ਇਹ ਕਲਾਈਮੇਟ ਚੇਂਜ ਜਿਹੜਾ ਇਹ ਹੁੰਦਾ ਹੀ ਹੈ ਇਟਸ ਅ ਪਾਰਟ ਆਫ ਦਾ ਨੇਚਰ ਕਿਸੇ ਵੇਲੇ ਆਈਸ ਏਜ ਸੀ ਸਾਰਾ ਬਰਫ਼ ਦੇ ਹੇਠਾਂ ਢਕਿਆ ਹੋਇਆ ਸੀ ਕਿਸੇ ਵੇਲੇ ਬਹੁਤ ਗਰਮ ਹੋ ਜਾਂਦਾ ਪਰ ਜਿਹੜੀ ਮਨੁੱਖਤਾ ਆ ਮਨੁੱਖਤਾ ਇਸ ਨੂੰ ਕਿਸ ਤਰ੍ਹਾਂ ਛੇੜਛਾੜ ਕਰਦੀ ਹੈ ਅੱਗਾਂ ਦੇ ਬਾਰੇ ਗੱਲ ਕਰਨੀ ਆ ਕਿ ਇਹ ਜਿਹੜੀਆਂ ਇੰਨੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ ਆਸਟ੍ਰੇਲੀਆ ਦੇ ਵਿਚ ਜਾਂ ਐਮਾਜ਼ਨ ਦੇ ਵਿਚ ਤਾਂ ਉਥੇ ਵੀ ਲਾਈਆਂ ਗਈਆਂ ਸਨ, ਇੱਥੇ ਜਿਹੜੀਆਂ ਅੱਗਾਂ ਨੇ ਜਿਹੜੇ ਇੱਥੇ ਦੇ ਮੂਲ ਨਿਵਾਸੀ ਆ ਉਹ ਉਸ ਨੂੰ ਲਾਉਂਦੇ ਹੁੰਦੇ ਸੀ, ਹਰੇਕ ਸਾਲ ਲਾਉਂਦੇ ਹੁੰਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਦੋਂ ਲਾਉਣੀ ਆ, ਕਈ ਵਾਰੀ ਦੋ ਤਿੰਨ ਸਾਲ ਬਾਅਦ ਵੀ ਲਾ ਦਿੰਦੇ ਸੀ। ਜਿਹੜਾ ਪੱਤ ਪਰਾਲ ਹੈ ਸਪੈਦੇ ਦਾ, ਸਾਰਾ ਫਿਊਲ ਹੈ, ਸਪੈਦੇ ਵਿੱਚ ਤੇਲ ਹੈ, ਉਹ ਜਲਦਾ ਮੱਚਦਾ ਆ। ਇਹ ਇੱਥੇ ਦੇ ਕੁਦਰਤੀ ਬੂਟੇ ਨੇ, ਕੁਦਰਤੀ ਦਰਖਤ ਨੇ, ਕੁਦਰਤੀ ਜਿਹੜੀ ਬਨਸਪਤੀ ਹੈ। ਹੁਣ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਲੱਖਾਂ ਸਾਲਾਂ ਤੋਂ ਇੱਥੋਂ ਰਹਿ ਰਹੇ ਨੇ ਤੇ ਇਹ ਆਪ ਅੱਗ ਲਾ ਕੇ ਹਲਕੇ ਹਲਕੇ ਜਾਲ ਦਿੰਦੇ ਸੀ ਪੱਤੇ ਤਾਂ ਕਿ ਸਾਰੀ ਸ੍ਰਿਸ਼ਟੀ ਨਾ ਜਲੇ ਤੇ ਜਿਹੜੇ ਪਸ਼ੂ ਪੰਛੀ ਆ ਉਹ ਵੀ ਜ਼ਿਆਦਾ ਪ੍ਰਭਾਵਿਤ ਨਹੀਂ ਸੀ ਹੁੰਦੇ। ਜਾਲਣ ਦੇ ਨਾਲ ਨਵੀਆਂ ਕੁੰਬਲਾਂ ਆ ਜਾਂਦੀਆਂ ਸੀ ਜਿਸ ਦੇ ਨਾਲ ਜਿਹੜੇ ਕੁਆਲਾਜ਼ ਆ ਜਾਂ ਕੈਂਗਰੂ ਆ ਜਾਂ ਹੋਰ ਆ ਉਹ ਬਚ ਜਾਂਦੇ ਸੀ। ਹੁਣ ਪਿਛਲੇ 10-15 ਸਾਲ ਤੋਂ ਇੱਦਾਂ ਕਹਿ ਲਓ ਕਿ ਜਿਹੜੇ ਖੱਬੇ ਪੱਖੀ ਆ ਉਹਨਾਂ ਨੇ ਇਹ ਚੀਜ਼ ਰੋਕ ਦਿੱਤੀ ਕਿਉਂਕਿ ਉਹ ਦਫ਼ਤਰਾਂ ਦੇ ਵਿੱਚ ਆ ਗਏ, ਉਹ ਆਫਿਸਰ ਬਣ ਗਏ, ਪਾਲਿਸੀਆਂ ਬਣਾਉਣ ਲੱਗ ਪਏ ਆ ਕੇ। ਨਹੀਂ ਜੀ, ਇਹਦੇ ਨਾਲ ਕੁਦਰਤ ਜਲਦੀ ਆ, ਇਹਦੇ ਨਾਲ ਜੀ ਜੀਵ ਜੰਤੂ ਜਲਦੇ ਨੇ, ਆਹ ਜਲਦਾ ਉਹ ਜਲਦਾ। ਹੁਣ ਉਹ ਜਿਹੜਾ ਬਾਲਣ ਹੈ ਪਿਛਲੇ 15 ਸਾਲ ਤੋਂ ਜਮ੍ਹਾਂ ਹੋ ਰਿਹਾ ਹੈ, ਵੱਡੀਆਂ ਵੱਡੀਆਂ ਤਹਿਾਂ ਲੱਗੀਆਂ ਹੋਈਆਂ ਬਾਲਣ ਦੀਆਂ, ਲੱਕੜ ਦੀਆਂ, ਡਾਹਣੀਆਂ ਦੀਆਂ, ਪੱਤਿਆਂ ਦੀਆਂ। ਤੇ ਮੰਨ ਲਓ ਕਿ ਕੋਈ ਬੰਦਾ ਲਾਉਂਦਾ ਵੀ ਨਹੀਂ ਜਾਣ ਕੇ ਤੇ ਇੱਕ ਬਿਜਲੀ ਡਿੱਗਦੀ ਹੈ, ਲਿਸ਼ਕਦੀ ਹੈ, ਉਹਦੇ ਨਾਲ ਵੀ ਅੱਗ ਲੱਗ ਜਾਂਦੀ ਹੈ। ਹਨੇਰੀ ਚੱਲਦੀ ਹੈ, ਟੈਂਪਰੇਚਰ 35 ਡਿਗਰੀ ਤੋਂ ਉੱਤੇ ਹੋ ਜਾਂਦਾ ਤਾਂ ਡਾਹਣੀਆਂ ਆਪਸ ਦੇ ਵਿੱਚ ਖਹਿ ਖਹਿ ਕੇ ਅੱਗ ਲੱਗ ਜਾਂਦੀ ਹੈ। ਉਹਨਾਂ ਨੂੰ ਬਾਲਣਾ ਹੀ ਜਾਂਦਾ ਹੁੰਦਾ, ਹੇਠਾਂ ਇੰਨੀ ਹੀਟ ਹੋ ਜਾਂਦੀ ਹੈ ਉਹ ਆਪਣੇ ਆਪ ਹੀ ਮੱਚ ਤੁਰਦੇ ਨੇ। ਸੋ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਪਤਾ ਸੀ ਕਿ ਹਰੇਕ ਦੂਜੇ ਤੀਜੇ ਸਾਲ ਇਹਨਾਂ ਨੂੰ ਹਲਕਾ ਹਲਕਾ ਜਲਣਾ ਪੈਂਦਾ ਆ ਤਾਂ ਇਹ ਜਾ ਕੇ ਸੈੱਟ ਆਉਂਦਾ ਆ। ਅਫਰੀਕਾ ਦੇ ਵਿੱਚ ਵੀ ਤੁਸੀਂ ਜਾ ਕੇ ਦੇਖੋ ਜਿਹੜੇ ਉੱਥੋਂ ਦੇ ਚਰਾਂਦਾ ਨੇ ਉੱਥੇ ਵੀ ਉਹ ਜਿਹੜੀ ਅੱਗ ਹੈ ਉਹ ਲੱਗਦੀ ਹੈ ਤੇ ਜਾ ਲਾਉਣੀ ਪੈਂਦੀ ਹੈ ਤਾਂ ਜਾ ਕੇ ਨਵਾਂ ਘਾਹ ਨਿਕਲਦਾ, ਤਾਂ ਜਾ ਕੇ ਜਿਹੜੇ ਜਾਨਵਰ ਨੇ ਉਹ ਸਸਟੇਨ ਹੋ ਸਕਦੇ ਨੇ, ਰਹਿ ਸਕਦੇ ਨੇ, ਖਾ ਸਕਦੇ ਨੇ। ਸੋ ਇਹ ਜਿਹੜੇ ਕੁਦਰਤੀ ਵਰਤਾਰੇ ਨੇ ਅਗਨੀ ਦੇ, ਅਸੀਂ ਬੰਦੇ ਜਦੋਂ ਇੰਟਰਫੀਅਰ ਕਰਦੇ ਹਾਂ, ਇੱਕ ਤਾਂ ਇੰਟਰਫੀਅਰੈਂਸ ਹੋ ਗਈ ਕਿ ਅਸੀਂ ਜਾਣ ਕੇ ਅੱਗ ਲਾਉਂਦੇ ਹਾਂ ਖੇਤੀਬਾੜੀ ਕਰਨ ਦੇ ਲਈ, ਥਾਂ ਸਾਫ਼ ਕਰਨ ਦੇ ਲਈ ਜਾਣ ਕੇ ਅੱਗ ਲਾਈ ਦੇ, ਉਹ ਵੀ ਇੰਟਰਫੀਅਰੈਂਸ ਹੈ। ਇੱਕ ਹੈ ਕਿ ਜਿੱਥੇ ਅੱਗ ਦੀ ਲੋੜ ਹੈ ਅਸੀਂ ਉੱਥੇ ਲਾਉਣ ਨਹੀਂ ਦਿੰਦੇ, ਇਹ ਵੀ ਉਨਾ ਹੀ ਘਿਨਾਉਣਾ ਕੰਮ ਹੈ ਜਿੰਨਾ ਕਿ ਜਾਣ ਬੁੱਝ ਕੇ ਜੰਗਲ ਨੂੰ ਅੱਗ ਲਾਉਣੀ। ਹੁਣ ਇਹਨਾਂ ਅੱਗਾਂ ਦੇ ਵਿੱਚ ਜਿਹੜੀਆਂ ਵੀ ਲੱਗੀਆਂ ਨੇ, ਬਹੁਤਾਤ ਜਿਹੜੀਆਂ ਅੱਗਾਂ ਨੇ ਜਾਣ ਕੇ ਲਾਈਆਂ ਗਈਆਂ ਨੇ, ਕੁਛ ਅੱਗਾਂ ਜਿਹੜੀਆਂ ਨੇ ਬਾਲਣ ਜ਼ਿਆਦਾ ਹੋਰ ਅੱਗ ਨਾ ਲਾਉਣ ਕਰਕੇ ਲੱਗੀਆਂ ਨੇ। ਜਿਹੜੇ ਘਰ ਜਲੇ ਨੇ ਉਹ ਅਸੀਂ ਪ੍ਰਕੋਸ਼ਨ ਨਹੀਂ ਲਈ, ਸਾਡੇ ਜਿਹੜੇ ਅਫਸਰ ਨੇ, ਸਾਡੀ ਬਿਊਰੋਕਰੇਸੀ ਹੈ, ਸਾਡੇ ਪਾਲਿਸੀ ਮੇਕਰ ਨੇ, ਉਹਨਾਂ ਨੇ ਇਹ ਪ੍ਰਕੋਸ਼ਨਸ ਬੰਦ ਕਰ ਦਿੱਤੀਆਂ ਜਿਸ ਦੇ ਨਾਲ ਜਾਨਾਂ ਵੀ ਜਾ ਰਹੀਆਂ ਨੇ, ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਇਹ ਸਨ ਜੀ ਮੇਰੇ ਵਿਚਾਰ ਜਿਹੜੇ ਮੈਂ ਪੇਸ਼ ਕੀਤੇ ਨੇ। ਉਮੀਦ ਰੱਖਦਾ ਕਿ ਤੁਸੀਂ ਸਹਿਮਤ ਹੋਵੋਗੇ, ਨਹੀਂ ਵੀ ਸਹਿਮਤ ਹੋਏ ਤਾਂ ਕੋਈ ਗੱਲ ਨਹੀਂ, ਓਪੀਨੀਅਨ ਦਾ ਜਿਹੜਾ ਡਿਫਰੈਂਸ ਆ, ਡਿਫਰੈਂਸ ਆਫ ਓਪੀਨੀਅਨ ਇਜ਼ ਮਸਟ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤਰਸੇਮ ਜੱਸੜ ਦਾ ਗੀਤ ਪੇਸ਼ ਕਰ ਰਹੇ ਹਾਂ, ਤੇਰਾ ਤੇਰਾ।
ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦੇ ਬਹੁਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਹੈ ਤੇਰਾ 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 ਸਭ ਹੈ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ 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 ਸਭ ਹੈ ਤੇਰਾ 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 ਸੂਰਜ ਤੂੰ ਹੀ ਚੰਦ ਐ ਤੂੰ ਹੀ ਸਭ ਤੇ ਉਹ ਅੰਗ ਸੰਗ ਐ ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ ਸਬਰ ਕਰੀ ਤੇ ਫਨੀਵੇਂ ਦੇ ਲਈ ਅੱਖ ਭਰੀ ਤੇ ਟਕੜਿਆਂ ਦੇ ਨਾਲ ਕਦਰ ਕਰੀ ਆਕਾਸ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ ਸਾਇੰਸ ਨੂੰ ਲਾਗੇ ਸਾਲ ਕਿੰਨੇ ਕੁਝ ਮੂਰਖ ਕਰਨ ਸਵਾਲ ਕਿੰਨੇ ਤੇਰਾ 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 ਚੱਖ ਲਾ ਮੇਰਾ ਮੇਰਾ
होकर आया हूँ इंसानों की गलियों से, इंसानियत ना मिली इंसान ना मिला, इबादत के नाम के झंडे तो मिले, इबादत ना मिली भगवान ना मिला।
जसड़ खोया जसड़ भुलिया मैं ता फिरदा इथे रुलिया, ना कोई नेत्र अकल ना खुलिया, पर जा नचदा फिरदा भुलिया, मेरे औकड़ा उत्ते परदा, जदों भी करदा तू ही करदा, तू ही जतदा मैं ता हरदा, तेरे बिना ना पल भी सरदा, एह गीत भी तेरे रीत भी तेरे, बनदे जड़े संगीत भी तेरे, राज भी तेरे ताज भी तेरे, चिड़ी भी तेरी बाज भी तेरे, पारस तेरे नमाज भी तेरे, सारे आज भी तेरे, बिगड़े सवरे काज भी तेरे, तेरा सब या तेरा, सब या तेरा, तेरा 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 कखला, मेरा 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 सब या तेरा, तेरा 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 सब या तेरा, तेरा 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 तेरा।
जी तरसेम जसड़ दी आवाज दे विच गीत सुन रहे सी प्यारियो। क्रिसमस आउण वाली है, दिन रह गए ने चार, ते मैं लगदा सारे बिजी हैं तुसी क्रिसमस दे विच, ते सुनेहे घट आ रहे ने। वरिंदर इंग्लैंड तो साडे नाल जुड़े ने, ते उन्हां ने सत श्री अकाल बुलाई सी प्रोग्राम दे शुरू दे विच, कहिंदे आस है कि चढ़दी कलां दे विच होवांगे, प्रोग्राम पॉडकास्ट विच सुणांगे जी। हांजी, क्योंकि लंडन दे विच हुण अद्धी रात हो ही गई है, ऑलमोस्ट एक घंटा रह गया, डेढ़ घंटा, ते कोई गल नहीं, तुसी आनंद माणो नींद दा, ते जदों दिन चढ़ेगा ते पॉडकास्ट जरूर थानू एंटरटेन करेगा। ते हुण आपां मौसम दी जानकारी लै लईए आस्ट्रेलिया ते इंडिया दे। सब तो पहला केन्स तो शुरू करदे हां, जिथे 33 डिग्री अज रहेगा, और उस तो बाद ब्रिस्बेन जिथे 31 डिग्री, हल्के बदल हो सकते ने। कॉफ सार्बर दे विच धुआं दस्या जा रहा हैगा भी हल्का हल्का, पर मौसम ठीक है, अजे 30 डिग्री दस्या है, पर 30 डिग्री तक अजे पहुंचया नहीं। सिडनी दे विच तेज हवावां 36 डिग्री गर्म, और कैनबरा दे विच 41 डिग्री, क्या बात है जी। मेलबर्न दे विच ठंडा हो गया 20 डिग्री, ते एडलेड दे विच भी ठंडा 26 डिग्री, पर्थ दे विच दिन साफ रहेगा 34 डिग्री, डार्विन दे विच 35 डिग्री, और गर्जनल छट्टां पैणगीआं। एलिस स्प्रिंग दे विच 42 डिग्री, काफी गर्मी ਉੱਥੇ ਹੋਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 8 ਡਿਗਰੀ ਹੈ ਜੀ, ਔਰ ਧੁੰਦ ਪਈ ਹੋਈ ਹੈ ਸੰਘਣੀ, ਦਿਨਾਂ ਨੂੰ 19 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਅਗਰ ਤੁਸੀਂ ਇੰਡੀਆ ਜਾ ਰਹੇ ਹੋ ਤਾਂ ਡਰਾਈਵਿੰਗ ਬੜੀ ਧਿਆਨ ਦੇ ਨਾਲ ਕਰਨੀ ਆ, ਕਿਉਂਕਿ ਧੁੰਦਾਂ ਦੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਨੇ। ਸੋ ਕੋਸ਼ਿਸ਼ ਕਰੋ ਕਿ ਘੱਟ ਟਰੈਵਲ ਕਰੋ, ਤੁਸੀਂ ਆਪਣੇ ਘਰਾਂ 'ਚ ਜ਼ਿਆਦਾ ਰਹੋ, ਆਨੰਦ ਮਾਣੋ। ਦਿਸ ਨੋ ਪੁਆਇੰਟ ਕਿ ਤੁਸੀਂ ਸੜਕਾਂ 'ਤੇ ਘੁੰਮੇ ਜਾ ਰਹੇ ਹੋ, ਅਤੇ ਮਿਨੀਮਾਈਜ਼ ਕਰੋ ਟਰੈਵਲ ਨੂੰ ਇੱਦਾਂ ਦੀਆਂ ਧੁੰਦਾਂ ਦੇ ਵਿੱਚ, ਰਿਸਕ ਨਾ ਲਓ। ਅਤੇ ਖਾਸ ਕਰਕੇ ਜੇ ਤੁਸੀਂ ਆਪ ਗੱਡੀ ਨਹੀਂ ਚਲਾ ਸਕਦੇ, ਡਰਾਈਵਰ ਚਲਾ ਰਿਹਾ, ਤਾਂ ਉਸ ਨੂੰ ਕਹੋ ਕਿ ਭਰਾਵਾ ਅੱਧਾ ਘੰਟਾ ਆਪਾਂ ਲੇਟ ਪਹੁੰਚ ਜਾਂਗੇ, ਪਰ ਪਹੁੰਚਣਾ ਜ਼ਰੂਰ ਹੈ। ਸੋ ਡਰਾਈਵਰ ਨੂੰ ਕੰਟਰੋਲ ਰੱਖੋ, ਇਹ ਇੱਕ ਨੁਕਤਾ ਹੈ ਜੀ। ਤੇ ਲਓ ਜੀ, ਹੁਣ ਸੁਨੇਹੇ ਆ ਗਏ ਨੇ ਸਾਡੇ ਨਾਲ, ਕਈ ਸੱਜਣ ਜੁੜੇ ਨੇ, ਰਵਿੰਦਰ ਧਨੀ ਵੀ ਆ ਗਏ ਨੇ। ਕਿਆ ਹਾਲ ਹੈ ਜੀ ਧਨੀ ਜੀ, ਠੀਕ ਠਾਕ ਹੋ? ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਹਣਾ ਗੀਤ ਚੱਲ ਰਿਹਾ ਸੀ ਜੀ। ਪਾਲਾ ਜੀ, ਕੀ ਹਾਲ ਹੈ? ਠੀਕ ਠਾਕ ਹੈ। ਤੇ ਕਹਿੰਦੇ ਨੇ ਕਿ ਭਾਜੀ ਕੱਲ ਤਾਂ ਧੂੰਆਂ ਕੋਬਰਮ ਵੀ ਪਹੁੰਚ ਗਿਆ ਸੀ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਧੁੰਦ ਪਈ ਆ ਜੀ। ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਤੁਹਾਡੇ ਤੇ ਅਮਰੀਕ ਭਾਜੀ ਨਾਲ। ਫੋਟੋਆਂ ਤੁਸੀਂ ਭੇਜੀਆਂ ਨੇ ਜੀ, ਧੂੰਆਂ ਵਾਕਿਆ ਹੀ ਤੁਹਾਡੇ ਇਲਾਕੇ 'ਚ ਵੀ ਪਹੁੰਚ ਗਿਆ, ਤੇ ਮੈਂ ਇਹ ਫੋਟੋਆਂ ਲਾਈਵ ਬਲੌਗ ਤੇ ਸਾਂਝੀਆਂ ਕਰਦਾ ਬਸ ਚੰਦ ਕੁ ਮਿੰਟਾਂ ਤੱਕ। ਪਰ ਤੁਹਾਨੂੰ ਸ਼ੱਕ ਜਿਹੀ ਪੈਂਦੀ ਸੀ ਪਿਛਲੇ ਹਫ਼ਤੇ ਕਿ ਮੈਂ ਰੋਮਾਂਟਿਕ ਗੀਤ ਬੜੇ ਲਾਉਣਾ, ਕੋਈ ਗੱਲ ਹੈਗੀ ਆ? ਲਓ ਫਿਰ, ਉਹ ਗੱਲ ਇੱਦਾਂ ਆ ਵੀ ਜਿਹੜੇ ਗਾਣੇ ਆ ਨਾ, ਉਹ ਹਰ ਬੰਦਾ ਗਾਉਂਦਾ ਆ। ਜਿਹੜਾ ਬੰਦਾ ਗਾਉਂਦਾ ਆ ਨਾ, ਉਹਦੇ ਮਨ 'ਚ ਪਿਆਰ ਹੁੰਦਾ ਅਸਲ ਦੇ ਵਿੱਚ, ਤੇ ਇਸ ਕਰਕੇ ਨਾ ਜਿਹਦੇ ਮਨ 'ਚ ਪਿਆਰ ਹੈ ਉਹ ਗਾਣੇ ਲਾਉਂਦਾ ਵੀ ਹੈ ਤੇ ਗਾਉਂਦਾ ਵੀ ਹੈ। ਲਓ ਫਿਰ ਮੈਂ ਤੁਹਾਨੂੰ ਇੱਕ ਹੋਰ ਗੀਤ ਸੁਣਾਉਣਾ 1964 ਦਾ, ਇਹ ਵੀ ਬੜਾ ਰੋਮਾਂਟਿਕ ਗੀਤ ਹੈ, ਹੁਣ ਸ਼ੱਕ ਨਾ ਕਰਿਓ।
ਹਾ हर दिल जो प्यार करेगा वो गाना गाएगा, हर दिल जो प्यार करेगा वो गाना गाएगा, दीवाना सैकड़ों में पहचाना जाएगा, दीवाना सैकड़ों में पहचाना जाएगा, दीवाना। आप हमारे दिल को चुरा कर आँख चुराए जाते हैं, एक तरफा रस्म वफा हम फिर भी निभाए जाते हैं, चाहत का दस्तूर है लेकिन आपको ही मालूम नहीं, ओ जिस महफिल में शमा हो परवाना जाएगा, दीवाना सैकड़ों में पहचाना जाएगा, दीवाना।
हर दिल जो प्यार करेगा वो गाना गाएगा, दीवाना सैकड़ों में पहचाना जाएगा, दीवाना।
दिल जो प्यार करेगा वो गाना गाएगा, दीवाना सैकड़ों में पहचाना जाएगा, दीवाना। अपना के हर किसी को बेगाना जाएगा, दीवाना सैकड़ों में पहचाना जाएगा,
हर दिल जो प्यार करेगा वो गाना गाएगा, दीवाना सैकड़ों में पहचाना जाएगा,
दीवाना।
हर दिल जो प्यार करेगा वो गाना गाएगा, तो दीवाना पाला जी सैकड़ों में पहचाना जाएगा। ते हस रहे ने कहंदे शक तां तुसीं आप ही पवा दिंदे हो भाजी, और नहीं ऐसी गल नहीं, आ हुण दसो मारा, मैं तां वैसे ही हसदा सी। ठीक है ठीक है, चलो गाने तां लाने हुंदे आ। देखो वधिया वधिया आपां गीत संगीत भी नाल सुनना, गल्लां भी वधिया होणियां चाहीदियां, नाल संगीत भी वधिया होणा चाहीदा। ਠੀਕ ਹੈ, ਮੈਂ ਸਮਝਦਾ ਜੀ। ਵਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਜੁੜੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਜੀ ਵਿਕਰਮ, ਠੀਕ ਠਾਕ ਹੋ? ਨਪਿੰਦਰ ਰੀਅਲ ਮੈਲਬਨ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰੇ ਸਰੋਤਿਆਂ ਨੂੰ ਵੀ। ਪ੍ਰੋਗਰਾਮ ਵਧੀਆ ਚੱਲ ਰਿਹਾ। ਕੱਲ ਮੈਲਬਨ ਬਹੁਤ ਗਰਮੀ ਸੀ, ਜਿਹੜੇ ਪਾਏ ਸੀ ਉਹ ਵੀ ਕੱਢਣ ਨੂੰ ਜੀ ਕਰਦਾ ਸੀ, ਖੋਲਣ ਨੂੰ ਜੀ ਕਰਦਾ ਸੀ ਤੇ ਅੱਜ ਜੈਕਟ ਪਾ ਕੇ ਕੰਮ ਕਰ ਰਹੇ ਹਾਂ। ਕੱਲ ਧੂੰਆਂ ਵੀ ਬਹੁਤ ਹੋ ਗਿਆ ਸੀ, ਰੇਡੀਓ ਦਾ ਆਨੰਦ ਮਾਣਨੇ ਦੇ ਨਾਲ ਨਾਲ ਕੰਮ ਕਰ ਰਹੇ ਹਾਂ, ਵਾਹਿਗੁਰੂ ਸਾਹਿਬ ਦਾ ਭਲਾ ਕਰੇ। ਬਿਲਕੁਲ ਇਹੀ ਹਾਲਾਤ ਸੀ ਜੀ ਮੈਲਬਨ ਦੇ, ਤਾਂ ਹੁਣ ਤੁਹਾਨੂੰ ਪਤਾ ਹੀ ਆ, ਹੁਣ ਕਹਿ ਨਹੀਂ ਸਕਦੇ ਕਿ ਇੱਕ ਦਿਨ 44-48 ਡਿਗਰੀ ਤੇ ਦੂਜੇ ਦਿਨ 22 ਡਿਗਰੀ। ਇਹ ਆਪ ਅਸੀਂ ਦੇਖਿਆ ਇੱਕ ਦਿਨ ਪਿਛਲੇ ਸਾਲ 5-6 ਜਨਵਰੀ ਨੂੰ ਅਸੀਂ ਉੱਥੇ ਗਏ ਸੀ, ਵਿਆਹ ਸੀ ਸਾਡੇ ਦੋਸਤ ਦੇ ਲੜਕੇ ਦਾ, ਤਾਂ ਬੜੀ ਗਰਮੀ ਬਈ, ਅਸੀਂ ਕੋਟ ਪੈਂਟ ਪਾ ਕੇ ਨਿਕਲੇ, ਹੋਟਲ ਚੋਂ ਨਿਕਲੇ ਅਸੀਂ ਤੇ ਉੱਥੇ ਵੀ ਏਸੀ ਲੱਗਾ ਹੋਇਆ ਸੀ, ਗੱਡੀ ਚ ਬਹਿ ਗਏ ਉਹ ਚ ਵੀ ਏਸੀ ਸੀ। ਜਦੋਂ ਬਾਹਰ ਗੁਰਦੁਆਰਾ ਸਾਹਿਬ ਬਲੈਕਬਰਨ ਨਿਕਲੇ ਤਾਂ ਅਸੀਂ ਸਾਰਿਆਂ ਨੇ ਕੋਟ ਪਾਏ, ਬਾਹਰ ਆ ਕੇ ਸਾਰੇ ਕੋਟ ਲਾਉਂਦੇ ਫਿਰਨ। ਖੈਰ ਅੰਦਰ ਆ ਗਏ, ਵਿਆਹ ਦੇ ਵਿੱਚ ਹੁਣ ਕੋਟ ਤਾਂ ਤੁਹਾਨੂੰ ਪਤਾ ਪਾਣਾ ਹੀ ਪੈਣਾ ਸੀ, ਚਾਹੇ ਗਰਮੀ ਹੋਵੇ ਠੰਡ ਹੋਵੇ, ਅੰਦਰ ਵੀ ਏਸੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਨਾ ਬੜੀ ਗਰਮੀ ਲੋ ਚੱਲੇ 2-3 ਕੁ ਵਜੇ ਤੇ ਸਾਡੇ ਦੋਸਤ ਪ੍ਰੀਤਿੰਦਰ ਹੁਣੀ ਕਹਿੰਦੇ ਤੁਸੀਂ ਸਾਡੇ ਵੱਲ ਨੂੰ ਆ ਜਾਓ ਤੇ ਬਸ ਜਾਂਦੇ ਹੀ ਪਹਿਲਾਂ ਪੱਗ ਲਾ ਕੇ ਪੱਖੇ ਮੂਹਰੇ ਬੈਠੇ ਤੇ ਆਪਣੇ ਆਪ ਨੂੰ ਠੰਡਾ ਕੀਤਾ, ਪਰ ਜਿੱਦਾਂ ਹੀ ਘਰੋਂ ਬਾਹਰ ਨਿਕਲੇ ਤਾਂ ਇਕਦਮ ਚੇਂਜ ਆਈ ਤੇ ਟੈਂਪਰੇਚਰ ਆ ਗਿਆ 18 ਡਿਗਰੀ ਤੇ ਫਿਰ ਸਾਨੂੰ ਕੋਟ ਪਾਣੇ ਪਏ ਤੇ ਠੰਡ ਲੱਗ ਰਹੀ ਸੀ। ਸੋ ਮੈਲਬਨ ਦਾ ਇਹ ਟਿਪੀਕਲ ਵੈਦਰ ਆ, ਆਨੰਦ ਮਾਣੋ ਜੀ। ਹਰਪ੍ਰੀਤ ਸਿੰਘ ਡਾਰਵਿਨ ਵਾਲਿਓ, ਤੁਸੀਂ ਕਿੱਦਾਂ, ਠੀਕ ਠਾਕ ਹੋ? ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ ਜੀ। ਤੇ ਲਓ ਜੀ, ਹੁਣ ਗੱਲ ਥੋੜੀ ਜਿਹੀ ਫਾਈਨਾਂ ਦੀ ਕਰਨੀ ਹੈ, ਫਾਈਨ ਬਾਅਦ ਚੋਂ ਕਰਦੇ, ਪਹਿਲਾਂ ਅਮਰੀਕ ਭਾਜੀ ਨੂੰ ਆਲਣ ਦਿਓ, ਫਿਰ ਉਹਨਾਂ ਨੂੰ ਵੀ ਅੱਗੇ $2,000 ਦਾ ਫਾਈਨ ਹੋਇਆ ਸੀ ਤੇ ਹੁਣ ਦੱਸਦੇ ਆ ਵੀ ਉਹ ਕੱਲੇ ਨਹੀਂ, ਉਹਨਾਂ ਦਾ ਗਮ ਤਾਂ ਬਹੁਤ ਛੋਟਾ ਆ। ਜਿੱਦਾਂ ਹੋਰਨਾਂ ਨੂੰ ਫਾਈਨ ਹੋ ਰਹੇ ਨੇ ਨਾ, ਮੈਂ ਦੱਸਾਂਗਾ ਜੀ ਕਿਹੜੇ ਕਿਹੜੇ ਕਿੰਨੇ ਕਿੰਨੇ ਫਾਈਨ ਦੇ ਚੁੱਕੇ ਨੇ, ਕਿੰਨਾ ਕਿੰਨਾ ਹੋ ਰਿਹਾ ਫਾਈਨ। ਹਾਏ, ਅੱਜ ਹੁਣ ਫੇਰ ਇੱਕ ਹੋਰ ਗੀਤ ਆ ਗਿਆ ਜੀ, ਰੋਮੈਂਟਿਕ ਜਿਹਾ, ਹੰਸ ਰਾਜ ਹੰਸ ਦਾ ਪੁਰਾਣਾ ਗੀਤ ਤੁਹਾਨੂੰ ਸੁਣਾਉਣਾ, ਬਹੁਤ ਸੋਹਣੇ ਸੋਹਣੇ ਗੀਤ ਸੀ। ਉਦਾਂ ਇਹ ਸ਼ਾਇਦ ਨਵਾਂ ਉਹਨੇ ਦੁਬਾਰਾ ਕੱਢਿਆ 2019 ਚ ਕਿਸੇ ਐਲਬਮ ਰਾਹੀਂ, ਪਰ ਇਹ ਗੀਤ ਕਾਫੀ ਪੁਰਾਣਾ ਹੈ ਤੇ ਆਓ ਗੀਤ ਦਾ ਆਨੰਦ ਮਾਣਦੇ ਆ ਤੇ ਗੀਤ ਦੇ ਉਸ ਪਰ ਅਮਰੀਕ ਭਾਜੀ।
ਚਾਹੇ ਸਾਨੂੰ ਤੂੰ ਅਪਣਾ ਲੈ ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ। ਚਾਹੇ ਸਾਨੂੰ ਤੂੰ ਅਪਣਾ ਲੈ ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ ਹਾਂ। ਦੁਨੀਆਂ ਸਾਡੇ ਤੇ ਮਰਦੀ ਏ, ਦੁਨੀਆਂ ਸਾਡੇ ਤੇ ਮਰਦੀ ਏ, ਅਸੀਂ ਤੇਰੇ ਤੇ ਹੀ ਮਰਦੇ ਹਾਂ। ਚਾਹੇ ਸਾਨੂੰ ਤੂੰ ਅਪਣਾ ਲੈ ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ ਹਾਂ, ਅਸੀਂ ਤੈਨੂੰ ਪਿਆਰ ਕਰਦੇ ਹਾਂ। ਚੀਜ਼ ਹੈ ਐਸੀ ਲੁਕਾਈ ਜਾ ਨਹੀਂ ਸਕਦੀ, ਮੁਹੱਬਤ ਚੀਜ਼ ਹੈ ਐਸੀ ਲੁਕਾਈ ਜਾ ਨਹੀਂ ਸਕਦੀ, ਜਦੋਂ ਇਹ ਹੱਦ ਤੋਂ ਵੱਧ ਜਾਵੇ ਰੁਕਾਈ ਜਾ ਨਹੀਂ ਸਕਦੀ, ਰੁਕਾਈ ਜਾ ਨਹੀਂ ਸਕਦੀ। ਅਸੀਂ ਦਿਲ ਵਾਲੇ ਹਾਂ ਸੱਜਣਾ, ਅਸੀਂ ਦਿਲ ਦੇ। ਚਾਹੇ ਸਾਨੂੰ ਤੂੰ ਅਪਣਾ ਲੈ ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ। ਚਾਹੇ ਸਾਨੂੰ ਤੂੰ ਅਪਣਾ ਲੈ ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ ਹਾਂ। ਮਾਣ ਵੀ ਕਰਦੇ ਹੋ ਤੇ ਕੁਝ ਭੋਲੇ ਵੀ ਬਣਦੇ ਹੋ, ਹੁਸਨ ਦਾ ਮਾਣ ਵੀ ਕਰਦੇ ਹੋ ਤੇ ਕੁਝ ਭੋਲੇ ਵੀ ਬਣਦੇ ਹੋ। ਝੁਕਾ ਕੇ ਅੱਖੀਆਂ ਸੱਜਣਾ, ਨਜ਼ਰ ਦੇ ਤੀਰ ਤਣਦੇ ਹੋ, ਨਜ਼ਰ ਦੇ ਤੀਰ ਤਣਦੇ ਹੋ, ਅਸੀਂ ਨਜ਼ਰਾਂ ਦੇ ਜ਼ਖਮੀ ਹਾਂ। ਭਿਖਾਰੀ ਤੇਰੇ ਦਰ ਦੇ ਆ, ਚਾਹ चाहे सानू तू अपना ले ते चाहे ठुकरा ले असी तेन प्यार कर दे असी तेन प्यार कर दे हां मोहब्बत दा तकाजा है मोहब्बत दा ते हुण नजरा चुरावो ना ते हुण नजरा चुरावो ना दवा रोगी नू दे देवो जहर इसनू पिलावो ना जहर इसनू पिलावो ना नहीं हाय उच्ची साले सीता हो के भर दे चाहे सानू तू अपना ले ते चाहे ठुकरा ले असी तेन प्यार कर दे चाहे सानू तू अपना ले ते चाहे ठुकरा ले असी तेन प्यार कर दे बेवफाई दा गिला भी हो नहीं सकता तेरी इस बेवफाई दा कदे भी हाल पुछया ना तू इस तालब शुदाई दा कदे भी हाल पुछया ना तू इस तालब शुदाई दा तू इस तालब शुदाई दा तदे ताता ने दुनिया दे जर दे चाहे सन तू अपना ले ते चाहे ठुकरा ले असी तेन प्यार कर दे चाहे सन तू अपना ले ते चाहे ठुकरा ले असी तेन प्यार कर दे दुनिया साडे ते मर दी है दुनिया साडे ते मर दी है असी तेरे ते मर दे सन तू अपना ले ते चाहे ठुकरा ले असी तेन प्यार कर दे 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 असी तेन प्यार कर दे
हरमन रेडियो नूं तुसी कई तरीकियां दे नाल सुन सकदे हो एप्पल ऐप स्टोर तों तुसी आईफोन आईपैड अते आईपॉड टच लई हरमन रेडियो सर्च करो एंड्रॉइड प्लेटफॉर्म ते तुसी गूगल प्ले स्टोर तों फ्री डाउनलोड करो ब्लैकबेरी नोकिया अते विंडो मोबाइल लई तुसी ट्यून इन ऐप डाउनलोड करके हरमन रेडियो सर्च करो harmanradio.com ते भी तुसी सुन सकदे हो कोई भी वाईफाई रेडियो सेट ते भी साडे चैनल उपलब्ध हन
दिल वाली गल मैं थोड़ा होस्ट कॉफ सार्बर तो अमनदीप सिडनी तो अमरीक फलोरा
मैं अमरीक फलोरा सिडनी तो सारे श्रोतियां नूं सत श्री अकाल
एडलेट तो मिंटू ग्राम
प्रोग्राम दिल वाली गल सुन वाले श्रोतियां नूं भी प्यार भरी सत श्री अकाल जी
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार इसी समय सवेरे 9 बजे दिल वाली गल जी प्रोग्राम दिल वाली गल चल रहा अज शनिचरवार वाले दिन 21 तरीक है जी अज दिसंबर का महीना 2019 सन है ते 9:35 घड़ी दे उत्ते हो चुके ने मेरे नाल अमरीक सिंह फलोरा भी सिडनी तो जुड़ चुके ने सत श्री अकाल भाजी की हाल चाल है जी आया नू
सत श्री अकाल अमनदीप जी सत श्री अकाल ते सानू सारे श्रोतियां नू भी सत श्री अकाल ਤੇ ਅੱਜ ਆਕਸ਼ੇ ਸ਼ਿਨੀ ਲਗਭਗ ਬਣਿਆ ਹੋਇਆ ਹੈ ਤੇ ਇਥੋਂ ਮੈਂ ਬੋਲ ਰਿਹਾ ਤੇ ਟੈਂਪਰੇਚਰ ਕਾਫੀ ਜ਼ਿਆਦਾ ਹੈ ਇੱਥੇ ਤੇ ਮੇਰੇ ਖਿਆਲ ਚ 42-43 ਡਿਗਰੀ ਟੈਂਪਰੇਚਰ ਪਹੁੰਚਣ ਦੀ ਉਮੀਦ ਕੀਤੀ ਜਾ ਸਕਦੀ ਹੈ। ਸਵੇਰੇ ਸਵੇਰੇ ਅੱਜ 9:30 ਕਾਫੀ ਗਰਮੀ ਆ ਤੇ ਇਸ ਵੇਲੇ 38-30 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ ਆ ਤੇ ਹੋਰ ਵੀ ਗਰਮੀ ਵਧਣ ਦੀ ਸੰਭਾਵਨਾ ਆ। ਹਵਾ ਦੇ ਵਿਚ ਅਮਨਦੀਪ ਧੂਆਂ ਧੂਆਂ ਵੀ ਫੈਲਿਆ ਹੋਇਆ ਜਿਦਾਂ ਧੂੜ ਜੀ ਫੈਲੀ ਹੋਆ। ਬਾਕੀ ਖਬਰਾਂ ਤੁਸੀਂ ਦੇ ਰਹੇ ਹੋ, ਬਾਕੀ ਦੁਨੀਆਂ ਦੇ ਇਲਾਕਿਆਂ ਚ ਖਬਰਾਂ ਆ ਹੀ ਰਹੀਆਂ। ਚਲੋ ਕੱਲ ਕਰਨੇ ਇਹਦੇ ਬਾਰੇ ਵੀ ਗੱਲ।
ਹਾਂਜੀ ਹਾਂਜੀ, ਨਹੀਂ ਕਰਨੀ ਆ, ਦੇਖੋ ਕਈ ਗੱਲਾਂ ਹੋਰ ਵੀ ਕਰਨ ਵਾਲੀਆਂ। ਇਹ ਜਿਹੜੇ ਮਸਲਿਆਂ ਤੇ ਆਪਾਂ ਗੱਲਾਂ ਕਰਦੇ ਆ ਇਹ ਸਾਡੇ ਆਪਣੀ ਵੈਸੇ ਰਾਏ ਆ ਸਾਡੀ ਦੋਨਾਂ ਦੀ, ਤੇ ਵਿਚ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਪੂਰੀ ਖੁੱਲੀ ਛੁੱਟੀ ਆ ਉਹ ਸਾਡੇ ਕਨਵਰਸੇਸ਼ਨ ਦੇ ਵਿਚ ਸਾਡੀ ਗੱਲਬਾਤ ਦੇ ਵਿਚ ਹਿੱਸਾ ਪਾਉਣ, ਕਿਉਂਕਿ ਦਿਲ ਵਾਲੀ ਗੱਲ ਹੈ ਤੇ ਅਸੀਂ ਦਿਲ ਵਾਲੀਆਂ ਗੱਲਾਂ ਕਰਦੇ ਆ ਹਰ ਜੋ ਸਾਡਾ ਦਿਲ ਨੂੰ ਲੱਗਦੀ ਆ ਗੱਲ। ਅਮਰੀਕ ਜੀ ਚਲੋ ਆਪਾਂ ਗੱਲ ਅੱਗਾਂ ਤੋਂ ਹੀ ਕਰ ਲੈਂਦੇ ਆ, ਪਹਿਲੇ ਦੀ ਪਹਿਲਾਂ ਵੀ ਦੱਸ ਚੁੱਕਾ ਵੀ ਸਾਡੀ ਸਿੰਪਥੀ ਆ ਉਹਨਾਂ ਪਰਿਵਾਰਾਂ ਨੂੰ, ਦੋ ਪਰਿਵਾਰਾਂ ਨੂੰ ਜਿਨ੍ਹਾਂ ਦੇ ਬਾਹਰ ਗਏ ਹੋ ਲੋਕਾਂ ਦੀ ਸੇਵਾ ਕਰਨ ਗਏ ਹੋ, ਘਰ ਦੇ ਮੁੜ ਕੇ ਨਹੀਂ ਆਏ, ਬੱਚੇ ਉਡੀਕਦੇ ਹੋਣੇ ਆ, ਸੋ ਉਹਨਾਂ ਨਾਲ ਸਾਡੀ ਸਿੰਪਥੀ ਆ। ਦੂਜੀ ਗੱਲ ਹੈ ਕਿ ਸਾਡਾ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਵੀ ਬਾਹਰ ਗਿਆ ਸੀ, ਪਰ ਉਹ ਗਿਆ ਹਵਾਈ ਸੀ ਆਪਣੇ ਪਰਿਵਾਰ ਦੇ ਨਾਲ ਹੋਲੀਡੇ ਕਾਰਨ, ਤੇ ਉਹਦੇ ਤੇ ਕਾਫੀ ਪ੍ਰੈਸ਼ਰ ਬਣਾ ਰਹੇ ਸੀਗੇ ਕਈ ਗਰੁੱਪ ਕੇ ਇਹ ਜੀ ਗਾਇਬ ਹੈ, ਇੱਥੋਂ ਮਿਸਿੰਗ ਹੈ। ਆਪ ਨੂੰ ਵੀ ਕਈ ਵਾਰੀ ਲੱਗਦਾ ਹੈ ਕਿ ਏਡੀ ਵੱਡੀ ਚੱਲ ਰਹੀ ਹੈ ਤੇ ਪ੍ਰਾਈਮ ਮਿਨਿਸਟਰ ਦਾ ਹੋਣਾ ਬੜਾ ਜ਼ਰੂਰੀ ਹੈ ਇੱਦਾਂ ਦੀਆਂ ਘਟਨਾਵਾਂ ਦੇ ਵਿਚ, ਕਿਉਂਕਿ ਨਿਊ ਸਾਊਥ ਵੇਲਸ ਦੇ ਵਿਚ ਐਮਰਜੈਂਸੀ ਲੱਗੀ ਹੋਈ ਆ, ਕਈ ਹੋਰ ਸਟੇਟਸ ਦੇ ਵਿਚ ਵੀ ਅੱਗਾਂ ਭਿਆਨਕ ਲੱਗੀਆਂ ਹੋਈਆਂ ਨੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਪ੍ਰਾਈਮ ਮਿਨਿਸਟਰ ਦਾ ਕੋਈ ਮਤਲਬ ਤੁਹਾਨੂੰ ਕਿੱਦਾਂ, ਦਿਲ ਨੂੰ ਤੁਹਾਡੇ ਨੂੰ ਕਿੱਦਾਂ ਲੱਗੀ ਗੱਲ? ਮੈਨੂੰ ਮਾੜਾ ਮਾੜਾ ਲੱਗਦਾ ਸੀ ਪਰ ਇੰਨਾ ਨਹੀਂ ਜਿੰਨਾ ਬਣਾਇਆ ਜਾ ਰਿਹਾ।
ਨਹੀਂ ਨਹੀਂ ਅਮਨਦੀਪ, ਮੈਨੂੰ ਕੁਛ ਨਹੀਂ ਲੱਗਦਾ ਕਿ ਪ੍ਰਾਈਮ ਮਿਨਿਸਟਰ ਇਜ਼ ਅ ਹਿਊਮਨ ਬੀਇੰਗ, ਉਹਦੀ ਆਪਣੀ ਲਾਈਫ ਹੈ, ਉਹਦੀ ਪ੍ਰਾਈਵੇਟ ਲਾਈਫ ਹੈ, ਉਹਦੇ ਬੱਚੇ ਵੀ ਆ, ਉਹਦਾ ਪਰਿਵਾਰ ਵੀ ਆ, ਉਹਨੇ ਆਰਗੇਨਾਈਜ਼ ਹੋਲੀਡੇ ਬੁੱਕ ਕੀਤੇ ਹੁੰਦੇ ਆ। ਪਹਿਲਾਂ ਨਹੀਂ ਪਤਾ ਹੁੰਦਾ ਕਿ ਇਹ ਘਟਨਾਵਾਂ ਹੋ ਰਹੀਆਂ ਦੇਸ਼ ਦੇ ਵਿੱਚ। ਦੇਸ਼ ਦੀ ਜਿਹੜੀ ਬਿਊਰੋਕਰੇਸੀ ਆ, ਐਡਮਿਨਿਸਟ੍ਰੇਸ਼ਨ ਆ, ਇੰਤਜ਼ਾਮੀਆ ਆ, ਉਹਨੇ ਸਭ ਕੁਛ ਇਹਨੂੰ ਕਵਰ ਕਰਨਾ ਹੁੰਦਾ, ਸਾਰੇ ਮੈਜਰ ਉਹਨੇ ਲੈਣੇ ਹੁੰਦੇ। ਹੁਣ ਜਿੱਦਾਂ ਸਕੌਟ ਮੋਰਿਸਨ ਚਲੇ ਗਏ, ਬਾਅਦ ਵਿੱਚ ਕੋਈ ਬੜੀ ਘਟਨਾ ਹੋਈ, ਜੇ ਬਹੁਤੀ ਜ਼ਿਆਦਾ ਵੱਡੀ ਘਟਨਾ ਹੋ ਗਈ ਫਿਰ ਤਾਂ ਉਹ ਆ ਜਾਂਦੇ ਹੁੰਦੇ ਆ ਨਾ ਕਿ ਦੇਸ਼ ਨੂੰ ਸੰਭਾਲਣਾ ਆ। ਲੇਕਿਨ ਏਦਾਂ ਦੀਆਂ ਜਿਹੜੀ ਨੈਚੁਰਲ ਹੈਜ਼ਰਡਸ ਆ, ਨੈਚੁਰਲ ਕੈਲਮਿਟੀਜ਼ ਆ, ਇਹ ਤਾਂ ਹੁੰਦੀਆਂ ਰਹਿੰਦੀਆਂ ਆ, ਅਤੇ ਜਦੋਂ ਏਦਾਂ ਦੀ ਕੋਈ ਘਟਨਾ ਹੋ ਜਾਂਦੀ ਬਲੇਮ ਪ੍ਰਾਈਮ ਮਿਨਿਸਟਰ ਦੇ ਕਰਨ ਲੱਗ ਪੈਂਦੇ। ਮੇਰੇ ਖਿਆਲ ਚ ਪ੍ਰਾਈਮ ਮਿਨਿਸਟਰ ਇਹਦੇ ਵਿੱਚ ਕੋਈ ਏਡਾ ਵੱਡਾ ਗਲਤੀ ਨਹੀਂ ਹੈ ਜਾਂ ਉਹਦੇ ਚ ਕੋਈ ਰੋਲ ਨਹੀਂ, ਉਹਨੇ ਕਰਨਾ ਵੀ ਕੀ, ਜਿਹੜੀਆਂ ਇੰਸਟਰਕਸ਼ਨਾਂ ਉਹਨੇ ਦੇਣੀਆਂ, ਉਹਨਾਂ ਦੀ ਸਾਰੀ ਮਿਨਿਸਟਰੀ ਇੱਥੇ ਬੈਠੀ ਆ, ਸਾਰੀ ਬਿਊਰੋਕਰੇਸੀ ਇੱਥੇ ਬੈਠੀ ਆ, ਇੰਤਜ਼ਾਮੀਆ ਇੱਥੇ ਬੈਠੀ ਆ, ਤੇ ਉਹ ਸਾਰੇ ਕੰਮ ਕਰ ਰਹੇ ਆ ਅਤੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਆ। ਪ੍ਰਾਈਮ ਮਿਨਿਸਟਰ ਨੇ ਕੀ ਕਰਨਾ, ਜਿੱਦਾਂ ਪਿੱਛੇ ਜਿਹਾ ਹੜ ਆਏ ਸੀ ਪੰਜਾਬ ਦੇ ਵਿੱਚ, ਤਾਂ ਲੋਕਾਂ ਨੇ ਰੌਲੀ ਪਾਣੀ ਸ਼ੁਰੂ ਕਰ ਦਿੱਤੀ, ਮਨਿੰਦਰ ਸਿੰਘ ਬਾਹਰ ਆ ਉਹ ਹੈ ਨਹੀਂ, ਨਵਜੋਤ ਸਿੰਘ ਸਿੱਧੂ ਬਾਹਰ ਨਹੀਂ ਆਇਆ, ਜਾਂ ਜਦੋਂ ਕੋਈ ਏਦਾਂ ਦਾ ਹਿੰਦੁਸਤਾਨ ਵਿੱਚ ਘਟਨਾ ਹੋ ਜਾਂਦੀ ਆ ਤੇ ਫਿਰ ਮੋਦੀ ਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੰਦੇ ਆ। ਇਹ ਤਾਂ ਇੱਕ ਨੈਚੁਰਲ ਵਰਤਾਰਾ ਹੈ ਲੋਕਾਂ ਦਾ, ਬਿਹੇਵੀਅਰ ਆ ਕਿ ਉਹਨਾਂ ਨੇ ਕੋਈ ਨਾ ਕੋਈ ਡਿਸਕਸ਼ਨ ਦਾ ਪੁਆਇੰਟ ਲੱਭਣਾ ਆ ਤੇ ਜਿਹੜਾ ਵਿਹਲਾਪਣ ਆਪਣਾ ਉਹਨੂੰ ਗੁਜ਼ਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਖਿਆਲ ਚ ਇਹ ਚ ਸਕੌਟ ਮੋਰਿਸਨ ਦਾ ਕੋਈ ਕਸੂਰ ਨਹੀਂ ਹੈ, ਜੋ ਕਰ ਰਹੇ ਉਹ ਠੀਕ ਹੀ ਕਰ ਰਹੇ ਆ। ਜੀ ਅਮਨਦੀਪ।
ਹਾਂਜੀ, ਮਤਲਬ ਦੂਜੀ ਗੱਲ ਹੈ ਕਿ ਉਹ ਆ ਗਏ, ਵੈਸੇ ਉਹਨਾਂ ਨੇ ਛੱਡ ਦਿੱਤਾ ਆ ਜਿਹੜਾ ਉਥੋਂ ਆਪਣੀ ਹੋਲੀਡੇ ਨਾ ਵਿਚਾਲੇ ਛੱਡ।
ਚਲੋ ਉਹ ਤਾਂ ਉਹਨਾਂ ਦਾ ਵੱਡਾ ਪਾਣੇ ਆ, ਛੱਡ ਕੇ ਆ ਗਏ ਆ, ਉਹ ਤਾਂ ਉਹਨਾਂ ਦਾ ਵੱਡਾ ਪਾਣੇ ਆ ਕਿ ਏਦਾਂ ਦੀ ਘੜੀ ਵਿੱਚ ਆ ਗਏ ਆ ਤੇ ਹੋਰ ਇੰਸਟਰਕਸ਼ਨਾਂ, ਹੋਰ ਮੀਟਿੰਗਾਂ ਕਰਕੇ ਹੋਰ ਮੈਜਰ ਜਿਹੜੇ ਸਟ੍ਰਿਕਟ ਮੈਜਰ ਲੈ ਸਕਦੇ ਆ, ਦੈਟਸ ਵੈਰੀ ਗੁੱਡ ਆ, ਉਹਨਾਂ ਲਈ ਬਹੁਤ ਚੰਗੀ ਗੱਲ ਆ ਕਿ ਉਹ ਆ ਗਏ ਆ। ਲੇਕਿਨ ਉਹਨਾਂ ਦੀ ਪਰਸਨਲ ਲਾਈਫ ਹੀ ਹੁੰਦੀ ਆ ਅਮਨਦੀਪ।
ਹਾਂਜੀ, ਇੱਕ ਗੱਲ ਹੋਰ ਵੀ ਹੈ ਕਿ ਇਹ ਜਿਹੜੇ ਮੈਟਰ ਨੇ, ਇਹ ਸਟੇਟ ਗਵਰਨਮੈਂਟ ਦੇ ਮੈਟਰ ਨੇ ਫਾਇਰ ਸੇਫਟੀ ਬਾਰੇ, ਤੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪ੍ਰਾਈਮ ਮਿਨਿਸਟਰ ਦਾ ਕੋਈ ਬਹੁਤਾ ਜ਼ਿਆਦਾ ਰੋਲ ਹੋਏਗਾ। ਉਹ ਤਾਂ ਫੰਡਿੰਗ ਹੀ ਦੇ ਸਕਦੇ ਨੇ ਜੇ ਸਟੇਟ ਗਵਰਨਮੈਂਟਸ ਜਿਹੜੀਆਂ ਨੇ ਉਸ ਨੂੰ ਮੰਨਣ। ਹੁਣ ਦੂਜੀ ਗੱਲ ਇਹ ਕਿ ਨਿਊ ਸਾਊਥ ਵੇਲਸ ਦੇ ਵਿੱਚ ਰਿਸੋਰਸ, ਸਾਰਿਆਂ ਨੂੰ ਮੋਸਟ ਜ਼ਿਆਦਾ ਰਿਸੋਰਸ ਜਿਹੜੀ ਆ ਉਹ ਨਿਊ ਸਾਊਥ ਵੇਲਸ ਦੀ ਸਰਕਾਰ ਹੈ, ਸੂਬਾ ਆ, ਔਰ ਇੱਥੋਂ ਪਿਛਲੇ ਹਫ਼ਤੇ ਵੈਸਟਰਨ ਆਸਟ੍ਰੇਲੀਆ ਦੇ ਵਿਚ ਵੀ 4 ਜਹਾਜ਼ ਗਏ ਸੀਗੇ ਅੱਗ ਬੁਝਾਉਣ, ਕਿਉਂਕਿ ਇੱਥੇ ਹਾਲਾਤ ਜਿਹੜੇ ਕਾਬੂ ਦੇ ਵਿਚ ਸਨ, ਤਾਂ ਉਨ੍ਹਾਂ ਨੇ ਉੱਥੇ ਮਤਲਬ ਦੂਜੇ ਸਟੇਟਸ ਨੂੰ ਵੀ ਆਪਣਾ ਜਿਹੜਾ ਇਨਫਰਾਸਟ੍ਰਕਚਰ ਲੋਨ ਤੇ ਦਿੱਤਾ। ਪਰ ਇਹਦੇ ਵਿਚ ਕੀ ਹੈ ਕਿ ਥੋੜਾ ਜਿਹਾ ਪੋਲੀਟੀਕਲ ਮਾਇਲੇਜ ਲੈਣ ਦੇ ਲਈ ਕੁਛ ਜਿਹੜੀਆਂ ਕੰਪਨੀਆਂ ਪਾਰਟੀਆਂ ਨੇ ਉਹ ਜ਼ਿਆਦਾ ਮਤਲਬ ਤਤਪਰ ਹੋਈਆਂ ਪਈਆਂ ਨੇ। ਸੋ ਇਹ ਇੱਕ ਸਿਚੁਏਸ਼ਨ ਸੀ, ਪਰ ਮੈਨੂੰ ਥੋੜਾ ਥੋੜਾ ਲੱਗਦਾ ਸੀ ਕਿ ਸਕੌਟ ਮੋਰਿਸਨ ਨੇ ਵੈਸੇ ਕੋਈ ਫੋਟੋਆਂ ਨਹੀਂ ਸੀ ਪਾਈਆਂ ਉੱਤੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਸੀ ਪਰ ਹੀ ਇਜ਼ ਗੋਟ ਰਾਈਟ ਟੂ ਹੈਵ ਅ ਹੋਲੀਡੇ ਜਿਹੜੀਆਂ ਉਹਨੇ ਬਹੁਤ ਦੇਰ ਤੋਂ ਬੁੱਕ ਕਰਾਈਆਂ ਸੀ ਸਾਰਾ ਇੰਤਜ਼ਾਮੀਆ ਆਪਣੇ ਆਪ ਦੇ ਵਿੱਚ ਕੰਮ ਕਰ ਰਿਹਾ ਹੈ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਡਿਪਟੀ ਪ੍ਰਾਈਮ ਮਿਨਿਸਟਰ ਜਿਹੜਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਤੇ ਸਾਰਾ ਕੁਛ ਮਤਲਬ ਪਰਫੈਕਟ ਚੱਲ ਰਿਹਾ ਕੋਈ ਇਹੋ ਜਿਹੀ ਗੱਲ ਨਹੀਂ ਪਰ ਦੂਜੇ ਪਾਸੇ ਅਮਰੀਕ ਜੀ ਜਿਹੜੀ ਅੱਗਾਂ ਦੀ ਆਪਾਂ ਗੱਲ ਕਰੀਏ ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਰਿਪੋਰਟ ਦਿੱਤੀ ਸੀ ਕਿ ਐਮਾਜ਼ਨ ਦੇ ਵਿੱਚ ਅੱਗਾਂ ਲੱਗੀਆਂ ਸੀ ਸਾਊਥ ਅਮਰੀਕਾ ਦੇ ਵਿੱਚ ਤੇ ਤਕਰੀਬਨ 9,06,000 ਹੈਕਟੇਅਰ ਜਾਣੀ ਕਿ ਤਕਰੀਬਨ 2 ਮਿਲੀਅਨ ਤੇ 2,40,000 ਏਕੜ ਜਲਿਆ ਸੀ ਦੁਨੀਆਂ ਤਰਾਹ ਤਰਾਹ ਕਰ ਉੱਠੀ ਸੀ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 2.7 ਮਿਲੀਅਨ ਹੈਕਟੇਅਰ ਜਲ ਚੁੱਕਾ ਤਕਰੀਬਨ ਇੱਦਾਂ ਕਹਿ ਲਓ ਕਿ 5 ਮਿਲੀਅਨ ਤੋਂ ਉੱਤੇ ਏਕੜ ਜਿਹੜੇ ਨੇ ਉਹ ਜਲ ਚੁੱਕੇ ਨੇ ਹਜੇ ਵੀ ਜਿਹੜੀਆਂ ਅੱਗਾਂ ਨੇ ਉਹ ਬੜੀਆਂ ਭਿਆਨਕ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਸ ਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਕਿ ਉੱਥੇ ਤਾਂ ਅੱਗਾਂ ਜਿਹੜੀਆਂ ਉੱਥੇ ਵੀ ਲਾਈਆਂ ਗਈਆਂ ਸੀ ਮਤਲਬ ਥੈਂ ਸਾਫ਼ ਕਰਨ ਨੂੰ ਹਨਾ ਵੀ ਖੇਤੀਬਾੜੀ ਦਾ ਇਲਾਕਾ ਵਧਾਉਣਾ ਹੈ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਅੱਗਾਂ ਨੇ ਉਸ ਦੇ ਦੋ ਕਾਰਨ ਨੇ ਇੱਕ ਤਾਂ ਲੋਕ ਲਾ ਰਹੇ ਨੇ ਇਲਤੀ ਲਾ ਰਹੇ ਨੇ ਲੋਕ ਇੱਕ ਦੂਜੇ ਦੀ ਰੰਜਿਸ਼ ਨੂੰ ਵੀ ਲਾ ਰਹੇ ਨੇ ਇਹ ਵੀ 46 ਬੰਦੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਨੇ ਉਹਨਾਂ ਦੇ ਕੇਸ ਪਾਏ ਜਾ ਚੁੱਕੇ ਨੇ ਤਾਂ ਦੂਜਾ ਜਿਹੜਾ ਕਿ ਇੱਕ ਅੱਗ ਲਾਣ ਨਹੀਂ ਦੇ ਰਹੇ ਕੁਛ ਮਤਲਬ ਬਿਊਰੋਕਰੈਟਸ ਜਾਂ ਜਿਹੜੇ ਖੱਬੇ ਪੱਖੀ ਆ ਤੁਹਾਡਾ ਕੀ ਕਹਿਣਾ ਇਹਦੇ ਬਾਰੇ
ਅਮਨਦੀਪ ਸਭ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਡਾ ਪ੍ਰੋਗਰਾਮ ਸਵੇਰ ਤੋਂ ਸੁਣ ਰਿਹਾ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਐਮਾਜ਼ੋਨ ਦਾ ਇਲਾਕਾ ਆ ਉਹ ਫੇਫੜੇ ਆ ਦੁਨੀਆਂ ਦੇ ਬਿਲਕੁਲ ਸੱਚੀ ਗੱਲ ਆ ਕਿ ਦੁਨੀਆਂ ਦੇ ਸਭ ਤੋਂ ਵਿਸ਼ਾਲ ਅਤੇ ਵਿਵਿਡ ਜਿਹੜੇ ਫੋਰੈਸਟ ਆ ਉਹ ਉੱਥੇ ਆ ਤੇ ਕਈ ਵਾਰੀ ਉੱਥੇ ਜਿਹੜੀ ਅੱਗ ਆਪ ਵੀ ਲਾਣੀ ਪੈਂਦੀ ਆ ਤਾਂ ਕਿ ਉਹਨਾਂ ਜਿਹੜੇ ਉਹ ਜਿਹੜੇ ਜੰਗਲ ਆ ਉਹਨਾਂ ਦੀ ਰੀ ਗਰੋਥ ਹੋ ਸਕੇ ਨਵੇਂ ਜੰਗਲ ਉੱਗ ਸਕਣ ਉਹਨਾਂ ਨੂੰ ਖਾਦ ਮਿਲ ਸਕੇ ਪਿੰਡਾਂ ਵਿਚ ਵੀ ਪਹਿਲਾਂ ਏਦਾਂ ਲਾਉਂਦੇ ਹੁੰਦੇ ਸੀ ਅੱਗਾਂ ਛੋਟੇ ਹੁੰਦੇ ਵੀ ਦੇਖਿਆ ਅੱਗ ਲਾ ਕੇ ਇਲਾਕਾ ਸਾਫ਼ ਕਰਦੇ ਹੁੰਦੇ ਸੀ ਵੀ ਉੱਥੇ ਰੀ ਗਰੋਥ ਬਹੁਤ ਵਧੀਆ ਹੁੰਦੀ ਸੀ ਕਈ ਵਾਰੀ ਹੁਣ ਰੀ ਗਰੋਥ ਕਰਨ ਦੇ ਨਾਲ ਜਿਹੜੀ ਅੱਗ ਅੱਗੇ ਫੈਲ ਜਾਂਦੀ ਆ ਜੰਗਲ ਦੇ ਵਿੱਚ ਦੂਰ ਦੁਰਾਡੇ ਜੰਗਲਾਂ ਵਿੱਚ ਫੈਲ ਜਾਂਦੀ ਆ ਫਿਰ ਉੱਥੇ ਕੰਟਰੋਲ ਕਰਨਾ ਜਿਹੜਾ ਮੁਸ਼ਕਿਲ ਹੁੰਦਾ ਲੇਕਿਨ ਜਿਹੜੇ ਐਮਾਜ਼ੋਨ ਦੇ ਦਰਖਤ ਆ ਉਹ ਅਮਨਦੀਪ ਕੈਨਪੀ ਵਾਲੇ ਦਰਖਤ ਆ ਜਿਹਨਾਂ ਦੀ ਕੈਨਪੀ ਬਹੁਤ ਵੱਡੀ ਹੁੰਦੀ ਆ ਤੇ ਉਹ ਹਰੇ ਭਰੇ ਆ ਉਹਨਾਂ ਦੇ ਵਿੱਚ ਏਦਾਂ ਦਾ ਜਿੱਦਾਂ ਦਾ ਇੱਥੇ ਵਲਣਸ਼ੀਲ ਚੀਜ਼ਾਂ ਆ ਜਿੱਦਾਂ ਸਫੈਦੇ ਆ ਇਹਨਾਂ ਵਿੱਚ ਤੁਸੀਂ ਦੱਸਿਆ ਕਿ ਕਾਫੀ ਵਲਣਸ਼ੀਲਤਾ ਹੁੰਦੀ ਆ ਤੇਲ ਹੁੰਦਾ ਆ ਅੱਗ ਬਹੁਤ ਫੈਲਦੀ ਆ ਇਹਨਾਂ ਦੀ ਜਿਸ ਵੇਲੇ ਹਵਾ ਚੱਲਦੀ ਆ ਜ਼ੋਰ ਦੇ ਨਾਲ ਫ੍ਰਿਕਸ਼ਨ ਦੇ ਨਾਲ ਵੀ ਦਰਖਤਾਂ ਨੂੰ ਇੱਥੇ ਅੱਗ ਲੱਗਦੀ ਆ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਤੇ ਜ਼ਿਆਦਾਤਰ ਫ੍ਰਿਕਸ਼ਨ ਦੇ ਨਾਲ ਹੀ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਦੀ ਆ ਜਾਂ ਕਈ ਵਾਰੀ ਇੱਦਾਂ ਵੀ ਕਿਹਾ ਗਿਆ ਕਿ ਪਿਛਲੇ ਸਾਲ ਦੀਆਂ ਕਈ ਅੱਗਾਂ ਜ਼ਮੀਨ ਦੇ ਵਿੱਚ ਸੁਲਗ ਰਹੀਆਂ ਹੁੰਦੀਆਂ ਉਹ ਫਿਰ ਜਿਸ ਵੇਲੇ ਜ਼ਿਆਦਾ ਗਰਮੀ ਪੈਂਦੀ ਆ ਉਹ ਫਿਰ ਹੀ ਐਕਟੀਵੇਟ ਹੋ ਜਾਂਦੀਆਂ ਹੁਣ ਤੁਸੀਂ 47 ਬੰਦਿਆਂ ਦੀ ਗੱਲ ਕੀਤੀ ਆ ਕਿ ਇਹ ਚ ਹਿਊਮਨ ਐਰਰ ਵੀ ਆ ਹਿਊਮਨ ਐਰਰ ਨਹੀਂ ਹੈ ਵਲੰਟੈਰਲੀ ਹਿਊਮਨ ਐਰਰ ਹੈ ਜਿਹੜਾ ਕਿ ਜਾਣ ਬੁੱਝ ਕੇ ਕੀਤਾ ਜਾਂਦਾ ਅੱਗ ਲਾਏ ਕ੍ਰਾਈਮ ਹੈ ਕੋਈ ਵੀ ਚੀਜ਼ ਜਿਹੜੀ ਸਮਾਜ ਦੇ ਖਿਲਾਫ਼ ਕੀਤੀ ਜਾਂਦੀ ਹੈ ਉਹ ਕ੍ਰਾਈਮ ਆ ਤੇ ਇਹ ਕ੍ਰਾਈਮ ਵੀ ਕੀਤਾ ਜਾਂਦਾ ਅੱਗਾਂ ਜਾਣ ਕੇ ਵੀ ਲਾਈਆਂ ਜਾਂਦੀਆਂ ਕਿਸੇ ਦੀ ਪ੍ਰੋਪਰਟੀ ਨੂੰ ਨੁਕਸਾਨ ਦੇਣ ਦੇ ਲਈ ਵੀ ਅੱਗਾਂ ਲਾਈਆਂ ਜਾਂਦੀਆਂ ਤੇ ਇਹਦੇ ਕਈ ਕਾਰਨ ਆ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਅੱਗ ਆ ਨਾ ਇਹ ਜ਼ਿਆਦਾ ਨੈਚੁਰਲ ਤੌਰ ਤੇ ਲੱਗਦੀ ਹੈ ਇੱਥੇ ਜੰਗਲ ਬਹੁਤ ਆ ਇੱਥੇ ਵਾਦੀ ਘੱਟ ਆ ਜੰਗਲਾਂ ਦੇ ਅੰਦਰ ਬਹੁਤ ਸਾਰੀ ਜ਼ਮੀਨ ਆ ਤੇ ਅੱਗਾਂ ਇੱਥੇ ਨੈਚੁਰਲ ਤੌਰ ਤੇ ਲੱਗ ਰਹੀਆਂ ਆ ਲੇਕਿਨ ਹੁਣ ਥੋੜੀਆਂ ਜਿਹੀਆਂ ਅੱਗਾਂ ਜਿੱਦਾਂ ਤੁਸੀਂ ਕਿਹਾ ਕਿ ਲੋਕ ਵੀ ਲਾਉਂਦੇ ਆ ਪ੍ਰਭਾਵਿਤ ਕਰਨੇ ਨੂੰ ਆਪਣੇ ਪੜੋਸੀ ਨੂੰ ਪ੍ਰਭਾਵਿਤ ਕਰਨ ਦੇ ਲਈ ਜਾਂ ਉਹਨੂੰ ਨੁਕਸਾਨ ਪਹੁੰਚਾਉਣ ਦੇ ਲਈ ਤੇ ਇਹ ਜਿਹੜਾ ਕੰਪੈਰੀਜ਼ਨ ਆ ਦੋਨਾਂ ਦਾ ਜਿੱਦਾਂ ਐਮਾਜ਼ੋਨ ਦਾ ਔਰ ਆਸਟ੍ਰੇਲੀਅਨ ਅੱਗਾਂ ਦਾ ਇਹ ਤੁਸੀਂ ਕਰ ਨਹੀਂ ਵੈਸੇ ਸਕਦੇ ਉੱਥੇ ਜਿਹੜੀਆਂ ਅੱਗਾਂ ਆ ਉਹ ਜਾਣ ਕੇ ਲਾਈਆਂ ਜਾਂਦੀਆਂ ਤਾਂ ਕਿ ਰੀ ਗਰੋਥ ਹੋ ਸਕੇ ਹਰਾ ਭਰਾ ਹੋ ਸਕੇ ਉੱਥੇ ਨੈਚੁਰਲ ਅੱਗਾਂ ਬਹੁਤ ਘੱਟ ਲੱਗਦੀਆਂ ਆ ਲੇਕਿਨ ਆਸਟ੍ਰੇਲੀਆ ਦੇ ਵਿੱਚ ਜਿਹੜੀ ਦਰਖਤਾਂ ਦੀ ਨੇਚਰ ਅਲੱਗ ਆ ਇਹਨਾਂ ਦੇ ਫੀਚਰ ਅਲੱਗ ਆ ਇਹਨਾਂ ਦੀ ਕਰੈਕਟਰਿਸਟਿਕਸ ਅਲੱਗ ਆ ਇੱਥੇ ਅੱਗਾਂ ਲੱਗਣ ਦੇ ਕਾਰਨ ਹੋ ਰਿਹਾ ਜਿੱਦਾਂ ਅਸੀਂ ਡਿਸਕਸ ਕਰੇ ਚੁੱਕੇ ਹਾਂ ਜੀ ਅਮਨਦੀਪ
ਜੀ ਅਮਰੀਕ ਜੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਆਏ 94 ਦੇ ਵਿੱਚ ਇਸ ਇਲਾਕੇ ਦੇ ਵਿੱਚ ਤਾਂ ਸਾਡੇ ਜਿੱਥੇ ਅਸੀਂ ਫਾਰਮ ਲਏ ਆ ਇੱਥੇ ਸਾਰੇ ਗੋਰੇ ਇਕੱਠੇ ਹੋ ਕੇ ਇਟਾਲੀਅਨ ਇਕੱਠੇ ਹੋ ਕੇ ਫਾਰਮਰ ਜਾਣੀ ਕਿ ਇਕੱਠੇ ਹੋ ਕੇ ਨਾ ਬੈਕ ਬਰਨਿੰਗ ਕਰਦੇ ਹੁੰਦੇ ਸੀ ਚਾਲੀ ਚਾਲੀ ਪੰਜਾਹ ਪੰਜਾਹ ਮੀਟਰ ਨਾ ਬੈਕ ਬਰਨਿੰਗ ਕਰ ਦੇਣੀ ਜੂਨ ਜੁਲਾਈ ਅਗਸਤ ਮਹੀਨੇ ਦੇ ਵਿਚ ਤੇ ਓਹਦੇ ਨਾਲ ਕੀ ਹੈ ਕਿ ਅਗਰ ਜੰਗਲ ਪਹਿਲੀ ਗੱਲ ਤਾਂ ਜਿਹੜੀ ਅੱਗ ਹੈ ਉਹ ਜ਼ਿਆਦਾਤਰ ਸਭਿਅਤਾ ਦੇ ਕੋਲੋਂ ਲੱਗਦੀ ਹੈ ਬੰਦੇ ਲਾਉਂਦੇ ਨੇ ਜਾਂ ਲੱਗ ਜਾਂਦੀ ਹੈ ਕਿਸੇ ਤਰ੍ਹਾਂ ਕੋਈ ਸਿਗਰਟ ਸਿੱਟ ਦਿੰਦਾ ਆ ਤੇ ਦੂਜੀ ਗੱਲ ਇਹ ਹੈ ਵੀ ਜੇ ਅਗਰ ਜੰਗਲ ਚੋਂ ਉਧਰੋਂ ਵੀ ਲੱਗਦੀ ਇੱਧਰ ਨੂੰ ਆਵੇ ਤਾਂ ਉਹ ਅੱਗ ਪੰਜਾਹ ਮੀਟਰ ਦਾ ਬਫਰ ਕਾਫੀ ਹੁੰਦਾ ਤੇ ਉਹ ਹੌਲੀ ਹੌਲੀ ਬੰਦ ਕਰਵਾ ਦਿੱਤਾ ਜਾਣੀ ਕਿ ਲਾਣ ਨਹੀਂ ਦਿੰਦੇ ਕਿਉਂਕਿ ਬੜਾ ਜੀ ਆਹ ਹੋਣਾ ਉਹ ਹੋਣਾ ਖੈਰ ਇਹਦੇ ਨਾਲ ਕਾਫੀ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੈਂ ਹਜੇ ਵੀ ਕਹਿਣਾ ਆ ਕਿ ਅਗਰ ਆਸਟ੍ਰੇਲੀਆ ਦੇ ਵਿਚ ਕੁਦਰਤ ਨੂੰ ਸਮਝਣਾ ਆ ਕੁਦਰਤ ਦੇ ਲਾਗੇ ਰਹਿਣਾ ਆ ਤਾਂ ਸਾਨੂੰ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਆ ਅਬਰਿਜਨੀ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਸਰਵਾਈਵ ਕੀਤੇ ਕਿਸ ਤਰ੍ਹਾਂ ਰਹੇ ਨੇ ਕੁਦਰਤੀ ਤੌਰ ਤੇ ਰਹੇ ਨੇ ਲੱਖਾਂ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਆਪਾਂ ਡਿਟੇਲ ਚ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਫੇਰ ਵੀ ਕਰਾਂਗੇ ਖੈਰ ਅਮਰੀਕ ਜੀ ਉਸ ਤੋਂ ਬਾਅਦ ਨਾ ਇੱਕ ਨਾ ਗੀਤ ਹੈ ਜਿਹੜਾ ਭੇਜਿਆ ਸੀ ਮੈਨੂੰ ਸਰਬਜੀਤ ਨੇ ਉਹਦੀ ਫਰਮਾਇਸ਼ ਸੀਗੀ ਉਹ ਸੁਣਦਾ ਹੋਣਾ ਪ੍ਰੋਗਰਾਮ ਤੇ ਤੁਸੀਂ ਨਾ ਹੁਣ ਪਿੱਛੇ ਜੇ ਗੁਰਨਾਮ ਸਿੰਘ ਦੇ ਪਿੱਛੇ ਲੱਗ ਕੇ ਬੜੀ ਉਰਦੂ ਬੋਲੀ ਸੀਗੀ ਕਈ ਮੈਨੂੰ ਰੁਤਬੇ ਵੀ ਦਿੱਤੇ ਸੀ ਹਰਨਾਮ ਸਿੰਘ ਤੇ ਪਿਛਲੀ ਵਾਰੀ ਆਪਣੇ ਅਮਰੀਕਾ ਵਾਲੇ ਕਹਿੰਦੇ ਸੀ ਬਾਅਦ ਚੋ ਮੈਸੇਜ ਆਇਆ ਜਾਂ ਤੁਸੀਂ ਚਲੇ ਗਏ ਕਹਿੰਦੇ ਜੀ ਅਮਰੀਕ ਭਾਜੀ ਵੀ ਪ੍ਰੋਗਰਾਮ ਤੁਹਾਡਾ ਬੜੀ ਤਸ਼ੱਦਦ ਦੇ ਨਾਲ ਸੁਣਿਆ ਉਹ ਸ਼ਿੱਦਤ ਦੇ ਨਾਲ ਸੁਣਿਆ ਉਹ ਤੁਹਾਡੇ ਚਲੋ ਉਦਣ ਮਿਸ ਹੋ ਗਿਆ ਖੈਰ ਮਾਂ ਬੋਲੀ ਹੁੰਦੀ ਆ ਫਿਰ ਮਿਸ ਹੋ ਜਾਂਦਾ ਨਾ ਕਈ ਵਾਰੀ ਤੇ ਹੁਣ ਨਾ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਤੇ ਉਹ ਸਰਬੀ ਦਾ ਕਹਿਣਾ ਸੀਗਾ ਅਮਰੀਕ ਭਾਜੀ ਨੂੰ ਦੱਸਿਓ ਵੀ ਇਹ ਗੀਤ ਦੀ ਟਰਾਂਸਲੇਸ਼ਨ ਕਰਨੀ ਆ ਪੰਜਾਬੀ ਦੇ ਵਿਚ ਹੈਗਾ ਤਾਂ ਉਦਾਂ ਪੰਜਾਬੀ ਆ ਗੀਤ ਤਾਂ ਪੰਜਾਬੀ ਆ ਪਰ ਪੰਜਾਬੀ ਚ ਟਰਾਂਸਲੇਸ਼ਨ ਕਰਨੀ ਇਹਦੇ ਵਿਚ ਉਰਦੂ ਕਹਿੰਦੇ ਇੰਨਾ ਘੋਟ ਘੋਟ ਕੇ ਬੋਲਿਆ ਆ ਸਤਿੰਦਰ ਸਰਤਾਜ ਉਹਨਾਂ ਨੇ ਕਿ ਹੁਣ ਅਮਰੀਕ ਭਾਜੀ ਇਸ ਨੂੰ ਟਰਾਂਸਲੇਟ ਕਰ ਸਕਦੇ ਆ ਵੀ ਸਾਨੂੰ ਪੰਜਾਬੀ ਚ ਸੁਣਾਉਣਾ ਇਹ ਗੀਤ ਮਤਲਬ ਲਿਖ ਕੇ ਵੀ ਹਾਂ ਕਹਿੰਦੇ ਵੀ ਇੱਦਾਂ ਵੀ ਲੱਗਦਾ ਬੜਾ ਵਧੀਆ ਸਮਝ ਕੁਛ ਨੀ ਆਉਂਦੀ ਪਰ ਗੀਤ ਬੜਾ ਵਧੀਆ ਲੱਗਦਾ ਸਮਝ ਕੁਛ ਵੀ ਨੀ ਆਉਂਦੀ ਕੀ ਕਹਿ ਰਹੇ ਤੁਹਾਨੂੰ ਸੁਣਾਈਏ ਫਿਰ ਸੁਣਾਈਏ ਗੀਤ ਫਿਰ ਚਲੋ ਫਿਰ ਆ ਗੀਤ ਸੁਣੋ ਤੇ ਹੌਲੀ ਤੁਸੀਂ ਹੁਣ ਕਾਪੀ ਪੈਨ ਕੱਢ ਲਓ ਆਪਣਾ ਤੇ ਗੀਤ ਦੇ ਨਾ ਤੁਸੀਂ ਹੁਣ ਮਤਲਬ ਨੋਟ ਕਰਨੇ ਲਓ ਜੀ ਸੁਣੋ ਗੀਤ
ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ ਅਜਬ ਕੈਫੀਅਤ ਹੈ ਨਿਗਾਹ ਮੇ ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ ਅਜਬ ਕੈਫੀਅਤ ਹੈ ਨਿਗਾਹ ਮੇ ਯੇ ਮੋਹੱਬਤੇ ਜੁਨੂ ਲਜ਼ਤੇ ਖੁਮਾਰੀ ਹੈ ਤੇਰੀ ਪਨਾਹ ਮੇ ਸ਼ਗੁਫ਼ਤਾ ਦਿਲੀ ਤੁਮੀ ਸੇ ਮਿਲੀ ਅਜਬ ਕੈਫੀਅਤ ਹੈ ਨਿਗਾਹ ਮੇ ਮਿਜ਼ਾਜੀ ਸੇ ਵਾਕਿਫ ਕਰਾ ਗਏ ਨੀਮ ਬਾਜ਼ ਆਂਖੋਂ ਸੇ ਯੇ ਕਿਆ ਸਿਖਾ ਗਏ ਬੇਖੁਦ ਮਿਜ਼ਾਜੀ ਸੇ ਕਰਾ ਗਏ ਨੀਮ ਬਾਜ਼ ਆਂਖੋਂ ਸੇ ਯੇ ਕਿਆ ਸਿਖਾ ਗਏ नया रबता हुए लापता ये गुमगश्तगी कैसी राह में नया रबता हुए लापता ये गुमगश्तगी कैसी राह में शगुफ्ता दिली तुम्हें से मिली अजब कैफियत है निगाह में कैसे तस्लीम करे रूहे मसरूर को खुश तर्रादाओं ने पूछा ये नूर को कैसे तस्लीम करे रूहे मसरूर को खुश तर्रादाओं ने पूछा ये नूर को खुशामद सलाम इल्तिजा एहतराम क्या क्या करें तेरी चाह में खुशामद सलाम इल्तिजा एहतराम क्या क्या करें तेरी चाह में शगुफ्ता दिली तुम्हीं से मिली अजब कैफियत है निगाह में तहम्मल सुकून खड़े देखे हैं हैरान से खुद फुर्सतों ने मिलाया इत्मीनान से तहम्मल सुकून खड़े देखे हैं हैरान से हाँ करके दीदार बढ़ा एतबार सरताज का तो अल्लाह में हाँ करके दीदार बढ़ा एतबार सरताज का तो अल्लाह में शगुफ्ता दिली तुम्हीं से मिली अजब कैफियत है निगाह
ਬੱਲੇ ਬੱਲੇ ਤੇਰੇ ਵਰਗਾ ਨੀ ਹੋਰ ਕੋਈ ਸੱਜਣਾ ਮੈਨੂੰ ਲੱਗਦਾ ਅਮਰੀਕ ਭਾਜੀ ਵੀ ਮਤਲਬ ਇਹੀ ਹੋਣਾ ਇਹਦਾ ਬੜੀ ਸ਼ਿੱਦਤ ਤੇ ਬੜੀ ਸ਼ਿੱਦਤ ਤੇ ਬੜੀ ਬੜੀ ਸ਼ਿੱਦਤ ਤੇ ਤਸ਼ੱਦਦ ਦੇ ਨਾਲ ਪਰੋ ਇਹ ਗੀਤ ਸੁਣਿਆ ਤਸ਼ੱਦਦ ਤਾਂ ਬਾਕੀ ਹੈ ਮੈਨੂੰ ਇਹਦੇ ਵਿੱਚ ਇੱਕੋ ਅੱਖਰ ਸਮਝ ਆਇਆ ਜਿਹੜਾ ਐਂਡ ਦੇ ਵਿੱਚ ਇਹਨੇ ਸਰਤਾਜ ਕਿਹਾ ਨਾ ਮੈਨੂੰ ਲੱਗਿਆ ਵੀ ਆਪਣਾ ਹੀ ਨਾਂ ਲੈ ਰਿਹਾ ਹੈ ਤੇ ਬਾਕੀ ਇਹ ਵੀ ਹੁਣ ਤੁਸੀਂ ਦੱਸੋ ਵੀ ਕੋਈ ਸਮਝ ਆਈ ਵੀ ਕਿੱਦਾਂ ਮਤਲਬ ਗੀਤ ਤਾਂ ਬੜਾ ਵਧੀਆ ਉਦਾਂ ਮੈਨੂੰ ਲੱਗਦਾ ਵੀ ਰੋਮਾਂਟਿਕ ਗੀਤ ਹੈ ਸਰਬਜੀਤ ਵੀ ਕਹਿੰਦਾ ਮੈਨੂੰ ਲੱਗਿਆ ਵੀ ਰੋਮਾਂਟਿਕ ਗੀਤ ਹੈ ਬੜਾ ਵਧੀਆ ਕਹਿੰਦਾ ਤੇ ਸਮਝ ਕੋਈ ਨਹੀਂ ਆਈ
ਇੱਦਾਂ ਦੇ ਜਿਹੜੇ ਗੀਤ ਚੱਲਦੇ ਆ ਨਾ ਉਸ ਵੇਲੇ ਜਿੱਦਾਂ ਹੁਣ ਸਿਡਨੀ ਚ ਗਰਮੀ ਪੈ ਰਹੀ ਹੈ ਬਹੁਤ ਤੇ ਉਧਰ ਸ੍ਰੀਨਗਰ ਚ ਠੰਡ ਪੈ ਰਹੀ ਆ ਤੇ ਏਦਾਂ ਦੇ ਜਿਹੜੇ ਗੀਤ ਚੱਲਦੇ ਆ ਰੋਮਾਂਟਿਕ ਗੀਤ ਚੱਲਦੇ ਆ ਚਾਹੇ ਸਮਝ ਆਦੇ ਹੋਣ ਚਾਹੇ ਨਾ ਆਦੇ ਹੋਣ ਏਦਾਂ ਦੇ ਗੀਤ ਜਿਹੜੇ ਸੁਣਦੇ ਆ ਨਾ ਤੁਸੀਂ ਏਦਾਂ ਦੀ ਗਰਮੀ ਦੇ ਵਿੱਚ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਠੰਡੀਆਂ ਠੰਡੀਆਂ ਲੱਗਣ ਲੱਗ ਪੈਂਦੀਆਂ ਹਵਾਵਾਂ ਵਿੱਚ ਖੁਸ਼ਬੂ ਲੱਗਣ ਲੱਗ ਪੈਂਦੀ ਆ ਏਦਾਂ ਲੱਗਦਾ ਸਾਰਾ ਵਾਤਾਵਰਨ ਖੁਸ਼ਗਵਾਰ ਹੋ ਗਿਆ ਹੋਵੇ ਏਦਾਂ ਲੱਗਦਾ ਇਹ ਗੀਤ ਸੁਣ ਕੇ ਹਨਾ ਤੇ ਅਸੀਂ ਮੈਂ ਇੱਥੇ ਇੱਕ ਬਚਪਨ ਦੀ ਅਮਨਦੀਪ ਗੱਲ ਸੁਣਾਵਾਂ ਤੁਹਾਨੂੰ। ਉਦੋਂ ਜਦੋਂ ਅਸੀਂ ਛੋਟੇ ਹੁੰਦੇ ਸੀ 1960ਵਿਆਂ ਦੇ ਵਿੱਚ, ਮਤਲਬ ਉਦੋਂ ਅਸੀਂ ਰੇਡੀਓ ਵਗੈਰਾ ਸੁਣਨਾ ਸ਼ੁਰੂ ਕੀਤਾ, ਗੀਤ ਸੁਣਦੇ ਹੁੰਦੇ ਸੀ। ਜਿੱਦਾਂ ਗਾਣਿਆਂ ਦੇ ਵਿੱਚ ਨਾ ਇੱਕ ਵਰਡ ਆਉਂਦਾ ਹੁੰਦਾ ਸੀ, ਵਰਡ ਆਉਂਦਾ ਹੁੰਦਾ ਸੀ ਕਿ ਮਹਿਬੂਬ ਮੇਰੇ ਤੂੰ ਹੈ ਤਾਂ ਦੁਨੀਆਂ ਕਿਤਨੀ ਹਸੀ ਹੈ, ਮੇਰਾ ਮਹਿਬੂਬ ਆਇਆ ਹੈ ਬਹਾਰੋ ਫੂਲ ਬਰਸਾਓ। ਹੁਣ ਸਾਨੂੰ ਛੋਟੇ ਛੋਟਿਆਂ ਨੂੰ ਉਹਦੇ ਮਹਿਬੂਬ ਦਾ ਮਹਿਨਾ ਨੀ ਪਤਾ ਹੁੰਦਾ ਸੀ, ਇਹਦਾ ਮਹਿਨਾ ਕੀ ਹੈ ਨਾ, ਗਾਣੇ ਸੁਣਦੇ ਹੁੰਦੇ ਸੀ ਉਹਦੀ ਟੋਨ ਤੇ। ਸਾਰਿਆਂ ਨੇ ਸਲਾਹ ਕੀਤੀ, ਚਾਰ ਪੰਜ ਮੁੰਡੇ ਵਿੱਚੇ ਟੋਨੀ ਹੁਣੀ ਵਿੱਚੇ ਦੂਜੇ ਗਬਲੇ ਬੇੜੀ ਦਾਕੂ ਸਾਰੇ ਇਕੱਠੇ ਹੋ ਕੇ ਨਾ, ਸਾਡੇ ਪਿੰਡ ਦਾ ਇੱਕ ਬੰਦਾ ਹੁੰਦਾ ਸੀ ਤੇਲੂ ਰਾਮ, ਉਹ ਉਰਦੂ ਨੂੰ ਉਰਦੂ ਬਹੁਤ ਆਉਂਦਾ ਸੀ ਤੇ ਉਰਦੂ ਦੀ ਅਖਬਾਰ ਵੀ ਪੜ੍ਹਦਾ ਹੁੰਦਾ ਸੀ। ਉਹਦੇ ਕੋਲ ਗਿਆ ਸੀ, ਤਾਇਆ ਇਹ ਜਿਹੜਾ ਮਹਿਬੂਬ ਆ ਇਹ ਗਾਣਿਆਂ ਵਿੱਚ ਆਉਂਦਾ, ਇਹਦਾ ਮਤਲਬ ਕੀ ਹੁੰਦਾ? ਉਹ ਕਹਿੰਦਾ ਗੱਲ ਸੁਣੋ, ਇਹਦਾ ਮਤਲਬ ਪਤਾ ਕੀ ਹੁੰਦਾ? ਇਹਦਾ ਮਤਲਬ ਹੁੰਦਾ ਬੋਟੀ।
ਉਹਦੇ ਕੋਲ ਹੋਣੀ ਬੋਟੀ ਆ,
ਇਹਦਾ ਮਤਲਬ ਕਹਿੰਦਾ ਬੋਟੀ ਪਤਾ ਨਹੀਂ ਹੁੰਦਾ, ਕਹਿੰਦਾ
ਉਹਦਾ ਵੀ ਵਾਹ ਬੋਟੀ ਨਾਲੇ ਪਿਆ,
ਕਹਿੰਦੇ ਹੁਣੇ ਤਾਂ
ਉਹਦਾ ਵੀ ਵਾਹ ਬੋਟੀ ਨਾਲੇ ਪਿਆ ਹੁਣ,
ਕਹਿੰਦਾ ਇਹਦਾ ਮਤਲਬ ਬੋਟੀ ਹੁੰਦਾ, ਸਾਨੂੰ ਪਤਾ ਬੜੇ ਹੋ ਗਏ ਪਤਾ ਲੱਗ ਜਾਂਦਾ ਇਹਦਾ ਮਤਲਬ ਕੀ ਹੁੰਦਾ,
ਬਹੁਤੇ ਕਾਲੇ ਨਾ ਹੋਵੋ,
ਬਹੁਤੇ ਗਾਲੇ ਨਾ ਹੋਵੋ ਤਾਂ ਗਾਣੇ ਕਹਿੰਦਾ ਸੁਣਿਆ ਕਰੋ, ਪਰ ਬਹੁਤਾ ਖਿਆਲ ਨਾ ਇੱਧਰ ਕਰਿਆ ਕਰੋ। ਤੇ ਜਿਹੜਾ ਗਾਣਾ ਤੁਸੀਂ ਸੁਣਾਇਆ ਨਾ ਮਨਦੀਪ, ਉਹਦੇ ਵਿੱਚ ਤਾਂ ਇਹੀ ਲੱਗਦਾ ਵੀ ਉਹ ਜਿੱਦਾਂ ਜਿੱਦਾਂ ਉਹ ਰੋਸ਼ਨਾਈ ਉਹਦੇ ਵਿੱਚ ਆ ਗਈ ਆ, ਜਿੱਦਾਂ ਜਿਹੜੀ ਸਾਰੀ ਦੁਨੀਆਂ ਦੀ ਕੁਵਤ ਉਹਦੇ ਵਿੱਚ ਭਰ ਗਈ ਆ, ਤਵਨਾਈ ਸਾਰੀ ਉਹਦੇ ਵਿੱਚ ਭਰ ਗਈ ਆ, ਸ਼ਕਤੀ ਸਾਰੀ ਉਹਦੇ ਵਿੱਚ ਭਰ ਗਈ ਆ, ਉਹਨੂੰ ਵਾਤਾਵਰਨ ਬਹੁਤ ਸੋਹਣਾ ਸੋਹਣਾ ਲੱਗਣ ਲੱਗ ਪਿਆ, ਏਦਾਂ ਲੱਗਣ ਲੱਗ ਪਿਆ ਜਿੱਦਾਂ ਚੰਨ ਸਿਤਾਰੇ ਇਹ ਸਾਰੇ ਉਹਦੇ ਕੋਲ ਆ ਕੇ ਡਿੱਗ ਗਏ ਆ, ਉਹਦੇ ਆਲੇ ਦੁਆਲੇ ਘੁੰਮਦੇ ਆ, ਜਿੱਦਾਂ ਉਹਦਾ ਮਹਿਬੂਬ ਆ ਜਿੱਦਾਂ ਚੰਨ ਸਿਤਾਰਿਆਂ ਦਾ ਹੀ ਬਣਿਆ ਆ, ਉਹਦੇ ਮਹਿਬੂਬ ਕੋ ਸਾਰੀਆਂ ਉਹ ਖੁਸ਼ੀਆਂ ਪ੍ਰਾਪਤ ਆ ਜਿਹੜੀਆਂ ਅਸਮਾਨਾਂ ਵਿੱਚ ਅਸੀਂ ਦੇਖਦੇ ਆ ਰਾਤ ਨੂੰ, ਜਿਲਵੇ ਸਾਰੇ ਜੇ ਚਮਕਦੇ ਆ, ਤੇ ਏਦਾਂ ਲੱਗਦਾ ਜਿੱਦਾਂ ਸਾਰੀ ਦੁਨੀਆਂ ਦੀ ਦੌਲਤ ਹੀ ਉਹਨੂੰ ਮਿਲ ਗਈ ਹੋਵੇ, ਤੇ ਉਹ ਤਕਸੀਮ ਕਰਦਾ ਫਿਰਦਾ ਹੁਣ ਆਪਣੀ ਖੁਸ਼ੀ ਲੋਕਾਂ ਦੇ ਨਾਲ ਵੰਡਦਾ ਫਿਰਦਾ, ਆਪਣੀਆਂ ਖੁਸ਼ੀਆਂ ਵੰਡਦਾ ਫਿਰਦਾ, ਤੇ ਕੁੱਲ ਮਿਲਾ ਕੇ ਇਹ ਤਾਂ ਜਿੱਦਾਂ ਇੱਕੀ ਦੀ ਭਾਸ਼ਾ ਤੇ ਇਹੀ ਕਿਹਾ ਜਾ ਸਕਦਾ ਅੰਕਲ ਜੀ,
ਗੁੱਡੇ ਹੀ ਆ। ਸਤ ਬਚਨ ਜੀ ਪਿਆਰਿਓ, ਜਦੋਂ ਗੱਲ ਸਮਝ ਨਾ ਆਵੇ ਤਾਂ ਏਦਾਂ ਕਹਿਣਾ ਪੈਂਦਾ ਵੀ ਭਾਜੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਆ, ਜੋ ਤੁਸੀਂ ਕਹਿੰਦੇ ਆ ਮੈਂ ਤੁਹਾਡੇ ਤੇ ਯਕੀਨ ਕਰਦਾ, ਏਦਾਂ ਹੀ ਹੋਣਾ ਜਿੱਦਾਂ ਤੁਸੀਂ ਕਹਿ ਰਹੇ, ਸੋ ਆਪਾਂ ਤਾਂ ਇਹੀ ਕਹਿ ਸਕਦੇ, ਸੋ ਮੈਂ ਤਾਂ ਸਤ ਬਚਨ ਹੀ ਕਹਿ ਸਕਦਾ ਤੁਹਾਨੂੰ। ਤੇ ਬਾਕੀ ਮੈਨੂੰ ਇਉਂ ਲੱਗਦਾ ਕਿ ਮੈਨੂੰ ਲੱਗਦਾ ਇਹ ਤੁਹਾਡੇ ਤੋਂ ਸਰਤਾਜ ਤੁਹਾਡੇ ਤੋਂ ਪ੍ਰਭਾਵਿਤ ਹੋ ਗਿਆ, ਉਹ ਪ੍ਰੋਗਰਾਮ ਸੁਣਦਾ ਹੋਣਾ ਉਹ।
ਨਹੀਂ ਮੈਂ ਅਮਲੀ ਮੇਰੇ ਤੋਂ ਪ੍ਰਭਾਵਿਤ ਨਹੀਂ, ਗਲਤ ਤੁਸੀਂ ਕਰ ਰਹੇ ਆ, ਪ੍ਰਭਾਵਿਤ ਹੋਇਆ ਹੋਊਗਾ ਤੇ ਦਿਲ ਵਾਲੀ ਗੱਲ ਸੁਣ ਕੇ ਹੋਇਆ ਹੋਊਗਾ, ਬਹੁਤ ਲੋਕ ਪ੍ਰਭਾਵਿਤ ਅੱਜ ਕੱਲ ਹੋ ਰਹੇ ਆ, ਇੱਕ ਤਾਂ ਤੁਹਾਡਾ ਰੋਮਾਂਟਿਕ ਮੂਡ ਦੇ ਕੇ ਬਹੁਤ ਪ੍ਰਭਾਵਿਤ ਹੋ ਰਹੇ ਆ, ਮੇਰੇ ਖਿਆਲ ਚ ਤੁਹਾਡੇ ਜਿਹੜੇ ਰੋਮਾਂਟਿਕ ਗਾਣੇ ਲਾਣੇ ਆ, ਰੋਮਾਂਟਿਕ ਗੱਲਾਂ ਕਰਦੇ ਆ, ਪਤਾ ਨੀ ਪਾਕਿਸਤਾਨ ਤੋਂ ਕੀ ਲਾਇਆ ਤੁਸੀਂ, ਤੁਸੀਂ ਵੀ ਅਮਰਿੰਦਰ ਸਿੰਘ ਅੰਗਰ ਪਤਾ ਨੀ ਕੀ ਚੱਕਰ, ਪਤਾ ਨੀ ਮੈਂ ਨੀ ਕਹਿ ਸਕਦਾ ਕੁਛ ਵੀ, ਤੇ ਏਦਾਂ ਲੱਗਦਾ ਹੈ ਕੁਛ ਜਿੱਦਾਂ ਤੁਸੀਂ ਰੋਮਾਂਟਿਕ ਆਹ ਵੀ ਗਾਣਾ ਰੋਮਾਂਟਿਕ ਰੋਮਾਂਟਿਕ ਟੋਕੀ ਜਾਂਦੇ ਉੱਪਰ ਤੋਂ ਉੱਪਰ, ਵਧੀਆ ਤੋਂ ਵਧੀਆ, ਇਹ ਸ਼ੱਕ ਦਾ ਤਾਂ ਮੈਨੂੰ ਵੀ ਪੈਂਦੀ, ਪਰ ਮੈਂ ਬਹੁਤਾ ਯਕੀਨ ਨੀ ਕਰਦਾ ਹੁੰਦੇ ਗੱਲਾਂ ਤੇ।
ਮੈਂ ਉਹੀ ਪਾਲੇ ਉਹਨਾਂ ਨੂੰ ਕਿਹਾ ਵੀ ਭਰਾਵਾ ਮੈਂ ਤਾਂ ਅੰਦਾਜ਼ੇ ਨਾਲ ਗੀਤ ਲਾਇਆ, ਹੁਣ ਇਹਨੂੰ ਵੀ ਰੋਮਾਂਟਿਕ ਨਾ ਸਮਝ ਲਿਓ, ਪਤਾ ਨੀ ਗਾਲਾਂ ਹੀ ਕੱਢੀਆਂ
ਅੰਦਾਜ਼ੇ ਨਾਲ, ਜਾਣ ਬੁੱਝ ਕੇ ਆਇਆ ਲੱਗਦਾ ਮੈਨੂੰ।
ਹੁਣ ਪਾਲੇ ਉਹਨਾਂ ਦਾ ਮੈਸੇਜ ਆ ਗਿਆ ਕੋਪਰਮ ਤੋਂ, ਕਹਿੰਦਾ ਅਮਰੀਕ ਭਾਜੀ ਇੰਨੀ ਵਿਸਤਾਰ ਸਹਿਤ ਵਿਆਖਿਆ ਨਾ ਕਰੋ ਗਾਣੇ ਦੀ, ਸਿੱਧੂ ਭਾਜੀ ਨੂੰ ਸਮਝ ਲੱਗੇ ਜਾਂ ਨਾ ਲੱਗੇ, ਸਿੱਧੂ ਭਾਜੀ ਨੇ ਤਾਂ ਰੋਜ਼ ਇਹੀ ਗਾਣਾ ਸੁਣਾਈ ਜਾਣਾ ਪਰ ਸਾਨੂੰ ਸਮਝ ਨੀ ਲੱਗੇ। ਉਹ ਭਾਜੀ ਸਮਝ ਮੈਨੂੰ ਵੀ ਨੀ ਲੱਗੀ, ਹੁਣ ਮੈਂ ਵੀ ਡਿਕਸ਼ਨਰੀ ਲਿਆਂਦੀ ਹੋਇਆ ਭਾਜੀ ਇੰਡੀਆ ਤੋਂ ਉਰਦੂ ਦੀ, ਤੇ ਹੁਣ ਕਈ ਵਾਰੀ ਮੈਂ ਤਾਂ ਤੁਹਾਡੇ ਪ੍ਰੋਗਰਾਮ ਤਰਜਮਾ ਕਰਨ ਨੂੰ ਫਿਰਦਾ ਸੀਗਾ ਵੀ ਕਿਤੇ
ਜਿੱਦਾਂ ਨਾ ਤੁਸੀਂ ਹਿੰਦੁਸਤਾਨ ਤੋਂ ਪਾਕਿਸਤਾਨ ਵੱਲੋਂ ਜਾਓ ਤੇ ਪਾਕਿਸਤਾਨ ਤੋਂ ਅਫਗਾਨਿਸਤਾਨ ਵੱਲੋਂ ਜਾਓ ਤੇ ਉਪਰੋਂ ਥੋੜੀ ਜਿਹੀ ਇਰਾਨ ਨੂੰ ਚਲ ਜਾਓ ਤਾਂ ਉੱਥੇ ਦੁਨੀਆਂ ਦੀ ਸਭ ਤੋਂ ਬਿਊਟੀ ਜਿਹੜੀ ਇਰਾਨ ਦੇ ਵਿੱਚ ਆ, ਤੇ ਅਮਨਦੀਪ ਪਹਿਲੇ ਪਾਕਿਸਤਾਨ ਹੀ ਪਹੁੰਚਿਆ, ਜੇ ਮਾੜਾ ਜਿਹਾ ਕਿਤੇ ਅੱਗੇ ਚਲਾ ਗਿਆ ਨਾ ਤਾਂ ਫੇਰ ਤਾਂ ਗਾਣੇ ਰੋਮਾਂਟਿਕ ਏਦਾਂ ਸੁਣਾਊਗਾ ਜਿੱਦਾਂ ਨਾ
ਆਪਾਂ ਮਤਲਬ ਮੁਹੰਮਦ ਸਦੀਕ ਵਧੀਆ ਆ, ਮਤਲਬ ਠੀਕ ਆ, ਬਹੁਤ ਵਧੀਆ ਆ, ਕਿਉਂਕਿ ਸਾਡਾ ਕਲਚਰ ਆ ਨਾ। ਖੈਰ ਐਨੀਵੇ
ਉਹ ਗਾਣਾ ਸੁਣਾ ਸਕਦੇ, ਚੁੰਗੀ ਬੱਕਰੀ ਬਣਾਤਾ
ਡਾਕਾ
ਪੂਰੀ ਹੋਈ ਅਮਲੀ ਨਾਲ,
ਏਦਾਂ ਦੇ ਗਾਣਿਆਂ ਦੀ ਦੱਸੋ ਕੋਈ ਰੀਸ, ਕਮ ਸੇ ਕਮ ਸਮਝ ਤਾਂ ਆਉਂਦੇ ਆ ਨਾ,
ਸਮਝ ਤਾਂ ਆਉਂਦੀ ਹੈ ਵੀ ਬੱਕਰੀ ਆ, ਡਾਕਾ ਪੈ ਗਿਆ, ਉਦੋਂ ਕੇਸ ਹੋ ਗਿਆ, ਏਦਾਂ ਸਮਝ ਤਾਂ ਆਉਂਦੀ ਨਾ ਆਪਣੇ ਨਾਲ, ਆ ਜਿਹੜਾ ਦਰਤਾਰ ਸੁਣਾ ਕੇ ਗਿਆ ਏਦਾਂ ਵੀ ਬੰਦਾ ਡਿਕਸ਼ਨਰੀਆਂ ਖੋਲਦਾ ਫਿਰਦਾ।
ਬਸ ਔਖਾ ਆ ਸਰਬੀਤ ਨੇ ਫਿਰ ਕਿਹਾ, ਕਹਿੰਦਾ ਭਾਜੀ ਤੂੰ ਮਤਲਬ ਅਮਨਦੀਪ ਪਿਓ ਨੂੰ, ਭਾਜੀ ਨੂੰ ਕਿਹੋ ਵੀ ਉਹ ਉਰਦੂ ਦੇ ਮਾਹਰ ਆ ਵੀ ਉਹ ਇਹਦਾ ਗੀਤ ਦੀ ਟਰਾਂਸਲੇਸ਼ਨ ਕਰਨ। ਖੈਰ ਅਮਰੀਕ ਭਾਜੀ ਵੀ ਜੇ ਤੁਸੀਂ ਮਾੜੀ ਮੋਟੀ ਪੰਜਾਬੀ ਸਿੱਖੀ ਹੁੰਦੀ ਨਾ ਚੰਗੀ ਤਰ੍ਹਾਂ ਤਾਂ ਹੋ ਸਕਦਾ ਤੁਸੀਂ ਗੁਰਬਾਣੀ ਤੁਹਾਨੂੰ ਸਮਝ ਆ ਜਾਂਦੀ, ਤੁਸੀਂ ਉਰਦੂ ਵੱਲ ਨੂੰ ਜ਼ਿਆਦਾ ਧਿਆਨ ਦਿੱਤਾ ਤੁਹਾਡੇ ਮਿੱਤਰਾਂ ਨੇ, ਇੰਨੀ ਵਿਆਖਿਆ ਜਿੱਦਾਂ ਮੈਂ ਸ਼ਬਦਾਂ ਦੀ ਕਰ ਲੈਣਾ ਤੁਸੀਂ ਮਤਲਬ ਉਰਦੂ ਦੀ ਏਦਾਂ ਕਰਨ ਲੱਗੇ ਹੋ, ਤੁਸੀਂ ਥੋੜੇ ਗਲਤ ਪਾਸੇ ਧਿਆਨ ਲਾ ਲਿਆ। ਖੈਰ ਸੱਤੀ ਸੱਲਣ ਮਹਿੰਦੀ ਪਰੀਆ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸੱਤੀ, ਕੀ ਹਾਲ ਚਾਲ ਹੈ? ਹਰੀਸ਼ ਅਰੋੜਾ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਅਮਨ ਬਾਈ ਜੀ ਅੱਜ ਕੱਲ ਛੁੱਟੀਆਂ ਸਟਾਰਟ ਹੋ ਗਈਆਂ ਨੇ ਸਾਡੀਆਂ ਫਲੋਰਾ ਸਾਹਿਬ ਨੂੰ, ਤੇ ਜਦੋਂ ਕੈਂਪਸ ਕਰੀਕ ਵਾਲਾ ਬਾਈ ਕਹਿੰਦੇ ਉੱਥੇ ਵੀ ਜਾਣਾ ਹੈ ਤੇ ਸਾਡੇ ਕਹਿੰਦੇ ਉੱਥੇ ਵੀ ਆ ਜਾਇਓ ਤੇ ਖਾਤਰ ਵਗੈਰਾ ਕਰਨੀ ਹੈ ਤੇ ਜਾ ਆਵਾਂਗੇ ਜਦੋਂ ਤੋਂ, ਕਹਿੰਦੇ ਤੁਹਾਡਾ ਟਾਈਮ ਲੱਗਿਆ ਤੇ ਕਾਲ ਕਰ ਲਿਓ ਪ੍ਰੋਗਰਾਮ ਦੇ ਬਾਅਦ। ਕੈਂਪਸ ਕਰੀਕ ਤੁਹਾਡਾ ਜਿਹੜਾ ਸੌਦਾ ਤੁਸੀਂ ਪਵਾਇਆ ਹੈ ਨਾ ਉਹ ਹੁਣ ਰੈਡੀ ਹੋਣਾ ਲੱਗਦਾ।
ਜਾਣਾ ਕੈਂਪ ਕੀ ਮੰਗਲ ਜਾਂ ਸੋਮ ਜਾਂ ਮੰਗਲਵਾਰ ਨੂੰ ਜਾਣਾ ਹੈ, ਕੱਲ ਨੂੰ ਮੈਨੂੰ ਥੋੜੇ ਜਿਹਾ ਕੰਮ ਹੈ, ਸੋਮ ਮੰਗਲਵਾਰ ਨੂੰ ਜਾਣਾ ਹੈ ਹਰੀਸ਼ ਅਰੋੜਾ, ਮੈਂ ਇਹਨਾਂ ਨੂੰ ਕੰਟੈਕਟ ਕਰੂੰਗਾ ਤੇ ਜਾਣਾ ਤਾਂ ਪੈਣਾ ਹੀ ਹੈ ਹੁਣ ਉੱਥੇ ਕੈਂਪਸ ਕਰੀਕ।
ਠੀਕ ਹੈ ਤੇ ਇੱਧਰ
ਲੈਣਾ ਪੈਣਾ ਕਾਰਵਾਈ, ਮੁੰਡੇ ਤੇ ਪਾਈਓ ਆ
ਕਾਰਵਾਈ ਪਾਈਓ। ਗੌਰਵ ਸ਼ਰਮਾ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਛੋਟੇ ਦੀਆਂ ਫੋਟੋਆਂ ਭੇਜ ਰਹੇ ਨੇ, ਕ੍ਰਿਸਮਸ ਐਨ ਰੈਡੀ ਆ। ਤੇ ਇਹ ਨਾ ਇਹਨਾਂ ਦਾ ਮਸਲਾ ਜਿਹੜਾ ਆ ਇਹ ਆਪਾਂ ਕਰਨੀ ਆ ਗੱਲ, ਇਹਨਾਂ ਦਾ ਸੱਤ ਹਫ਼ਤੇ ਦਾ ਜਿਹੜਾ ਤਜਰਬਾ ਰਿਹਾ, ਪਰੋਲ ਇਹਨਾਂ ਦੀ ਖਤਮ ਹੋ ਗਈ ਆ ਤੇ ਬੱਚੇ ਆ ਗਏ ਨੇ, ਫੋਟੋਆਂ ਭੇਜ ਰਹੇ ਨੇ। ਇਹ ਕਹਿੰਦੇ ਨੇ ਕਿ ਭਾਜੀ ਮੈਂ ਤਾਂ ਅਮਰੀਕ ਭਾਜੀ ਨੂੰ ਉਸਤਾਦ ਧਾਰ ਲਿਆ, ਹੁਣ ਮੈਂ ਅਮਰੀਕ ਭਾਜੀ ਵਾਲਾ ਫਾਰਮੂਲਾ ਰੱਖਿਆ, ਨਾ ਹੀ ਮੈਨੂੰ ਜ਼ਿਆਦਾ ਕੰਮ ਕਰਨਾ ਪਿਆ ਤੇ ਨਾਲ ਘਰ ਵਾਲੀ ਨੂੰ ਮੇਰੇ ਨੁਕਸ ਲੱਭਣ ਤੇ ਜ਼ਿਆਦਾ ਸਟ੍ਰੈਸ ਨਹੀਂ ਲੈਣਾ ਪਿਆ ਤੇ ਨਾ ਹੀ ਕੋਈ ਸ਼ੱਕ ਹੋਇਆ, ਮੰਨ ਗਿਆ ਅਮਰੀਕ ਭਾਜੀ ਉਸਤਾਦ ਸਿਡਨੀ ਵਾਲਿਆਂ ਨੂੰ। ਤੁਸੀਂ ਦੇਖ ਲਓ ਹੁਣ ਉਸਤਾਦੀ ਵੱਲ ਨੂੰ ਤੁਰ ਪਏ ਆ ਤੇ ਤੁਹਾਡੇ ਜਿਹੜੇ ਪਿਛਲੇ ਹਫ਼ਤੇ ਨੁਕਤੇ ਸਾਰੇ ਡਿਸਕਸ ਕੀਤੇ ਸੀਗੇ ਉਹ ਸਾਰੇ ਉਹਨਾਂ ਨੇ ਲਾਗੂ ਕੀਤੇ ਆ ਤੇ ਬਿਲਕੁਲ 100% ਰਿਜ਼ਲਟ ਆਇਆ ਉਹਨਾਂ ਦਾ। ਤੇ ਆਪਾਂ ਹਾਂ ਥੋੜੀ ਹੋਰ ਰਿਪੋਰਟ ਲੈਣੀ ਆ ਵੀ ਦੱਸਿਓ ਮਤਲਬ ਕਿੱਦਾਂ ਦਾ ਰਿਹਾ ਤੁਹਾਡਾ ਤਜਰਬਾ ਤੇ ਕੀ ਤੁਸੀਂ ਆਉਣ ਵਾਲੇ ਪੀੜ੍ਹੀ ਲਈ ਕੀ ਗਿਆਨ ਦੇਣਾ ਚਾਹੁੰਦੇ ਹੋ ਹੋਰ ਬੰਦਿਆਂ ਨੂੰ ਜਿਹੜੇ ਏਦਾਂ ਦੀ ਸਿਚੁਏਸ਼ਨ ਚ ਹੋਣ ਤੇ ਜਿਨ੍ਹਾਂ ਦੀ
ਟਿਕਟਾਂ
ਕਹਿੰਦੇ ਵੀ ਤੁਸੀਂ ਕੱਢ ਦਿਓ ਤੇ ਇਹਨਾਂ ਨੂੰ ਫਿਰ ਇੱਕ ਗੀਤ ਕਰ ਦਈਏ ਡੈਡੀਕੇਟ।
ਹਾਂਜੀ ਹਾਂਜੀ
ਗੱਲ ਇਹ ਆਈ ਸੀ ਵੀ ਜਤਿੰਦਰ ਧਮਾਨ ਨੇ ਗੀਤ ਗਾਇਆ ਆ, ਇਹ ਬਹੁਤ ਪਹਿਲਾਂ ਸੋਹਤਾ ਬ੍ਰਦਰਸ ਨੇ ਗਾਇਆ ਸੀਗਾ ਗੀਤ, ਬਹੁਤ ਹਿੱਟ ਹੋਇਆ ਸੀਗਾ ਉਦੋਂ ਤੇ ਚਲੋ ਏਦਾਂ ਵੀ ਆਪਾਂ ਇਹ ਗੀਤ ਡੈਡੀਕੇਟ ਕਰ ਦਿੰਦੇ ਆ ਤੇ ਵੈਸੇ ਸਾਰਾ ਤਾਂ ਨੀ ਢੁਕਦਾ ਥੋੜਾ ਬਹੁਤਾ ਢੁਕਦਾ ਆ ਤੇ ਲਓ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਹੋਰ ਗੰਭੀਰ ਤੇ ਸੋਹਣੇ ਮਸਲੇ ਤੁਹਾਡੇ ਨਾਲ ਸਾਂਝੇ ਕਰਾਂਗੇ। ਰਾਜਨਦੀਪ ਵੀ ਪ੍ਰੋਗਰਾਮ ਚ ਆ ਗਏ ਨੇ, ਰਣਜੀਤ ਸਿੰਘ ਸੇਖੋਂ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਨਾਲ ਦੀ ਨਾਲ ਗੀਤ ਸੰਗੀਤ ਤੇ ਕ੍ਰਿਸਮਸ ਦੀ ਤਿਆਰੀਆਂ ਕਰ ਰਹੇ ਹੋਣੇ, ਸਾਰੇ ਟ੍ਰੀ ਵਗੈਰਾ ਲਾ ਲਏ ਹੋਣੇ ਆ, ਸੋ ਉਹ ਤੇ ਵੀ ਆਪਾਂ ਗੱਲ ਕਰਾਂਗੇ। ਮਿਲਦੇ ਆ ਇਸ ਗੀਤ ਦੇ ਉਸ ਪਾਰ।
ਮੈਂ ਵੀ ਤੱਕਦਾ ਰਿਹਾ ਉਹ ਵੀ ਤੱਕਦੀ ਰਹੀ, ਨਾਲੇ ਮੇਰੇ ਵੱਲ ਵੇਖ ਕੇ ਸੰਗ ਜੀ ਗਈ, ਅੱਜ ਉਹ ਚੱਲਿਆ ਏ ਪੂਰਾ ਸਾਲ, ਅੱਜ ਤੇਰੀ ਮੇਰੀ ਗੱਲ ਬਣ ਗਈ, ਰੱਖਦਾ ਹੋ ਦਿਲ ਮੇਰਾ
ਖੁਸ਼ੀ ਵਿੱਚ ਫਿਰੇ ਨੱਚਦਾ, ਹਰ ਵੇਲੇ ਫੋਟੋ ਤੇਰੀ ਸੀਨੇ ਲਾਈ ਰੱਖਦਾ, ਮੈਂ ਵੀ ਤੱਕਦਾ ਰਿਹਾ ਉਹ ਵੀ ਤੱਕਦੀ ਰਹੀ, ਨਾਲੇ ਮੇਰੇ ਵੱਲ ਵੇਖ ਕੇ ਸੰਗ ਜੀ ਗਈ, ਅੱਜ ਉਹ ਚੱਲਿਆ ਏ ਪੂਰਾ ਸਾਲ, ਤੱਕ ਦੀਆਂ ਚੜਕੇ ਬਨੇਰੇ, ਤੱਕ ਦੀਆਂ ਚੜਕੇ ਬਨੇਰੇ, ਮੈਂ ਸ਼ਾਮ ਸਵੇਰੇ, ਹਾੜਾ ਨੀ ਮਾਹੀ ਕਿਉਂ ਨਹੀਂ ਆਇਆ, 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 ਉੱਡਦੀ ਜਾਵਾ ਨੀ ਮੈਂ ਅੰਬਰਾਂ ਚ ਉੱਡਦੀ ਜਾਵਾਂ, ਮੈਂ ਹੱਥ ਨਾ ਆਵਾਂ, ਮਾਹੀ ਦਾ ਮੈਨੂੰ ਸੁਪਨਾ ਆਇਆ, ਮਾਹੀ ਦਾ ਮੈਨੂੰ ਸੁਪਨਾ ਆਇਆ, ਮਾਹੀ ਦਾ ਮੈਨੂੰ ਸੁਪਨਾ ਆਇਆ, ਮਾਹੀ ਦਾ ਮੈਨੂੰ ਸੁਪਨਾ ਸਾਡਾ ਜਦੋਂ ਲੜਿਆ, ਉਹਦੀਆਂ ਦਾਵਾਂ ਉੱਤੇ ਉਦੋਂ ਦਾ ਮੈਂ ਮਰਿਆ, ਉਹ ਅੱਖ ਤੇ ਮਟਕਾ ਸਾਡਾ ਜਦੋਂ ਲੜਿਆ, ਉਹਦੀਆਂ ਦਾਵਾਂ ਉੱਤੇ ਉਦੋਂ ਦਾ ਮੈਂ ਮਰਿਆ, ਮੈਂ ਵੀ ਤੱਕਦਾ ਰਿਹਾ ਉਹ ਵੀ ਤੱਕਦੀ ਰਹੀ, ਨਾਲੇ ਮੇਰੇ ਵੱਲ ਵੇਖ ਕੇ ਸੰਗ ਜੀ ਗਈ, ਅੱਜ ਉਹ ਚੱਲਿਆ ਏ ਪੂਰਾ ਸਾਲ, ਅੱਜ ਤੇਰੀ ਮੇਰੀ ਗੱਲ ਬਣ ਗਈ, ਅੱਜ ਤੇਰੀ ਮੇਰੀ ਗੱਲ ਬਣ ਗਈ, ਓ ਅੱਜ ਤੇਰੀ ਮੇਰੀ ਗੱਲ ਬਣ ਗਈ, ਅੱਜ ਤੇਰੀ ਮੇਰੀ ਗੱਲ ਬਣ ਗਈ।
ਹਾਂ, ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ, ਦਿਨ ਸ਼ਨਿਚਰਵਾਰ ਹੈ ਤੇ ਕ੍ਰਿਸਮਿਸ ਵੀ ਬੜੀ ਛੇਤੀ ਆਉਣ ਵਾਲੀ ਹੈ, 3-4 ਦਿਨ ਰਹਿ ਗਏ ਨੇ ਤੇ ਤਿਆਰੀ ਚੱਲ ਰਹੀ ਹੋਣੀ ਸਾਰੇ ਘਰਾਂ ਦੇ ਵਿੱਚ, ਬੱਚੇ ਖੁਸ਼ ਹੋਣੇ ਨੇ, ਛੁੱਟੀਆਂ ਵੀ ਹੋ ਜਾਣੀਆਂ ਨੇ, ਹੋ ਗਈਆਂ ਤਕਰੀਬਨ ਮੈਨੂੰ ਲੱਗਦਾ। ਅਮਰੀਕ ਭਾਜੀ ਹੋ ਗਈਆਂ ਛੁੱਟੀਆਂ ਸਕੂਲਾਂ ਚ?
ਹਾਂਜੀ ਹੋ ਗਈ, ਅੱਜ ਪਹਿਲੀ ਛੁੱਟੀ ਆ।
ਅੱਛਾ, ਪਹਿਲੀ ਛੁੱਟੀ। ਕਈ ਵਾਰੀ ਫਿਰ 23 ਨੂੰ ਹੁੰਦੀ ਹੈ ਨਾ, ਮੈਂ ਖਿਆਲ ਭੁੱਲ ਗਿਆ ਸ਼ਨਿਚਰਵਾਰ ਹੈ। ਚਲੋ
ਉਦਾਂ ਦਾ ਅੱਜ ਵੀਕਐਂਡ ਕਰਕੇ ਛੁੱਟੀਆਂ ਤਾਂ ਸੋਮਵਾਰ ਤੋਂ ਸਟਾਰਟ ਹੋਣੀਆਂ ਆ, ਪਰ ਜਿਸ ਵੇਲੇ ਤੁਹਾਨੂੰ ਵਿਹਲਾ ਟਾਈਮ ਮਿਲ ਗਿਆ ਉਦੋਂ ਛੁੱਟੀਆਂ ਹੋ ਗਈਆਂ ਸਮਝੋ।
ਆਹੋ, ਨਾਲੇ ਮਾਸਟਰ ਤਾਂ ਭਾਲ ਲਈ ਰਹਿੰਦੇ ਵੀ ਛੁੱਟੀ ਕਰੀਏ, ਛੇਤੀ ਤੋਂ ਛੇਤੀ ਕਰਨ ਜਾਈਏ।
ਆਹੋ, ਮਾਸਟਰ ਨੂੰ ਕੋਈ ਕੰਮ ਹੁੰਦਾ ਨੀ ਹੈ, ਛੁੱਟੀਆਂ ਟੋਲਦੇ ਫਿਰਦੇ ਹੈਗੇ।
ਉਧਰ ਮੈਂ ਸੁਣਿਆ ਇੰਡੀਆ ਦੇ ਵਿਚ ਹੜਤਾਲ ਇਕ ਹੋਰ ਹੋਣ ਨੂੰ ਫਿਰਦੀ ਆ, ਉਨ ਵਾਲਿਆਂ ਵੱਲੋਂ ਜਿਹੜੀ ਹੋਇਜ਼ਰੀ।
ਹਾਂ,
ਉਹ ਕਹਿੰਦੇ ਵੀ ਆ ਜਿਹੜਾ ਇਹ ਬੰਦ ਕਰਾਓ ਵਟਸਐਪ ਤੇ ਸਾਰਾ ਸੋਸ਼ਲ ਮੀਡੀਆ, ਉਹ ਉਨ ਵਾਲਿਆਂ ਨੂੰ ਬੜਾ ਘਾਟਾ ਪੈ ਗਿਆ, ਕਹਿੰਦੇ ਸਾਡੀ ਉਨ ਨੀ ਲੱਗਦੀ।
ਅੱਛਾ ਜੀ।
ਤੇ ਉਹ ਮੈਂ ਕਿਹਾ
ਉਹ ਕਿੱਦਾਂ ਹੁੰਦੀ?
ਉਹ ਕਹਿੰਦੇ ਹੁਣ ਮਾਸਟਰਨੀਆਂ ਸਵੈਟਰ ਨੀ ਬੁਣਦੀਆਂ ਸਕੂਲਾਂ ਦੇ ਵਿਚ, ਹੁਣ ਵਟਸਐਪ ਤੇ ਖੇਲੀ ਜਾਂਦੀਆਂ। ਹੁਣ ਅਗਲੇ ਦੰਗੇ ਜਿਹੜੇ ਇੰਡੀਆ ਚ ਹੋਣਗੇ ਉਹ ਇਹ ਹੋਣਗੇ, ਮਤਲਬ ਜਿਹੜੇ ਯੂਨੀਵਰਸਿਟੀਆਂ ਚ ਸਟ੍ਰਾਈਕਾਂ
ਹੋਣਗੀਆਂ,
ਉਨ ਵਟਸਐਪ ਬੰਦ ਕਰਾਓ ਤੇ ਉਨ ਵਾਪਸ ਲਿਆਓ। ਉਹ ਹੁਣ ਦੰਗੇ ਅਗਲੇ ਇਹ ਹੋਣੇ ਆ। ਐਨੀਵੇ, ਪ੍ਰੋਗਰਾਮ ਚੱਲ ਰਿਹਾ ਜੀ ਤੇ ਰਾਜਨਦੀਪ ਜੀ ਸਤਿ ਸ੍ਰੀ ਅਕਾਲ, ਰਣਜੀਤ ਸਿੰਘ ਸੇਖੋਂ ਜੀ ਕੀ ਹਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ, ਤੇ ਕੁਲਦੀਪ ਸਿੰਘ ਔਲਖ ਵੀ ਪ੍ਰੋਗਰਾਮ ਚ ਆਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਜੀ। ਚਲੋ ਫਿਰ ਹੁਣ ਲੱਗਦੇ ਹੱਥ, ਕਹਿੰਦੇ ਬੱਬੂ ਮਾਨ ਦਾ ਗੀਤ ਕਲਿੱਕਾਂ ਵੀ ਸੁਣਾ ਦਿਓ ਤੇ ਨਾਲੇ ਰਿਵਿਊ ਦੇ ਦਿਓ। ਲਓ ਜੀ, ਹੁਣ ਆਪਾਂ ਇਹ ਵੀ ਸੁਣਾਉਂਦੇ ਹਾਂ, ਥੋੜੀ ਦੇਰ ਬਾਅਦ ਇਹ ਵੀ ਰਿਵਿਊ ਕਰਦੇ ਹਾਂ ਗੀਤ ਨੂੰ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਕਹਿੰਦੇ ਸਾਡੇ ਤਾਂ ਪਿਛਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਗਈਆਂ ਜੀ ਛੁੱਟੀਆਂ। ਹਾਂਜੀ, ਸਕੂਲਾਂ ਦੇ ਵਿਚ? ਅੱਛਾ, ਹਾਂ ਠੀਕ ਹੈ ਠੀਕ ਹੈ, ਤੁਹਾਡੇ ਹੋ ਗਈਆਂ ਹੋਣੀਆਂ ਕੁਇਨਜ਼ਲੈਂਡ ਦੇ ਵਿਚ। ਬਾਕੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਿੱਧੂ ਭਾਜੀ ਤੇ ਟੋਨੀ ਭਾਜੀ ਨੂੰ ਵੀ। ਸਿੱਧੂ ਭਾਜੀ, ਇੱਕ ਸਵਾਲ ਇਹ ਹੈ ਕਿ ਜੀ, ਮੇਰੇ ਗਵਾਂਢੀ ਦੇ ਘਰ ਇੱਕ ਦਰਖਤ ਹੈ, ਉਹ ਵੀ ਬਿਲਕੁਲ ਫੈਂਸ ਦੇ ਨਾਲ, ਉਹਦੇ ਪੱਤੇ ਬਹੁਤ ਡਿੱਗਦੇ ਨੇ ਤੇ ਗਟਰ ਬੰਦ ਹੋ ਜਾਂਦੇ ਨੇ। ਬਹੁਤ ਵਾਰੀ ਕਿਹਾ ਪਰ ਕੁਛ ਕੀਤਾ ਨੀ, ਕੋਈ ਹੱਲ ਦੱਸੋ ਜੀ। ਅਮਰੀਕ ਭਾਜੀ, ਕੱਢੋ ਵੀ ਮਸਲੇ ਦਾ ਹੱਲ।
ਅਮਰੀਕ, ਜਿਹੜੇ ਦਰਖਤ ਹੈ ਨਾ, ਇਹ ਜਿਸ ਵੇਲੇ ਸਰਟਨ ਏਜ ਤੋਂ ਦਰਖਤ, ਸਾਈਜ਼ ਤੋਂ ਦਰਖਤ ਵੱਧ ਜਾਂਦਾ ਆ, ਤੇ ਆਸਟ੍ਰੇਲੀਆ ਵਿਚ ਉਸ ਨੂੰ ਕੱਟ ਨੀ ਤੁਸੀਂ ਸਕਦੇ, ਤੇ ਉਹ ਜੇ ਪੱਤੇ ਡਿੱਗਦੇ ਆ ਨਾ, ਤੇ ਨੈਗੋਸੀਏਸ਼ਨ ਹੀ ਹੋ ਸਕਦੀ ਆ ਆਪਣੇ ਗੁਆਂਢੀ ਦੇ ਨਾਲ ਕਿ ਪੱਤਿਆਂ ਨੂੰ ਤੁਸੀਂ ਕਿੱਦਾਂ ਸਾਫ ਕਰਾਂ। ਲੇਕਿਨ ਜੇ ਤੁਹਾਡੇ ਪੱਤੇ ਡਿੱਗਦੇ ਆ ਉਹਨਾਂ ਦੇ ਘਰੋਂ ਆ ਕੇ, ਇਹ ਤੁਹਾਡੀ ਰਿਸਪੋਨਸੀਬਿਲਟੀ ਹੁੰਦੀ ਆ ਕਿ ਉਹ ਪੱਤੇ ਤੁਸੀਂ ਸਾਫ ਕਰਨੇ ਆ, ਕਿਉਂਕਿ ਜਿਹੜਾ ਗੁਆਂਢੀ ਆ ਉਹਨੂੰ ਇਜਾਜ਼ਤ ਨਹੀਂ ਆ ਉਹ ਦਰਖਤ ਵੱਢੇ, ਕਿਉਂਕਿ ਕੌਂਸਲ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਕੌਂਸਲ ਜਿਹੜੀ ਆ ਕੁਛ ਏਜ ਤੋਂ ਬਾਅਦ ਦਰਖਤਾਂ ਦੀ ਅਤੇ ਕੁਛ ਸਾਈਜ਼ ਤੋਂ ਬਾਅਦ ਉਹ ਫਿਰ ਦਰਖਤਾਂ ਨੂੰ ਕੱਟਣ ਦੀ ਇਜਾਜ਼ਤ ਨਹੀਂ ਦਿੰਦੀ, ਤੇ ਮੇਰੇ ਖਿਆਲ ਦੇ ਵਿਚ ਇਹ ਕੌਂਸਲ ਨੂੰ ਉਹਦਾ ਰੈਫਰ ਕਰ ਸਕਦੇ ਆ ਵੀ ਮੈਨੂੰ ਸਾਡੇ ਘਰ ਚ ਬਹੁਤ ਜ਼ਿਆਦਾ ਗੰਦ ਪੈਂਦਾ ਹੈ, ਪੱਤੇ ਬਹੁਤ ਡਿੱਗਦੇ ਆ, ਤੇ ਇਸ ਦਰਖਤ ਨੂੰ ਵਧਾਇਆ ਜਾਵੇ, ਤੇ ਕੌਂਸਲ ਫਿਰ ਜਿਹੜੇ ਦੂਜਾ ਤੁਹਾਡਾ ਗੁਆਂਢੀ ਆ ਉਹਨੂੰ ਇੰਸਟਰਕਸ਼ਨ ਦੇ ਸਕਦੀ ਆ ਤੇ ਪਰਮਿਸ਼ਨ ਦੇ। ਉਹ ਤਾਂ ਪਹਿਲੇ ਦੁਖੀ ਹੋਣਾ, ਇਹਦੇ ਤੋਂ ਵੀ ਉਹ ਦੁਖੀ ਜ਼ਿਆਦਾ ਹੋਣਾ, ਕਿਉਂਕਿ ਜੇ ਤੁਹਾਡੇ ਘਰ ਚ ਦਰਖਤ ਜ਼ਿਆਦਾ ਵੱਡੇ ਹੁੰਦੇ ਆ ਨਾ, ਤੁਹਾਡੇ ਘਰ ਦੀ ਇੰਸ਼ੋਰੈਂਸ ਵੀ ਵੱਧ ਜਾਂਦੀ ਆ।
ਨਹੀਂ ਫਿਰ ਉਹ ਜੇ ਤੁਹਾਡੇ ਗਟਰ, ਇਹਨਾਂ ਦੇ ਗਟਰ ਬੰਦ ਹੁੰਦੇ ਤਾਂ ਉਹਦੇ ਕਿਹੜੇ ਖੁੱਲੇ ਹੋਣੇ, ਉਹ ਵੀ ਵਿਚਾਰਾ
ਉਹਦੇ ਕਿਹੜੇ ਖੁੱਲੇ ਰਹਿੰਦੇ, ਉਹਦੇ ਵੀ ਏਦਾਂ ਹੀ ਝੰਡੇ ਚੁੱਲਦੇ ਹੋਣੇ ਆ।
ਉਹ ਗੱਲ ਇਹ ਆ ਵੀ ਜਿਹੜੇ ਦਰਖਤ ਹੈ ਨਾ, ਜਿਹੜੇ ਤਾਂ ਹੈਗੇ ਮੋਰੇ ਕੌਂਸਲ ਦੀ ਜਗ੍ਹਾ ਦੇ ਵਿਚ, ਉਹ ਤਾਂ ਕੌਂਸਲ ਜ਼ਿੰਮੇਵਾਰ ਹੁੰਦੀ ਆ। ਪਰ ਤੁਸੀਂ ਨਾ, ਪਹਿਲੀ ਗੱਲ ਤਾਂ ਕੌਂਸਲ ਦੇ ਜਾਣ ਤੋਂ ਪਹਿਲਾਂ ਮੈਂ ਇਹਨਾਂ ਨੂੰ ਇਹ ਸਲਾਹ ਦਿੰਦਾ ਕਿ ਇਹ ਆਪਣੇ ਗੁਆਂਢੀ ਨਾਲ ਗੱਲਬਾਤ ਕਰਨ, ਵੀ ਦੇਖ ਭਾਈ ਇਹ ਵੱਡੇ ਹੋ ਗਏ ਆ, ਮੇਰੇ ਵੀ ਪ੍ਰੋਬਲਮ ਆਉਂਦੀ, ਤੇਰੇ ਵੀ ਪ੍ਰੋਬਲਮ ਆਉਂਦੀ ਆ, ਵੀ ਜਾਂ ਤਾਂ ਇਹਨਾਂ ਨੂੰ ਵਧਾ ਕੇ ਆਪਾਂ ਹੋਰ ਦਰਖਤ ਲਾ ਲੈਂਦੇ, ਛੋਟਾ ਲਾ ਲੈਂਦੇ ਆ, ਤੁਸੀਂ ਲਾ ਲਓ ਆਪਣੇ ਵੱਲ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਉਹਦੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਕੀ ਕਰਦਾ ਇਹਦੇ ਬਾਰੇ, ਇੱਦਾਂ ਸੋਚਣਾ ਚਾਹੀਦਾ
ਪਹਿਲਾਂ
ਕਿਸੇ ਵੀ ਸਿਚੁਏਸ਼ਨ ਚ। ਜੇ ਮਤਲਬ ਮੇਰੇ ਦਰਖਤ ਹੁੰਦਾ ਤੇ ਗੁਆਂਢੀ ਮੈਨੂੰ ਕੰਪਲੇਂਟ ਕਰਨ ਆਉਂਦਾ ਤਾਂ ਮੈਂ ਕੀ ਕਰਦਾ, ਹਨਾ। ਤਾਂ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚਾਹੀਦਾ ਕਿ ਗੁਆਂਢੀ ਕੋਲ ਇੱਕ ਵਾਰੀ ਫੇਰ ਜਾਣ, ਤੇ ਉਹ ਨੋਟ ਬਣਾ ਰੱਖਣ ਵੀ ਮੇਰੀ ਗੁਆਂਢੀ ਨਾਲ ਗੱਲ ਹੋਈ ਸੀ ਵੀ ਫੇਰ ਨਾ ਉਹ ਤੋਂ ਬਾਅਦ ਤੀਜੇ ਥਾਂ ਫਿਰ ਇਹ ਕੌਂਸਲ ਦੇ ਜਾ ਸਕਦੇ ਵੀ ਇਹ ਜਿਹੜਾ ਦਰਖਤ ਹੈ ਇਹ ਮਤਲਬ ਹੈਜ਼ਰਡ ਹੈ ਫਾਇਰ ਹੈਜ਼ਰਡ ਹੈ ਕਿਉਂਕਿ ਗਟਰ ਭਰ ਜਾਂਦੇ ਨੇ ਬੜੀ ਛੇਤੀ ਹਨੇਰੀ ਆਉਂਦੀ ਆ ਤੇ ਅੱਗ ਵੀ ਲੱਗ ਸਕਦੀ ਆ ਸੋ ਨਾਲੇ ਹਾਂ ਤੇ ਉਹ ਕਹਿੰਦੇ ਵੀ ਉਹਦੀਆਂ ਜੜਾਂ ਵੀ ਇੱਧਰ ਆ ਰਹੀਆਂ ਨੇ ਤੇ ਉਹਦੀ ਬਿਲਡਿੰਗ ਦਰਖਤ ਤੋਂ ਦੂਰ ਹੈ ਸਾਨੂੰ ਪ੍ਰੋਬਲਮ ਹੈ ਸੋ ਇਹ ਤੁਸੀਂ ਪਹਿਲਾਂ ਉਹਨਾਂ ਗੱਲ ਕਰਕੇ ਨਾ ਫੇਰ ਤੁਸੀਂ ਕੌਂਸਲ ਕੋਲ ਜਾ ਸਕਦੇ ਹੋ ਉਹਨਾਂ ਦੇ ਰਿਟਨ ਐਪਲੀਕੇਸ਼ਨ ਦੇ ਦਿਓ ਈਮੇਲ ਪਾ ਦਿਓ ਤੇ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਬਾਰੇ ਕਰਨਾ ਪਏਗਾ ਤਾਂ ਉਹ ਤੁਹਾਨੂੰ ਉਹ ਵੀ ਗਾਈਡ ਕਰ ਦੇਣਗੇ ਵੀ ਤੁਹਾਡੇ ਜਿਹੜੇ ਏਰੀਏ ਦੇ ਵਿੱਚ ਕੌਂਸਲ ਦੀ ਪਾਲਿਸੀ ਕੀ ਆ ਹਨਾ ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਵਧੀਆ ਤਰੀਕਾ ਪਰ ਇਨ ਦਾ ਮੀਨ ਟਾਈਮ ਜੇ ਅਮਰੀਕ ਭਾਜੀ ਗਟਰਾਂ ਦੀ ਪ੍ਰੋਬਲਮ ਹੈ ਨਾ ਗਟਰ ਭਰ ਰਹੇ ਨੇ ਪੱਤਿਆਂ ਦੇ ਨਾਲ ਇਹ ਤਾਂ ਸਾਰਿਆਂ ਨੂੰ ਹੀ ਕਰ ਲੈਣਾ ਚਾਹੀਦਾ ਮੈਂ ਵੀ ਕਰ ਰਿਹਾ ਬੜੀ ਛੇਤੀ ਆ ਹੁਣ ਮਾੜਾ ਜਿਹਾ ਵਿਹਲੇ ਹੋ ਲਈਏ ਕੰਮ ਤੋਂ ਉਹ ਗਟਰ ਮੈਸ਼ ਆਉਂਦੀ ਹੈ ਇੱਕ ਹੁਣ ਤੇ ਉਹ ਲਾ ਲੈਣੀ ਚਾਹੀਦੀ ਆ ਉਹ ਬਨਿੰਗਸ ਤੋਂ ਮਿਲ ਜਾਂਦੀ ਆ ਆਪ ਵੀ ਲੱਗ ਜਾਂਦੀ ਆ ਇੰਸਟਾਲ ਵੀ ਕਰਾ ਲਓ ਤੁਸੀਂ ਉਹ ਫਿਰ ਜਿਹੜਾ ਪੱਤ ਪਰਾਲ ਹੈ ਨਾ ਉਪਰੋਂ ਛੱਤ ਦੇ ਵੀ ਪੱਤਾ ਡਿੱਗਦਾ ਆ ਕੋਈ ਵੀ ਡਿੱਗਦਾ ਬਾਹਰੋਂ ਆਉਂਦਾ ਉਹ ਫਿਰ ਗਟਰ ਦੇ ਵਿੱਚ ਆ ਜਾਂਦਾ ਸਰ ਉਹ ਜਿਹੜਾ ਪੱਤੇ ਆ ਉਹ ਫਿਰ ਪਾਣੀ ਦੇ ਨਾਲ ਮੈਸ਼ ਦੇ ਉੱਤੋਂ ਲੰਘ ਜਾਂਦੇ ਨੇ ਤੇ ਉਹ ਜਿਹੜੀ ਹਾਂ ਗਟਰ ਜਿਹੜਾ ਤਕਰੀਬਨ ਸਾਫ਼ ਰਹਿੰਦਾ ਇਹ ਨੀ ਹੈਗਾ ਵੀ 100% ਰਿਜ਼ਲਟ ਹੈ ਪਰ ਉਹ 90% ਜਿਹੜਾ ਕਾਰਗਰ ਸਿੱਧ ਹੈ ਤੇ ਤੁਸੀਂ ਉਹਦੇ ਪਰ ਮੈਸ਼ ਲਾ ਸਕਦੇ ਹੋ ਜਾਲੀ ਲਾ ਸਕਦੇ ਹੋ ਬਨਿੰਗਸ ਤੋਂ ਕਿਤੇ ਵੀ ਮਿਲ ਜਾਂਦੀ ਹੈ ਤੇ ਜਾਂ ਤੁਸੀਂ ਇੰਸਟਾਲ ਵੀ ਕਰਾ ਸਕਦੇ ਹੋ ਤੇ ਬਾਕੀ ਕੌਂਸਲ ਦੇ ਕੋਲ ਜਾ ਕੇ ਮਸਲੇ ਦਾ ਹੱਲ ਜਿਹੜਾ ਵਧੀਆ ਹੋ ਸਕਦਾ ਪਰ ਪਹਿਲਾਂ ਆਪਣੇ ਗੁਆਂਢੀ ਨਾਲ 2-3 ਵਾਰੀ ਜ਼ਰੂਰ ਗੱਲ ਕਰੋ ਏਦਾਂ ਕਰੋ ਹੁਣ ਕ੍ਰਿਸਮਸ ਹੈ ਉਹਨੂੰ ਮਾੜਾ ਜਿਹਾ ਕੇਕ ਹੀ ਦਿਓ ਕੋਈ ਪ੍ਰੈਜੈਂਟ ਦਿਓ ਛੋਟਾ ਜਿਹਾ ਜਾਂ ਉਹਨੂੰ ਕੋਈ ਚਿਕਨ ਕਰੀ ਬਣਾ ਕੇ ਦਿਓ ਤੇ ਥੋੜੇ ਵਧੀਆ ਰਿਲੇਸ਼ਨ ਬਣਾਓ ਵੀ ਦੇਖੋ ਵੀ ਆਪਾਂ ਮਸਲਾ ਆ ਆਪਾਂ ਹੱਲ ਕਰਨਾ ਹਨਾ ਤੇ ਫੇਰ ਜੇ ਮਤਲਬ ਨਾ ਹੋਵੇ ਫੇਰ ਤੁਸੀਂ ਕੌਂਸਲ ਤੇ ਜਾ ਸਕਦੇ ਹੋ ਸਰ ਮੁਹੱਬਤ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਸਰ ਮੁਹੱਬਤ ਜੀ ਠੀਕ ਠਾਕ ਹੋ ਚਲੋ ਅਮਰਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਭਾਜੀ ਤੇ ਹਾਂ ਉਹ ਵੀ ਇਹੀ ਮਸਲੇ ਦਾ ਹੱਲ ਦੇ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਗਟਰ ਗਾਰਡ ਲਵਾ ਲਵੋ ਜੀ ਮਰਿੰਡਾ ਮੋਟਰਸ ਵਾਲੇ ਅਮਰਜੀਤ ਸਿੰਘ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦਾ ਤੇ ਅਮਰੀਕ ਜੀ ਹੁਣ ਆਪਾਂ ਥੋੜੀ ਜਿਹੀ ਜਿੱਦਾਂ ਗੱਲ ਕਰਨੀ ਇੱਧਰ ਇਹਨਾਂ ਨੇ ਵੀ ਮੈਸੇਜ ਭੇਜਿਆ ਸੀਗਾ ਗੌਰਵ ਸ਼ਰਮਾ ਹੁਣਾਂ ਨੇ ਕਹਿੰਦੇ ਨੇ ਕਿ ਭਾਜੀ ਤਜਰਬੇ ਤਾਂ ਇੰਨੇ ਰਹਿ ਗਏ ਨੇ ਕਿ ਅਗਲੀ ਪੀੜ੍ਹੀ ਨੂੰ ਦੱਸਣ ਲਈ ਪੂਰੀ ਕਿਤਾਬ ਲਿਖਣ ਦੀ ਸੋਚ ਰਿਹਾ ਆਪਣੇ ਉਸਤਾਦ ਜੀ ਦੀ ਦੇਖ ਰੇਖ ਦੇ ਵਿੱਚ ਬਾਕੀ ਹਾਲੇ ਬਾਜ਼ਾਰ ਵਿੱਚ ਆ ਕਹਿੰਦੇ ਜ਼ਿਆਦਾ ਲੰਬਾ ਸੁਣਿਆ ਕੋਸ਼ਿਸ਼ ਕਰਾਂਗੇ ਅਗਲੇ ਹਫ਼ਤੇ ਕੁਛ ਤਜਰਬੇ ਸਾਂਝੇ ਕਰਨ ਦੇ ਬਿਲਕੁਲ ਜੀ ਬੜੀ ਲੋੜ ਹੈ ਤੁਹਾਡੇ ਤਜਰਬਿਆਂ ਦੀ ਸੋ ਅਮਰੀਕ ਜੀ ਇੰਡੀਆ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਨੂੰ ਲੈ ਕੇ ਕਾਫੀ ਇਲਾਕਿਆਂ ਦੇ ਵਿੱਚ ਕਾਫੀ ਸਟੇਟਾਂ ਦੇ ਵਿੱਚ ਦੰਗੇ ਫਸਾਦ ਚੱਲ ਰਹੇ ਨੇ ਖਾਸ ਕਰਕੇ ਯੂਨੀਵਰਸਿਟੀ ਲੈਵਲ ਦੇ ਉੱਤੇ ਤੇ ਮੈਨੂੰ ਯਾਦ ਆ ਗਿਆ ਕਿ 1990 ਦੇ ਵਿੱਚ ਰਿਜ਼ਰਵੇਸ਼ਨ ਦੇ ਨਾਂ ਤੇ ਰੌਲੇ ਪਏ ਸੀ ਤੇ ਅਸੀਂ ਉਸ ਵੇਲੇ ਦਿੱਲੀ ਸੀ ਫਸ ਗਏ ਸੀ ਅਸੀਂ ਦਿੱਲੀ ਚ ਖੁਦ ਬੱਸਾਂ ਜਲਦੀਆਂ ਦੇਖੀਆਂ ਤੇ ਆਖਰੀ ਬੱਸ ਫੜ ਕੇ ਮਤਲਬ ਮੈਂ 10ਵੀਂ ਪਾਸ ਕਰਕੇ ਹਟਿਆ ਸੀ ਮੈਂ ਤੇ ਮੇਰੇ ਮਦਰ ਮਤਲਬ ਅਸੀਂ ਆਖਰੀ ਬੱਸ ਫੜ ਕੇ ਨਵਾਂ ਸ਼ਹਿਰ ਡਰਦੇ ਪਹੁੰਚੇ ਸੀ ਬੜਾ ਭਿਆਨਕ ਸਮਾਂ ਸੀ ਉਹ ਵੀ ਤੇ ਹੁਣ ਵੀ ਉਹੀ ਆ ਤੇ ਜਿਹੜੀਆਂ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟਸ ਨੇ ਪਹਿਲੀ ਗੱਲ ਤਾਂ ਬਿੱਲ ਮੈਂ ਤੁਹਾਨੂੰ ਭੇਜਿਆ ਸੀਗਾ ਉਹਦੀ ਜਿਹੜੀ ਸਮਰੀ ਆ ਤੇ ਮੈਨੂੰ ਲੱਗਦਾ ਉਹਦੇ ਚ ਕਿਸੇ ਵੀ ਇੰਡੀਅਨ ਸਿਟੀਜ਼ਨ ਤਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਇਟਸ ਡਰਿਵਨ ਬਾਏ ਪੋਲੀਟੀਕਲ ਪਾਰਟੀਜ਼ ਇਹਨਾਂ ਯੂਥ ਨੂੰ ਸਟੂਡੈਂਟਸ ਨੂੰ ਸਾਰਿਆਂ ਨੂੰ ਮਤਲਬ ਮਿਸਗਾਈਡ ਕਰ ਰਹੇ ਨੇ
ਅਮਲੀ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ ਨਾਗਰਿਕਤਾ ਬਿੱਲ ਆ ਇਹਦੇ ਚ ਜਿਹੜੀਆਂ ਪਹਿਲੇ ਬਿੱਲ ਚ ਖਾਮੀਆਂ ਸੀ ਨਾ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਲੋਕ ਜਿਹੜੇ ਕਿ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਬਰਮਾ ਤੋਂ ਇਧਰੋਂ ਉਧਰ ਆਏ ਸੀ ਜਿਹੜੇ ਕਿ ਉੱਥੇ ਮਨੋਰਟੀ ਸੀਆਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਉਹਨਾਂ ਦੇ ਵਿੱਚ ਸਿੱਖ ਵੀ ਆ ਹਿੰਦੂ ਵੀ ਆ ਬੁੱਧਿਸਟ ਵੀ ਆ ਹੋਰ ਵੀ ਲੋਕ ਆ ਤੇ ਉਹਨਾਂ ਨੂੰ ਇੱਥੇ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਹਿੰਦੁਸਤਾਨ ਦੇ ਵਿੱਚ 15-20 ਸਾਲ ਤੋਂ ਉੱਥੇ ਰਹਿ ਰਹੇ ਆ ਜ਼ਿੰਦਗੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਕੋਈ ਕੰਮ ਨਹੀਂ ਮਿਲਦਾ ਸਿਰਫ ਉਹ ਢਾਬੇ ਢੂਬੇ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਫੈਸਿਲੀਟੇਟ ਕਰਨ ਦੇ ਲਈ ਸਰਕਾਰ ਨੇ ਇਹ ਕੰਮ ਕੀਤਾ ਆ ਅਤੇ ਇਸ ਬਿੱਲ ਦੇ ਵਿੱਚ ਬਿਲਕੁਲ ਸਿੱਧਾ ਬਿੱਲ ਆ ਇਹਦੇ ਵਿੱਚ ਕੋਈ ਹੇਰ ਫੇਰ ਹੈ ਹੀ ਨਹੀਂ ਹੈ ਇਹ ਵੀ ਗੱਲ ਹੁਣ ਤੁਸੀਂ ਇਹ ਕਹੋਗੇ ਕਿ ਹਿਊਮਨ ਰਾਈਟਸ ਦੇ ਤੇ ਹਿਊਮਨ ਰਾਈਟਸ ਦੇ ਇਹਦੀ ਵਾਇਓਲੇਸ਼ਨ ਆ ਵਾਇਓਲੇਸ਼ਨ ਆ ਤੇ ਜਿੱਦਾਂ ਹੁਣ ਪਾਕਿਸਤਾਨ ਆ ਬੰਗਲਾਦੇਸ਼ ਆ ਜਾਂ ਅਫਗਾਨਿਸਤਾਨ ਆ ਇਹ ਤਾਂ ਜਿਹੜੇ ਮੁਸਲਿਮ ਡੋਮੀਨੇਟਡ ਕੰਟਰੀ ਹੈਗੇ ਹੀ ਆ ਇਹਨਾਂ ਦਾ ਆਪਣਾ ਆਪਣਾ ਦੇਸ਼ ਮਿਲ ਗਿਆ ਆ ਇਹ ਉੱਥੇ ਰਹਿੰਦੇ ਆ ਮੁਸਲਮਾਨ ਹਨਾ ਉਹਨਾਂ ਦਾ ਕੰਟਰੀ ਹੈਗਾ ਆ ਹੁਣ ਹਿੰਦੂਆਂ ਦਾ ਸਿੱਖਾਂ ਦਾ ਜਾਂ ਜਿਹੜੇ ਹੋਰ ਮਜ਼ਹਬਾਂ ਦੇ ਲੋਕ ਆ ਉਹਨਾਂ ਦਾ ਕੰਟਰੀ ਹਿੰਦੁਸਤਾਨ ਆ ਉਹਨੇ ਜੇ ਕੋਈ ਟਰਬਲ ਆਵੇ ਜੇ ਕੋਈ ਪ੍ਰੋਬਲਮ ਆਵੇ ਉਹਨੇ ਹਿੰਦੁਸਤਾਨ ਨੂੰ ਆਉਣਾ। ਇਹ ਜਿਹੜੀ ਬੀਜੇਪੀ ਗਵਰਨਮੈਂਟ ਨੇ ਹੁਣ ਇਹ ਨੀ ਅਸੀਂ ਬੀਜੇਪੀ ਦੀ ਸਪੋਰਟ ਰਹੇ ਹਾਂ ਜਾਂ ਬੀਜੇਪੀ ਦੀ, ਜੇ ਹੋਰ ਵੀ ਕਿਸੇ ਨੇ ਇਹ ਬਿੱਲ ਬਣਾਇਆ ਹੁੰਦਾ ਤਾਂ ਉਹਦੀ ਵੀ ਅਸੀਂ ਸ਼ਲਾਘਾ ਕਰਾਂਗੇ ਕਿ ਇਹ ਜਿਹੜਾ ਬਿੱਲ ਆ ਇਹ ਉਹਨਾਂ ਲੋਕਾਂ ਦੇ ਲਈ, ਉਹਨਾਂ ਨੂੰ ਫੈਸਿਲੀਟੇਟ ਕਰਨ ਦੇ ਲਈ, ਉਹਨਾਂ ਨੂੰ ਚੰਗਾ ਰਸਤਾ ਦਿਖਾਉਣ ਦੇ ਲਈ ਜਾਂ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਹੈਗਾ ਆ। ਤੇ ਜਿਹੜਾ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਰਹਿ ਰਿਹਾ ਆ ਉਹਨਾਂ ਤੋਂ ਕੋਈ ਖਤਰਾ ਹੀ ਨਹੀਂ ਹੈ, ਉਹ ਤਾਂ ਰਹਿ ਰਿਹਾ ਤਾਂ ਇੱਥੇ ਦਾ ਸਿਟੀਜ਼ਨ ਆ। ਅਗਰ ਮੁਸਲਮਾਨ ਕਿਸੇ ਮੁਸਲਮਾਨ ਲੋਕਾਂ ਦੇ ਘਰਾਂ ਵਿੱਚ ਬੱਚੇ ਪੈਦਾ ਹੁੰਦੇ ਉਹ ਤਾਂ ਬਾਈ ਨੇਚਰ ਇੱਥੇ ਦੇ ਸਿਟੀਜ਼ਨ ਹੈਗੇ ਹੀ ਆ। ਤੇ ਇਹਦੇ ਵਿੱਚ ਡਰਨ ਦੀ ਕੀ ਲੋੜ ਆ? ਹੁਣ ਯੂਨੀਵਰਸਿਟੀਆਂ ਦੀ ਗੱਲ ਲੈ ਲਓ, ਯੂਨੀਵਰਸਿਟੀਆਂ ਵਿੱਚ ਸਿਰਫ ਪੜ੍ਹਾਈ ਕਰਨ ਬੰਦਾ ਜਾਂਦਾ, ਉੱਥੇ ਪੜ੍ਹਨ ਜਾਂਦਾ, ਡਿਗਰੀਆਂ ਲੈਣ ਜਾਂਦਾ, ਉੱਥੇ ਸਕਿੱਲ ਇੰਪਰੂਵ ਕਰਨ ਦੇ ਲਈ ਜਾਂਦਾ। ਉਹ ਇੱਦਾਂ ਦੇ ਸਥਾਨ ਆ ਜਿੱਥੇ ਕਿ ਹੁਣ ਜਾਮੀਆਂ ਮਿਲੀਆਂ ਇਸਲਾਮੀਆਂ ਦੁਨੀਆਂ ਦੀ ਸਭ ਤੋਂ ਵਧੀਆ ਐਜੂਕੇਸ਼ਨ ਜਿੱਥੇ ਬੀਐਡ ਕਰਵਾਈ ਜਾਂਦੀ ਉਹ ਵਧੀਆ ਯੂਨੀਵਰਸਿਟੀ ਆ, ਸਭ ਤੋਂ ਵਧੀਆ ਯੂਨੀਵਰਸਿਟੀ ਆ। ਉੱਥੇ ਦੇ ਜਿਹੜੇ ਗ੍ਰੈਜੂਏਟ ਨਿਕਲ ਕੇ ਆਉਂਦੇ ਉਹਨਾਂ ਦੀ ਕਾਫੀ ਦੁਨੀਆਂ ਤੇ ਉਹਨਾਂ ਦੀ ਕਾਫੀ ਇੱਜ਼ਤ ਹੁੰਦੀ ਆ, ਉਹਨਾਂ ਨੂੰ ਨੌਕਰੀਆਂ ਛੇਤੀ ਮਿਲ ਜਾਂਦੀਆਂ ਆ, ਉੱਥੇ ਪੜ੍ਹਾਈ ਵੀ ਚੰਗੀ ਕਰਾਈ ਜਾਂਦੀ ਆ। ਪਰ ਜਾਮੀਆਂ ਦੇ ਵਿੱਚ ਜੋ ਕੁਛ ਹੋਇਆ ਉੱਥੇ ਉਹਨਾਂ ਨੇ ਪ੍ਰੋਸੈਸ਼ਨ ਸ਼ੁਰੂ ਕਰ ਦਿੱਤੇ, ਹੜਤਾਲਾਂ ਸ਼ੁਰੂ ਕਰ ਦਿੱਤੀਆਂ, ਉਸ ਹਾਲਾਤ ਦੇ ਵਿੱਚ ਜਿਹੜੇ ਇੰਤਜ਼ਾਮੀਆਂ ਆ, ਜਿਹੜੀ ਐਡਮਿਨਿਸਟ੍ਰੇਸ਼ਨ ਬਿਊਰੋਕਰੇਸੀ ਐਡਮਿਨਿਸਟ੍ਰੇਸ਼ਨ ਆ, ਉਹਨੂੰ ਜਾ ਕੇ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਹੀ। ਹੁਣ ਉਹਨੂੰ ਇੱਦਾਂ ਤਾਂ ਹੋਰੀ ਸਾਹਿਬ ਉਹ ਹੋ ਲੈਣ ਦੇਵੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਵੇ, ਅੱਗਾਂ ਲੱਗਣ ਜਾਂ ਹੋਰ ਬਹੁਤ ਪ੍ਰੋਪਰਟੀ ਦਾ ਨੁਕਸਾਨ ਹੋਵੇ, ਜੋ ਵੀ ਸਰਕਾਰ ਨੇ ਕੀਤਾ ਉਹ ਤਾਂ ਕਰਨਾ ਪੈਣਾ ਸੀ, ਚਾਹੇ ਕੋਈ ਵੀ ਸਰਕਾਰ ਹੁੰਦੀ ਉਹਨੂੰ ਇਹ ਕਰਨਾ ਪੈਂਦਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਆ, ਇੱਕ ਜਿਹੜਾ ਸਟੂਡੈਂਟ ਆ ਉਹਨੂੰ ਏਦਾਂ ਦੀਆਂ ਗੱਲਾਂ ਚ ਭਾਗ ਲੈਣ ਦੀ ਕੀ ਜ਼ਰੂਰਤ ਆ? ਉਹ ਤਾਂ ਪੜ੍ਹਨ ਜਾਂਦਾ, ਉੱਥੇ ਪੜ੍ਹਨ ਜਾਂਦਾ, ਉੱਥੇ ਜਾ ਕੇ ਡਿਗਰੀ ਲੈਣੀ ਆ, ਡਿਗਰੀ ਲੈ ਕੇ ਉਹਨੇ ਵਾਪਸ ਆ ਜਾਣਾ। ਹੁਣ ਯੂਨੀਵਰਸਿਟੀਆਂ ਚ ਪ੍ਰੋਬਲਮ ਤਾਂ ਹੈ ਹੀ ਨੀ ਹੈ, ਅਸੀਂ ਵੀ ਯੂਨੀਵਰਸਿਟੀਆਂ ਚ ਪੜ੍ਹੇ ਆ, ਤੁਸੀਂ ਵੀ ਯੂਨੀਵਰਸਿਟੀ ਚ ਪੜ੍ਹੇ ਆ, ਤੁਹਾਨੂੰ ਕਦੇ ਪ੍ਰੋਬਲਮ ਹੋਈ ਆ? ਕਦੇ ਤੁਹਾਨੂੰ ਕੰਟੀਨ ਚਾਹ ਨਹੀਂ ਮਿਲੀ, ਜਾਂ ਕਦੇ ਤੁਹਾਡਾ ਪੀਰੀਅਡ ਲਾਉਣ ਤੋਂ ਪ੍ਰੋਫੈਸਰ ਨੇ ਇਨਕਾਰ ਕੀਤਾ, ਜਾਂ ਤੁਹਾਡੀ ਇੰਨੀ ਜ਼ਿਆਦਾ ਫੀਸ ਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ? ਅਸੀਂ ਸਾਰੇ ਯੂਨੀਵਰਸਿਟੀਆਂ ਤੋਂ ਪੜ੍ਹੇ ਆ, ਅਸੀਂ ਸਾਰੇ ਐਜੂਕੇਸ਼ਨ
ਇੰਸਟੀਟਿਊਟ ਤੋਂ ਪੜ੍ਹੇ ਆ, ਹੜਤਾਲ ਇਸ ਕਰਕੇ ਕਰਦੇ ਹੁੰਦੇ ਪ੍ਰੋਫੈਸਰ ਕਲਾਸਾਂ ਬਹੁਤ ਲਾਉਂਦਾ, ਛੁੱਟੀ ਨਹੀਂ ਕਰਦਾ, ਚਾਹ ਨੀ ਪੀਣ ਦਿੰਦਾ, ਸਾਡੇ ਉਲਟ ਹੁੰਦੇ ਸੀ ਮਸਲੇ, ਉਸ ਵੇਲੇ ਮਸਲੇ ਹੋਰ ਹੁੰਦੇ ਸੀਗੇ ਪੜ੍ਹਾਉਂਦੇ ਬਹੁਤ। ਇਹ ਤਾਂ ਸਾਨੂੰ ਮਤਲਬ ਜਾਣ ਗਾ, ਇਹ ਤਾਂ ਜੀ ਇੰਨਾ ਫਲਾਨਾ ਧਿਮਕੜਾ ਜੀ ਪੇਪਰ ਜਿਹੜੇ ਜੀ ਗਲਤ ਗੱਲ। ਆਪਾਂ ਥੋੜੇ ਆਸਟ੍ਰੇਲੀਆ ਨਾਲ ਵੀ ਕੰਪੇਅਰ ਕਰੋ ਕਿ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀ ਬਹੁਤ ਘੱਟ ਪੋਲੀਟੀਕਲ ਕਰਨ ਹੋਇਆ, ਜਾਂ ਕਹਿ ਲਓ ਕਿ ਰਾਜਨੀਤੀਕਰਨ ਹੋਇਆ ਕਿ
ਹੈ ਹੀ ਨੀ ਹੈ ਮਨਦੀਪ? ਜਿਹੜੀ ਆਸਟ੍ਰੇਲੀਆ ਯੂਨੀਵਰਸਿਟੀਜ਼ ਆ, ਆਸਟ੍ਰੇਲੀਆ ਦੇ ਸਕੂਲ ਆ, ਇਹਦੇ ਵਿੱਚ ਤੁਹਾਨੂੰ ਖਾਸ ਤੌਰ ਤੇ ਕਈ ਵਾਰੀ ਇੰਸਟਰਕਸ਼ਨਾਂ ਵੀ ਹੁੰਦੀਆਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਪੋਲੀਟੀਕਲ ਗੱਲ ਕਰਨੀ ਨੀ ਹੈ। ਜੇ ਤੁਸੀਂ ਪੋਲੀਟੀਕਲ ਦੀ ਕੋਈ ਪਾਰਟੀ ਦੀ ਗੱਲ ਕਰਨੀ ਉਹ ਡਿਪਲੋਮੈਟਿਕ ਢੰਗ ਦੇ ਨਾਲ ਕਰਨੀ ਹੈ, ਦੂਜੇ ਨੂੰ ਵੀ ਉਹ ਕਵਰ ਕਰਨਾ ਤੇ ਉਹਦੀ ਅਨੈਲਿਸਿਸ ਕਰਨੀ ਹੈ।
ਤੁਹਾਡਾ ਤਜਰਬਾ
ਗੱਲ ਕਰਨੀ ਵੀ ਪਵੇ
ਸਕੂਲਾਂ ਦੇ ਵਿੱਚ, ਕੀ ਇੰਸਟਰਕਸ਼ਨ ਹੈ ਤੁਹਾਨੂੰ? ਮਤਲਬ ਕਿ ਜਿੱਦਾਂ ਹੁਣ ਨੈਸ਼ਨਲ ਪੋਲੀਟਿਕਸ ਹੈ, ਤਿੰਨ ਚਾਰ ਪਾਰਟੀਆਂ ਨੇ, ਕੀ ਕੋਈ ਇੰਟਰਫੇਰੈਂਸ ਹੈ ਪਾਰਟੀਆਂ ਵੱਲੋਂ?
ਨੋ ਇੰਟਰਫੇਰੈਂਸ ਆ, ਅਤੇ ਸਾਨੂੰ ਇਹ ਵੀ ਇੰਸਟਰਕਸ਼ਨ ਹੁੰਦੀਆਂ ਕਿ ਤੁਸੀਂ ਕੋਈ ਵੀ ਪੋਲੀਟੀਕਲ ਡਿਸਕਸ਼ਨ ਨਹੀਂ ਕਰਨੀ, ਕਿਸੇ ਵੀ ਪਾਰਟੀ ਨੂੰ ਫੇਵਰ ਨਹੀਂ ਕਰਨਾ, ਇਧਰ ਨੂੰ ਜਾਣਾ ਹੀ ਨਹੀਂ ਹੈ। ਤੁਸੀਂ ਸਿਰਫ ਜਿਹੜਾ ਤੁਹਾਨੂੰ ਕੰਟੈਂਟ ਮਿਲਿਆ ਉਹਨੂੰ ਪੜ੍ਹਾਉਣਾ, ਜਾਂ ਤੁਹਾਨੂੰ ਉਹਨਾਂ ਦੀ ਅਪਲਿਫਟ ਕਰਨ ਦੇ ਲਈ, ਉਹਨਾਂ ਦਾ ਜੀਵਨ ਸੁਧਾਰ ਕਰਨ ਦੇ ਲਈ, ਉਹਨਾਂ ਵਿੱਚ ਇੰਟੈਗਰਿਟੀ ਲਿਆਉਣ ਦੇ ਲਈ ਇੱਦਾਂ ਦੇ ਕੰਮ ਕਰਨੇ ਆ, ਕਦੇ ਵੀ ਕੋਈ ਵੀ ਸਕੂਲ ਦੇ ਵਿੱਚ ਕਦੇ ਪੋਲੀਟੀਕਲ ਲੀਡਰ ਨਹੀਂ ਇੱਥੇ ਆਉਂਦੇ, ਉਹਨਾਂ ਦੇ ਕੋਈ ਏਜੰਡੇ ਨਹੀਂ ਆਉਂਦੇ, ਉਹਨਾਂ ਦੀ ਕੋਈ ਪਾਲਿਸੀਜ਼ ਨਹੀਂ ਆਉਂਦੀਆਂ। ਉਹ ਤੁਹਾਡਾ ਪਰਸਨਲ ਮੈਟਰ ਆ, ਤੁਹਾਡੇ ਪੇਰੈਂਟਸ ਦਾ ਮੈਟਰ ਆ, ਤੁਹਾਡਾ ਪਰਸਨਲ ਮੈਟਰ ਆ ਕਿ ਤੁਸੀਂ ਉਹ ਕਰਨਾ ਆ, ਉਹਦੇ ਵਿੱਚ ਕਦੇ ਵੀ ਕੋਈ ਡਿਸਕਸ਼ਨ ਮੈਂ ਤਾਂ ਸੁਣੀ ਨੀ ਅੱਜ 22 ਸਾਲ ਦੇ ਕਰੀਅਰ ਦੇ ਵਿੱਚ।
ਇੱਕ ਹੋਰ ਸਮੱਸਿਆ ਵੀ ਹੈਗੀ ਆ, ਉਦੋਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਸਕੂਲ ਕਿੰਨੇ ਉੱਥੇ ਗਰੁੱਪ ਬਣੇ ਹੋ, ਕਾਹਦੀ ਯੂਨੀਅਨ ਹੈ, ਸਟੂਡੈਂਟ ਯੂਨੀਅਨ ਹੈ ਜਾਂ ਨਹੀਂ ਹੈਗੀ, ਪਤਾ ਹੀ ਨਹੀਂ ਸੀ ਹੁੰਦਾ, ਲਿਟਰਲੀ ਪਤਾ ਨਹੀਂ ਸੀ ਹੁੰਦਾ, ਰਾਈਟ?
ਹਾਂਜੀ ਹਾਂਜੀ।
ਹੁਣ ਮੈਂ ਪਟਿਆਲੇ ਜਾ ਕੇ ਆਇਆ ਤੇ ਪਟਿਆਲੇ ਦੀਆਂ ਮਤਲਬ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਤੇ ਸਾਰੇ ਪਟਿਆਲੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ, ਹੋਰਡਿੰਗਸ ਲੱਗੀਆਂ ਹੋਈਆਂ ਨੇ ਪਟਿਆਲੇ ਦੇ ਵਿੱਚ, ਹਨਾ? ਮਤਲਬ ਵਟ ਇਜ਼ ਦਿਸ ਗੋਇੰਗ ਔਨ? ਇੱਕ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੀਆਂ ਇਲੈਕਸ਼ਨਾਂ ਹੋ ਰਹੀਆਂ, ਪਹਿਲੀ ਗੱਲ ਤਾਂ ਯੂਨੀਅਨ, ਆਈ ਡੋਂਟ ਨੋ ਵਾਈ ਦੇ ਨੀਡ,
ਪਹਿਲਾਂ ਤਾਂ ਸਟੂਡੈਂਟ ਯੂਨੀਅਨ ਚਾਹੀਦੀ, ਵਾਈ ਸ਼ੁਡ ਬੀ ਦੇਅਰ ਸਟੂਡੈਂਟ ਯੂਨੀਅਨ ਇਨ ਦ ਯੂਨੀਵਰਸਿਟੀ? ਯੂਨੀਵਰਸਿਟੀ ਪ੍ਰੋਬਲਮ ਕੀ ਹੈ? ਕੁਝ ਵੀ ਨਹੀਂ ਹੈ ਪ੍ਰੋਬਲਮ।
ਹਾਂਜੀ,
ਤੁਹਾਡੀਆਂ ਕਲਾਸਾਂ ਲੱਗ ਰਹੀਆਂ, ਤੁਹਾਡੀ ਫੀਸ ਜਾਣੀ ਹੁੰਦੀ ਆ, ਤੁਹਾਨੂੰ ਸਭ ਕੁਝ ਇੱਥੇ ਪ੍ਰੋਵਾਈਡ ਹੋ ਰਿਹਾ, ਪ੍ਰੋਬਲਮ ਤਾਂ ਹੈ ਹੀ ਨਹੀਂ। ਪ੍ਰੋਬਲਮ ਉਹਨਾਂ ਲੋਕਾਂ ਦੀ ਹੈ ਜਿਹੜੇ
ਰਾਜਨੀਤੀਕਰਨ ਨਾ ਜ਼ਿਆਦਾਤਰ 2002 ਤੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਨਾ, ਉਦੋਂ ਤੋਂ ਫਿਰ ਇਹਨੇ ਡਿਕਲੇਅਰ ਕੀਤਾ ਸਾਡਾ ਯੂਥ ਵਿੰਗ ਬਣਾ ਲਿਆ ਜੀ, ਉਹ ਯੂਥ ਵਿੰਗ ਦੇ ਵਿੱਚ ਫਿਰ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਹੁੰਦੇ ਨੇ ਦੇ ਆਰ ਮੋਸਟ ਵਲਨਰੇਬਲ, ਉਹ ਸਾਰਿਆਂ ਨਾਲੋਂ ਮਤਲਬ ਛੇਤੀ ਪ੍ਰਭਾਵਿਤ ਹੋ ਜਾਂਦੇ ਨੇ ਤੇ ਪਾਵਰ ਨੂੰ ਉਹ ਚਾਹੁੰਦੇ ਹੁੰਦੇ ਨੇ ਕਿਉਂਕਿ ਪਾਵਰ ਉਸ ਵੇਲੇ ਹਰ ਬੰਦੇ ਚ ਹੁੰਦੀ ਆ ਨਿਆਣੇ ਚ ਟੀਨੇਜਰ ਚ ਜਾਂ ਕਹਿ ਲਓ ਟੀਨੇਜਰ ਤਾਂ ਨਹੀਂ ਹੁੰਦੇ ਆਲਮੋਸਟ ਐਂਡ ਆਫ ਦਾ ਟੀਨ ਹੁੰਦੇ ਆ ਉਹ ਪਰ ਉਹ ਉਹਨਾਂ ਨੂੰ ਹਲਕੀ ਜਿਹੀ ਪਾਵਰ ਦਿਖਾ ਕੇ ਵੀ ਅੱਜ ਤੈਨੂੰ ਆਹ ਸਪੋਰਟ ਕਰਾਂਗੇ ਜੀ ਪੁਲਿਸ ਵਾਲਾ ਤੈਨੂੰ ਕੁਛ ਨਹੀਂ ਕਹੂਗਾ ਸਾਡੇ ਦਾ ਐ ਲਾ ਕੇ ਮਤਲਬ ਉਹ ਉਧਰ ਨੂੰ ਲਿਜਾ ਕੇ ਨਾ ਉਹ ਸਾਰਾ ਰਾਜਨੀਤੀਕਰਨ ਕੀਤਾ ਗਿਆ ਤੇ ਇਹ ਬਹੁਤ ਹੀ ਮਾੜਾ
ਜਿਨ੍ਹਾਂ ਨੂੰ ਤੁਸੀਂ ਉਦਾਂ ਬੰਦੇ ਇਕੱਠੇ ਕਰਨੇ ਬੜੇ ਔਖੇ ਹੁੰਦੇ ਆ ਯੂਨੀਵਰਸਿਟੀ ਜਾ ਕੇ ਭਾਸ਼ਣ ਦਿਓ ਇੱਕ ਦੋ ਚਾਰ ਜਿਹੜੇ ਲੀਡਰ ਹੁੰਦੇ ਉੱਥੇ ਬਣੇ ਜਿਹੜੇ ਪੜ੍ਹਨ ਨੀ ਜਾਂਦੇ ਉਹਨਾਂ ਨੂੰ ਇਕੱਠੇ ਕਰੋ ਜਿਹੜੇ ਪੜ੍ਹਨ ਜਾਂਦੇ ਆ ਉਹਨਾਂ ਦੀ ਪੜ੍ਹਾਈ ਖਰਾਬ ਕਰਕੇ ਸੜਕਾਂ ਤੇ ਲਿਆਓ
ਭਾਜੀ ਹੁਣ ਦੇਖੋ ਉਦੋਂ ਜਦ ਰਿਜ਼ਰਵੇਸ਼ਨ ਦਾ ਰੌਲਾ ਪਿਆ ਨਾ 90 ਦੇ ਵਿਚ ਮਤਲਬ ਉਹ ਸਾਰਾ ਹੀ ਸਾਲ ਖਰਾਬ ਹੋਇਆ ਸਾਰਾ ਹੀ ਸਾਲ ਫੀਸਾਂ ਦਿੱਤੀਆਂ ਪੜਿਆ ਸਾਰਾ ਹੀ ਸਾਲ ਪੇਪਰ ਵੀ ਨਹੀਂ ਸੀ ਪਏ ਉਸ ਸਾਲ ਮਤਲਬ ਹੁਣ ਵੀ ਉਹ ਟਾਈਮ ਹੈ 21 ਦਸੰਬਰ ਕੇ ਹੁਣ ਦੋ ਤਿੰਨਾਂ ਮਹੀਨਿਆਂ ਨੂੰ ਪੇਪਰ ਪੈਣ ਵਾਲੇ ਆ ਮਤਲਬ ਪੀਕ ਤੇ ਪੜ੍ਹਾਈ ਹੋਣੀ ਚਾਹੀਦੀ ਆ ਤੇ ਹੁਣ ਉਹ ਸਕੂਲ ਯੂਨੀਵਰਸਿਟੀਆਂ ਕਾਲਜ ਜਿਹੜੇ ਨੇ ਖਾਸ ਕਰ ਕਾਲਜ ਤੇ ਯੂਨੀਵਰਸਿਟੀਆਂ ਖਾਲੀ ਹੋ ਰਹੇ ਨੇ ਹੋਸਟਲ ਖਾਲੀ ਹੋ ਰਹੇ ਨੇ ਮਤਲਬ ਇਹ ਬਹੁਤ ਬੈਡ ਹੈ ਸਟੂਡੈਂਟਸ ਵਾਸਤੇ ਪਰ ਬੈਡ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਉੱਥੇ ਮਤਲਬ ਕੁੱਟਮਾਰ ਕੀਤੀ ਗਈ ਆ ਅਮਰੀਕ ਭਾਜੀ ਉਹਦੇ ਵਿੱਚ ਕੁਛ ਜਿਹੜੇ ਵਰਕਰ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਪੁਲਿਸ ਨੇ ਆਪ ਵੀ ਬੱਸਾਂ ਨੂੰ ਅੱਗਾਂ ਲਾਈਆਂ ਆਪ ਵੀ ਉਹਨਾਂ ਨੇ ਭੰਨ ਤੋੜ ਕੀਤੀ ਮੋਟਰਸਾਈਕਲ ਭੰਨੇ ਇਹਦੇ ਵੀ ਵੀਡੀਓ ਆ ਰਹੇ ਨੇ ਉਹ ਵੀ ਇੱਕ ਬਹੁਤ ਗਲਤ ਹੈ ਉਹਨਾਂ ਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੇ ਕਾਂਟ ਡੂ ਇਟ ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਇੱਕ ਨਾ ਮੈਂ ਕੱਲ ਵੀਡੀਓ ਦੇਖਿਆ ਸ਼ਾਇਦ ਇਧਰ ਬੈਂਗਲੌਰ ਦਾ ਸੀ ਬੈਂਗਲੁਰੂ ਦਾ ਸੀ ਉਥੇ ਵੀ ਸਿਟੀ ਸੈਂਟਰ ਦੇ ਵਿਚ ਜਿਹੜੇ ਨੌਜਵਾਨ ਇਕੱਠੇ ਹੋ ਗਏ ਤੇ ਉਹਨਾਂ ਨੇ ਮਤਲਬ ਕਹਿੰਦੇ ਅਸੀਂ ਨੀ ਜਾਣਾ ਅਸੀਂ ਤਾਂ ਨਾਰਾ ਮਜ਼ਾਰਾ ਧਰਨੇ ਕਰਾਂਗੇ ਤੇ ਉਥੋਂ ਦੇ ਨਾ ਏਸੀਪੀ ਜਾਣੀ ਕਿ ਜਿਹੜੇ ਪੁਲਿਸ ਕਮਿਸ਼ਨਰ ਸੀ ਅਸਿਸਟੈਂਟ ਪੁਲਿਸ ਕਮਿਸ਼ਨਰ ਉਹ ਆਏ ਉਹ ਯੰਗ ਸੀਗੇ ਤਾਂ ਉਹ ਮੈਂ ਵੀਡੀਓ ਦੇਖਿਆ ਤੇ ਪੂਰਾ ਆਨਲਾਈਨ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਯੂਟਿਊਬ ਤੇ ਤੇ ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਪਲੀਜ਼ ਚੱਲ ਜਾਓ ਵੀ ਇਹ ਖਾਲੀ ਕਰ ਦਿਓ ਇਹ ਤਾਂ ਬਿਜ਼ਨਸ ਏਰੀਆ ਵੀ ਵੀ ਡੋਂਟ ਵਾਂਟ ਐਨੀ ਟਰਬਲ ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਉਹਨੇ ਖੜ ਕੇ ਜੀ ਭਾਸ਼ਣ ਦਿੱਤਾ 3-4 ਮਿੰਟ ਦਾ ਕਹਿੰਦਾ ਵੀ ਤੁਸੀਂ ਸਾਰੇ ਨੌਜਵਾਨ ਹੋ ਕੰਮ ਕਰਦੇ ਹੋ ਪੜ੍ਹੇ ਲਿਖੇ ਹੋ ਪੜ੍ਹ ਰਹੇ ਹੋ ਕਹਿੰਦੇ ਹੁਣ ਇੱਥੇ ਤੁਸੀਂ 2-3 ਹਜ਼ਾਰ ਬੰਦਾ ਖੜੇ ਆ ਕਹਿੰਦੇ ਇਹਨਾਂ ਦੇ ਵਿਚੋਂ ਤੁਹਾਡੇ 1 ਜਾਂ 2 ਬਦਮਾਸ਼ ਵੀ ਹੈਗੇ ਨੇ ਜਿਨ੍ਹਾਂ ਦੇ ਏਜੰਡੇ ਕੁਛ ਹੋਰ ਨੇ ਉਹਨਾਂ ਦਾ ਏਜੰਡਾ ਕੁਛ ਹੋਰ ਹੈ ਤੁਸੀਂ ਸਾਰੇ ਇਮੋਸ਼ਨਲ ਹੋ ਪਰ ਉਹਨਾਂ ਨੇ ਦੋ ਜਣਿਆਂ ਨੇ ਜਾਂ 1 ਜਣੇ ਨੇ ਇਲਤ ਕਰਨੀ ਆ ਉਹ ਜਦੋਂ ਇਲਤ ਕਰ ਦੇਣੀ ਆ ਕੁੱਟ ਕੇ ਨਾ ਹੋਣਾ ਕੁੱਟ ਕਿਹਦੇ ਪੈਣੀ ਆ ਸਾਡੇ ਕਹਿੰਦਾ ਕੱਲੇ ਤੁਹਾਡੇ ਨੀ ਪੈਣੀ ਤੁਸੀਂ ਸਾਨੂੰ ਵੀ ਕੁੱਟਣਾ ਆ ਅਸੀਂ ਤੁਹਾਨੂੰ ਕੁੱਟਣਾ ਤੁਸੀਂ ਸਾਨੂੰ ਕੁੱਟਣਾ ਸੋ ਅਸੀਂ ਕੁੱਟੇ ਜਾਣਾ ਆ ਇਲਤ ਕਰਕੇ ਉਹਨੇ ਭੱਜ ਜਾਣਾ ਤੇ ਨਿਊਜ਼ ਚ ਆ ਜਾਣਾ ਹੁਣ ਤੁਸੀਂ ਦੱਸੋ ਵੀ ਇਧਰ ਨੂੰ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ ਉਹ ਸਾਰੇ ਕਹਿੰਦੇ ਨਹੀਂ ਨਾਰਾ ਲੱਗ ਗਿਆ ਜੀ ਤੇ ਮਗਰ ਕਹਿੰਦੇ ਚਲੋ ਵੀ ਜਨ ਗਨ ਮਨ ਗਾਓ ਮੇਰੇ ਮਗਰ ਮੈਂ ਗਾਣਾ ਸਾਰਿਆਂ ਨੇ ਗਾਏ ਤਾਂ 10 ਮਿੰਟਾਂ ਦੇ ਵਿਚ ਸਾਰੇ ਘਰਾਂ ਨੂੰ ਚਲੇ ਗਏ ਮਤਲਬ ਜਿਹੜੇ ਇਹ ਸਕੂਲ ਕਾਲਜ ਜਿਹੜੇ ਕਾਲਜ ਆ ਰੱਖ ਲਓ ਸਕੂਲ ਤਾਂ ਰਹਿਣ ਦਿਓ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਚ ਵੀ ਆ ਇਹ ਜਿਹੜੇ ਆਪਸ ਦੇ ਵਿਚ ਇਹਨਾਂ ਦੀਆਂ ਯੂਨੀਅਨਾਂ ਹੁੰਦੀਆਂ ਉਹਨਾਂ ਦੇ ਵਿਚੋਂ ਹੀ ਬੰਦੇ ਕੋਈ ਕਿਸੇ ਪਾਰਟੀ ਨਾਲ ਅਫੀਲੀਏਟ ਹੁੰਦਾ ਕੋਈ ਬੀਜੇਪੀ ਨਾਲ ਹੁੰਦਾ ਕੋਈ ਕਾਂਗਰਸ ਨਾਲ ਹੁੰਦਾ ਉਹ ਆਪਣੇ ਏਜੰਡੇ ਲਾਗੂ ਕਰਵਾਉਣ ਦੇ ਲਈ ਇਲਤ ਕਰਵਾਉਂਦੇ ਨੇ ਉਹ ਭੀੜ ਦੇ ਵਿਚ ਮੋਬ ਮੈਂਟੈਲਿਟੀ ਕਹਿੰਦੇ ਆ ਉਸ ਏਸੀਪੀ ਨੇ ਵੀ ਇਹਨੂੰ ਮੋਬ ਮੈਂਟੈਲਿਟੀ ਕਿਹਾ ਸੀਗਾ ਤੇ ਹਾਲਾਂਕਿ ਇਹ ਜਿਹੜੇ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਇਹਦੇ ਨਾਲ ਆਸਟ੍ਰੇਲੀਅਨ ਇੰਡੀਅਨ ਸਿਟੀਜ਼ਨ ਨੂੰ ਕੋਈ ਫਰਕ ਨਹੀਂ ਪੈ ਰਿਹਾ ਈਵਨ NRI ਨੂੰ ਵੀ ਕੋਈ ਫਰਕ ਨਹੀਂ ਪੈ ਰਿਹਾ
ਜ਼ੀਰੋ
ਫਰਕ ਪੈ ਰਿਹਾ ਤੇ ਜਿਹੜੇ ਰਿਫਿਊਜੀ ਆ ਉਹਨਾਂ ਦੀ ਅੱਗੇ ਨੈਚੁਰਲਾਈਜੇਸ਼ਨ ਜਿਹੜੀ ਆ ਇੰਡੀਆ ਦੇ ਵਿਚ 12 ਸਾਲ ਹੁੰਦੀ ਸੀ ਜੇ ਤੁਸੀਂ 12 ਸਾਲ ਇਸ ਕੰਟਰੀ ਚ ਰਹਿ ਲਏ ਹੋ ਤਾਂ ਤੁਸੀਂ ਸਿਟੀਜ਼ਨ ਅਪਲਾਈ ਕਰ ਸਕਦੇ ਹੋ ਡਾਕੂਮੈਂਟੇਸ਼ਨ ਬਣ ਕੇ ਹੁਣ ਉਹਨਾਂ ਨੇ ਘਟਾ ਕੇ 6 ਸਾਲ ਕਰ ਦਿੱਤੀ ਆ ਮਤਲਬ ਇਟਸ ਬੈਟਰ ਫਾਰ ਰਿਫਿਊਜੀਜ਼ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਇਸ ਚੀਜ਼ ਨੂੰ ਵਧੀਆ ਕਹਿ ਰਹੇ ਨੇ ਹਾਲਾਂਕਿ ਅਸਾਮ ਦੀ ਸਿਚੁਏਸ਼ਨ ਹੋਰ ਹੈ ਉਹ ਡਿਫਰੈਂਟ ਆ ਉਹਦੇ ਬਾਰੇ ਫੇਰ ਆਪਾਂ ਗੱਲ ਕਰਾਂਗੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਉੱਥੇ ਜਿਹੜੇ ਦੰਗਾ ਫਸਾਦ ਹੋ ਰਹੇ ਨੇ ਸਟੂਡੈਂਟਸ ਦੀ ਜਿਹੜੇ ਨਾ ਐਕਚੁਅਲੀ ਇਹ ਯੂਨੀਵਰਸਿਟੀਆਂ ਦੇ ਵਿਚ ਉਹ ਆਪਣਾ ਭਵਿੱਖ ਆਪ ਹੀ ਖਰਾਬ ਕਰ ਰਹੇ ਨੇ ਦੇ ਡੋਂਟ ਨੀਡ ਟੂ ਹੁਣ ਪਬਲਿਕ ਦੇ ਵਿਚ ਹੋਰ ਆਮ ਜਨਤਾ ਆ ਦੇ ਡੋਂਟ ਕੇਅਰ ਹਨਾ ਉਹ ਤਾਂ ਕੋਈ ਕਰੇ ਨੀ ਰਿਹਾ ਸਿਰਫ ਯੂਨੀਵਰਸਿਟੀਆਂ ਚ ਫੈਲ ਰਿਹਾ ਜਿਹੜੇ ਇਹ ਯੂਨੀਅਨ ਤੱਤ ਨੇ ਸਟੂਡੈਂਟ ਯੂਨੀਅਨ ਦੇ ਜਿਹੜੇ ਪੋਲੀਟੀਕਲ ਲੀਡਰਾਂ ਦੇ ਨਾਲ ਅਫੀਲੀਏਸ਼ਨ ਹੈ ਉਹ ਹੀ ਸਿਰਫ ਕਰਾ ਰਹੇ ਨੇ ਚਾਹੇ ਉਹ ਬੀਜੇਪੀ ਮੈਨੂੰ ਇਹ ਵੀ ਪਤਾ ਲੱਗਾ ਬੀਜੇਪੀ ਵਾਲੇ ਆਪ ਵੀ ਕਰਵਾ ਰਹੇ ਨੇ ਜਸਟ ਟੂ ਕੇ ਪਬਲਿਸਿਟੀ ਲੈਣ ਲਈ ਆਈਸੋਲੇਟ ਕਰਨ ਦੇ ਲਈ ਉਹ ਆਪ ਵੀ ਇਹ ਕੰਮ ਕਰਾ ਰਹੇ ਨੇ ਮਤਲਬ ਸੋ ਸਾਨੂੰ ਹਾਂ ਕੇਅਰਫੁਲ ਲੈਣਾ ਚਾਹੀਦਾ ਸੋ ਅਮਰੀਕ ਭਾਜੀ ਉਸ ਤੋਂ ਬਾਅਦ ਸਾਡੇ ਨਾਲ ਨਾ ਪ੍ਰੋਗਰਾਮ ਦੇ ਵਿਚ ਹੁਣ ਜੁੜੇ ਨੇ ਕੈਰੀ ਚਾਹਲ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਯੰਬੇ ਤੋਂ ਯੰਬੇ ਨੂੰ ਜਾ ਰਹੇ ਨੇ ਜੀ ਗੁਰਸ਼ਰਨ ਹੁਣੀ ਤੇ ਕਹਿੰਦੇ ਗਾਣੇ ਬਹੁਤ ਸੋਹਣੇ ਚੱਲ ਰਹੇ ਨੇ ਸ਼ੁਕਰੀਆ ਜੀ ਥੈਂਕ ਯੂ ਗੁਰਸ਼ਰਨ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਗੁਰਸ਼ਰਨ ਕਿੱਦਾਂ ਠੀਕ ਠਾਕ ਹੋ ਤੇ ਸਾਡੇ ਨਾਲ ਸੱਜਣ ਮਿੱਤਰ ਦੇਸ਼ ਵਿਦੇਸ਼ ਤੋਂ ਜੁੜੇ ਨੇ ਪ੍ਰੋਗਰਾਮ ਸੁਣ ਰਹੇ ਨੇ ਮਸਲਿਆਂ ਤੇ ਆਪਾਂ ਗੱਲ ਕਰ ਰਹੇ ਹਾਂ ਤੇ ਅਮਰੀਕ ਭਾਜੀ ਹੁਣ ਉਧਰ ਮਤਲਬ ਜੰਮੂ ਕਸ਼ਮੀਰ ਦੇ ਵਿਚ ਵੀ ਜਿਹੜੀ ਹਾਲਤ ਨੇ ਉਹਦੇ ਵੀ ਕੋਈ ਪਤਾ ਨਹੀਂ ਲੱਗ ਰਿਹਾ ਬੇਲੀ ਬੇਲੀ ਖਬਰ ਆ ਰਹੀ ਹੈ ਇੰਟਰਨੈਟ ਬੰਦ ਹੈ ਪਰ ਆਪਣੇ ਹਰਨਾਮ ਸਿੰਘ ਹੁਣਾਂ ਨਾਲ ਤੁਹਾਡੀ ਗੱਲ ਹੁੰਦੀ ਰਹਿੰਦੀ ਹੈ ਤੇ ਉਹ ਕੀ ਕਹਿ ਰਹੇ ਨੇ ਉਧਰ ਸਾਰਾ ਹੁਣ ਠੀਕ ਠਾਕ ਹੈ
ਜੀ ਜੀ ਅਮਨਦੀਪ ਮੇਰੇ ਨਾਲ ਪਿਛਲੇ ਹਫਤੇ ਉਹਨਾਂ ਦੀ ਗੱਲ ਹੋਈ ਹੈ ਬੁੱਧਵਾਰ ਨੂੰ ਗੱਲ ਹੋਈ ਹੈ
ਅੱਛਾ
ਤੇ ਮੈਂ ਪੁੱਛਿਆ ਹਰਨਾਮ ਸਿੰਘ ਜੀ ਕੀ ਹਾਲ ਚਾਲ ਤੁਹਾਡਾ ਅਮਨਦੀਪ ਸਿੰਘ ਕੀ ਗੱਲ ਦੱਸੀਏ ਯਾਰ ਜਿਹੜਾ ਕੰਮ ਹੋਣਾ ਤਾਂ ਹੋ ਜਾਣਾ ਪੈਣਾ ਹੈਗਾ ਜਿੱਦਾਂ ਕੰਮ ਜਿਹੜੇ ਆ ਇੱਥੇ ਕਸ਼ਮੀਰ ਦੇ ਵਿਚ ਵਾਦੀ ਦੇ ਵਿਚ ਅੱਛਾ ਕੰਮ ਕੀਤਾ ਮੋਦੀ ਨੇ ਲੇਕਿਨ ਇਹਨੂੰ ਹਜਮ ਨੀ ਹੋ ਰਿਹਾ ਲੋਕਾਂ ਨੂੰ ਇਹ ਬੰਦ ਪਏ ਹੈਗੇ ਦੁਕਾਨਾਂ ਆਦੀਆਂ ਖੁੱਲਦੀਆਂ ਸਾਡੇ ਰੈਸਟੋਰੈਂਟ ਵੀ ਬੰਦ ਪਏ ਹੈਗੇ ਆਰਮੀ ਦੇ ਵਿਚ ਥੋੜਾ ਘੱਟ ਕੰਮ ਹੋ ਰਿਹਾ ਸਾਡੇ ਉੱਥੇ ਵੀ ਠੇਕੇ ਨੇ ਹੈਗੇ ਤੇ ਮੈਂ ਤਾਂ ਮੇਰੀ ਵਾਈਫ ਨੇ ਯੂਨੀਵਰਸਿਟੀ ਵੀ ਬੰਦ ਹੈਗੀ ਮੇਰੀ ਵਾਈਫ ਤੇ ਯੂਨੀਵਰਸਿਟੀ ਚ ਕੰਮ ਕਰਦੀ ਹੈਗੀ ਜਿਹੜਾ ਪ੍ਰੋਫੈਸਰ ਲੱਗੀ ਹੈਗੀ ਹੈ ਤੇ ਉਹ ਮੈਨੂੰ ਕਹਿੰਦੀ ਚਲੋ ਵੀ ਹਰਨਾਮ ਸਿੰਘ ਜੀ ਮੈਨੂੰ ਨਾ ਤੁਸੀਂ ਪੰਜਾਬ ਲੈ ਕੇ ਚਲੋ ਉੱਥੇ ਕਮਾ ਕੇ ਲੈ ਕੇ ਆਓ ਲੁਧਿਆਣਾ ਦੇਖਣਾ ਹੈਗਾ ਹੁਣ ਮੈਨੂੰ ਉੱਥੇ ਲੁਧਿਆਣੇ ਦੇ ਕੋਲ ਮੇਰੇ ਸਹੁਰੇ ਵੀ ਹੈਗੇ ਆ ਮੈਂ ਹਰਨਾਮ ਸਿੰਘ ਤੇਰੇ ਸਹੁਰੇ ਕਿਹੜੇ ਪਿੰਡ ਆ ਕਮਾਲ ਕਰਦੇ ਹੈਗੇ ਮੈਨੂੰ ਹੁਣ ਯਾਦ ਨੀ ਆ ਰਿਹਾ ਮੇਰੇ ਸਹੁਰੇ ਦੇ ਪਿੰਡ ਦਾ ਡਰ ਬੜਾ ਲੱਗਦਾ ਹੈਗਾ ਸਹੁਰਿਆਂ ਪਿੰਡੇ ਤੋਂ ਹੀ ਡਰ ਲੱਗਦਾ ਸਹੁਰਿਆਂ ਤੋਂ ਤਾਂ ਲੱਗਦਾ ਹੀ ਲੱਗਦਾ ਪਿੰਡ ਦਾ ਨਾਮ ਨੀ ਯਾਦ ਰਹਿੰਦਾ ਹੈਗਾ ਮੈਨੂੰ ਮੈਨੂੰ ਫਿਰ ਜੇ ਮੈਂ ਪਿੰਡ ਦਾ ਨਾਂ ਯਾਦ ਕਰਨਾ ਹੋਵੇ ਨਾ ਇੱਕ ਕੰਮ ਕਰਦਾ ਹੈਗਾ ਮੈਂ ਫਿਰ ਡਾਇਰੀ ਲਾਈ ਹੋ ਗਈ ਉਹਦੇ ਜਿਹੜਾ ਵਿਚੋਲਾ ਹੈ ਨਾ ਮੇਰਾ ਉਹਦਾ ਨਾਂ ਦੇਖਦਾ ਫਿਰ ਮੈਨੂੰ ਯਾਦ ਆ ਜਾਂਦਾ ਮੈਂ ਕਿਹਾ ਫਿਰ ਦੇਖ ਕੇ ਦੱਸ ਪਏ ਆਪਣੇ ਵਿਚੋਲੇ ਦਾ ਨਾਂ ਕਹਿੰਦਾ ਮੇਰੇ ਵਿਚੋਲੇ ਦਾ ਨਾਂ ਹੈਗਾ ਫੁੱਫੜ ਫੁੰਮਣ ਸਿੰਘ ਉਹ ਕਹਿੰਦਾ ਹੁਣ ਮੈਨੂੰ ਯਾਦ ਆ ਗਿਆ ਮੇਰਾ ਮੇਰਾ ਜਿਹੜਾ ਸਹੁਰੇ ਤਾਂ ਫਲੋਰ ਹੈਗੀ ਫਲੋਰ ਤੇ ਵੈਸੇ ਅਮਰੀਕਨ ਤੁਸੀਂ ਵੀ ਨਾ ਸਦਾਈਆਂ ਵਾਲੀ ਗੱਲ ਕਰਦੇ ਹੈਗੇ ਆ ਵਿਆਹ ਦੇ ਵਿਚ ਤੁਸੀਂ ਗਏ ਹੈਗੇ ਤੁਹਾਨੂੰ ਪਤਾ ਹੈਗਾ ਮੇਰਾ ਫਲੋਰ ਹੈਗਾ ਇਹ ਪੁੱਛਦੇ ਤੁਹਾਡਾ ਪਿੰਡ ਕਿਹੜਾ ਸਹੁਰਿਆਂ ਦਾ ਪਿੰਡ ਕਿਹੜਾ ਮੈਨੂੰ ਤਾਂ ਇਹ ਵੀ ਯਾਦ ਹੈਗਾ ਤੁਸੀਂ ਨਾ ₹5 ਪਾਏ ਸੀ ਮੇਰੀ ਝੋਲੀ ਦੇ ਵਿਚ ਜਿਸ ਵੇਲੇ ਮੈਨੂੰ ਹਾਂਜੀ ₹5 ਪਾਏ ਹੈਗੇ ਮੈਨੂੰ ਬਿਲਕੁਲ ਯਾਦ ਹੈ ਜੇ ਕੋਲੂ ਪੀਰਾ ਜਿਹੜਾ ਇਸ ਵੇਲੇ ਬ੍ਰਿਗੇਡੀਅਰ ਬਣਿਆ ਹੈਗਾ ਇਹਨੇ ਵੀ ਰੁਪਏ ਪਾਏ ਸੀਗੇ ਤੁਸੀਂ ਵੀ ਪੰਜੇ ਪਾਏ ਸੀ ₹740 ਕੁੱਲ ਬਣੇ ਸੀ ਨਾਲੋ ਨਾਲ ਗਿਣ ਰਿਹਾ ਸੀ ਜਿਹਨੇ ਵੀ ਇਹਨੇ ਸ਼ਗਨ ਪੈ ਰਿਹਾ ਸੀ ਨਾ ਮੇਰਾ ਧਿਆਨ ਉਹਦੇ ਵਿਚ ਹੀ ਸੀਗਾ ਮੈਂ ਨਾਲ ਨਾਲ ਗਿਣੇ ਹੈਗੇ ਪੈਸੇ ਉਹ ₹740 ਬਣੇ ਹੈਗੇ ਆ ਤੇ ਮੈਂ ਉਸੇ ਵੇਲੇ ਪ੍ਰੋਗਰਾਮ ਬਣਾ ਲਿਆ ਕਿ ਜਿਹੜੇ ₹740 ਬਣੇ ਹੈਗੇ ਨਾ ਇਹ ਮੈਂ ਆਪਣੀ ਘਰ ਵਾਲੀ ਨੂੰ ਹਨੀਮੂਨ ਤੇ ਲੈ ਕੇ ਜਾਣਾ ਓਹਦੇ ਵਿਚ ਯੂਜ ਕਰਨੇ ਹੈਗੇ ਤੇ ਹੁਣ ਮੈਨੂੰ ਕਹਿੰਦੀ ਤੁਸੀਂ ਲੁਧਿਆਣੇ ਦੀ ਸੈਰ ਕਰਾ ਲਿਓ ਤੇ ਚਲੋ ਮੈਂ ਕਿਹਾ ਹੁਣ ਇਧਰ ਇਹ ਵੀ ਬੰਦ ਹੈਗਾ ਜਿੱਦਾਂ ਸ੍ਰੀਨਗਰ ਬੰਦ ਹੈਗਾ ਕੰਮ ਚੱਲਦਾ ਨੀ ਹੈਗਾ ਕੋਈ ਤੇ ਇਹਨੂੰ ਚਲੋ ਸੈਰ ਤੇ ਵੀ ਰੋਟੀ ਪਕਾਣੀ ਪੈਣੀ ਘਰ ਵਿਚ ਇਹਨੂੰ ਚਲੋ ਬਾਹਰ ਕਿਤੇ ਲੈ ਚੱਲਦੇ ਹੈਗੇ ਤੇ ਲੈ ਗਏ ਉੱਥੇ ਗੱਡੀਆਂ ਹੈਗੀਆਂ ਸਾਡੇ ਕੋਲ ਜਿੱਦਾਂ ਸਾਡੇ ਕੋਲ ਦੋ ਤਿੰਨ ਕਾਰਾਂ ਵੀ ਹੈਗੀਆਂ ਕਾਰ ਵਿਚ ਵੀ ਜਾਂਦੇ ਕਹਿੰਦੇ ਮੋਟਰਸਾਈਕਲ ਤੇ ਜਾਣਾ ਹੈਗਾ ਬੁਲਟ ਤੇ ਸੈਰ ਕਰਾਣੀ ਲੁਧਿਆਣੇ ਦੀ ਤੇ ਚਲੇ ਗਏ ਲੁਧਿਆਣੇ ਬੁਲਟ ਤੇ ਬੁਲਟ ਚਲਾਇਆ ਬਹਿ ਗਈ ਪਿੱਛੇ ਉਹ ਵੀ ਮੇਰੇ ਫਿਰ ਜਿਸ ਵੇਲੇ ਬੁਲਟ ਤੇ ਬਹਿੰਦੇ ਆ ਨਾ ਜਿਲੇ ਡਰਾਈਵਿੰਗ ਕਰਦਾ ਮੈਂ ਬੁਲਟ ਦੇ ਏਦਾਂ ਸਵਾਰੀ ਫਿਰ ਮੈਨੂੰ ਹਰਨਾਮ ਸਿੰਘ ਜੀ ਕਹਿੰਦੀ ਹੈਗੀ ਫਿਰ ਹਰਨਾਮ ਨੀ ਕਹਿੰਦੀ ਹਰਨਾਮ ਸਿੰਘ ਜੀ ਕਹਿੰਦੀ ਹੈਗੀ ਮੈਂ ਕਿਹਾ ਉਹ ਕਿੱਦਾਂ ਉਹ ਫਿਰ ਡਰਦੀ ਹੈਗਾ ਨਾ ਕਿਤੇ ਸਿੱਟ ਨਾ ਲਵੇ ਮੈਨੂੰ ਕਿਤੇ ਬ੍ਰੇਕ ਬਰੂਕ ਲਾ ਦੇ ਇੱਧਰ ਉੱਧਰ ਕਿਤੇ ਬਦਲਾ ਨਾ ਕੋਈ ਲੈ ਲਵੇ ਤੇ ਉਹ ਚੱਲ ਗਏ ਆਪਾਂ ਇੱਕ ਲਾਈਟ ਦੇ ਖੜੇ ਹੈਗੇ ਪਹਿਲੀ ਲਾਈਟ ਆਈ ਹੈ ਉੱਥੇ ਖੜੇ ਹੈਗੇ ਇੱਕ ਬੰਦਾ ਆਇਆ ਉੱਧਰ ਉਧਰੋਂ ਵਿੱਕੀ ਰਹੀ ਉਹ ਭਾਜੀ ਇੱਥੇ ਕੋਈ ਤੁਸੀਂ ਬਾਂਦਰਾਂ ਦੀ ਭਰੀ ਟਰਾਲੀ ਜਾਂਦੀ ਦੇਖੀ ਹੈਗੀ ਹੈ ਉਹ ਭਾਈ ਇੱਥੇ ਤੁਸੀਂ ਬਾਂਦਰਾਂ ਦੀ ਭਰੀ ਟਰਾਲੀ ਜਾਂਦੀ ਦੇਖੀ ਹੈਗੀ ਹੈ ਉਹ ਮੈਂ ਕਿਹਾ ਨਹੀਂ ਯਾਰ ਅਸੀਂ ਕੋਈ ਟਰਾਲੀ ਨੀ ਜਾਂਦੀ ਇੱਥੇ ਤਾਂ ਬੰਦੇ ਹੀ ਲੰਘਦੇ ਆ ਇੱਥੇ ਤਾਂ ਦੋ ਤਿੰਨ ਇੱਥੇ ਤਾਂ ਜਿਹੜੇ ਬੰਦੇ ਗਏ ਹੈਗੇ ਨਾ ਉਹ ਬੰਦਿਆਂ ਦੀਆਂ ਟਰਾਲੀਆਂ ਬਾਂਦਰਾਂ ਦੀ ਅਗਲੀ ਲਾਈਟ ਤੇ ਚੱਲ ਗਏ ਫੇ ਆ ਗਿਆ ਹੈਗਾ ਉਹ ਭਾਜੀ ਤੁਸੀਂ ਇੱਥੇ ਬੰਦਰਾਂ ਦੀ ਟਰਾਲੀ ਬਾਂਦਰਾਂ ਦੀ ਭਰੀ ਟਰਾਲੀ ਜਾਂਦੀ ਦੇਖੀ ਹੈਗੀ ਹੈ ਉਹ ਮੈਂ ਕਿਹਾ ਯਾਰ ਮੈਂ ਕਿਹਾ ਨਹੀਂ ਦੇਖੀ ਹੈ ਯਾਰ ਤੀਜੇ ਮੋੜ ਤੇ ਫਿਰ ਖੜਾ ਹੋ ਗਿਆ ਬਾਂਦਰ ਜਿਹਾ ਮੈਨੂੰ ਕਹਿੰਦਾ ਬਾਂਦਰਾਂ ਵਾਲੀ ਟਰਾਲੀ ਭਰੀ ਦੇਖੀ ਹੈਗੀ ਹੈ ਉਹ ਮੈਂ ਕਿਹਾ ਨਹੀਂ ਆਪਣਾ ਕੰਮ ਕਰ ਯਾਰ ਮੈਂ ਨੀ ਦੇਖੀ ਹੈਗੀ ਕਹਿੰਦਾ ਚੌਥੀ ਵਾਰ ਪੁੱਛਿਆ ਨਾ ਉਹ ਮੈਂ ਕਿਹਾ ਗੱਲ ਸੁਣ ਓਏ ਸਦਾਈਆ ਜਿਹਾ ਬਾਂਦਰਾਂ ਦੀ ਭਰੀ ਟਰਾਲੀ ਤਾਂ ਦੇਖੀ ਨੀ ਤੂੰ ਵਿਚੋਂ ਡਿੱਗਿਆ ਜਦ ਨਾਲ ਰਲਣਾ ਹੈਗਾ ਬਾਰ ਬਾਰ ਪੁੱਛਦਾ ਹੈਗਾ ਬਾਂਦਰਾਂ ਦੀ ਟਰਾਲੀ ਦੇਖੀ ਹੈ ਬਾਂਦਰਾਂ ਦੀ ਟਰਾਲੀ ਦੇਖੀ ਹੈਗੀ ਹੈ ਕਿ ਨਹੀਂ ਦੇਖੀ ਹੈਗੀ ਤੂੰ ਵਿਚੋਂ ਡਿੱਗਿਆ ਹੈਗਾ ਕਮਾਲ ਹੋ ਗਈ ਯਾਰ ਲੋਕਾਂ ਨੂੰ ਚਾਰ ਵਾਰੀ ਕਹਿਤਾ ਇੱਥੇ ਅਸੀਂ ਕੋਈ ਟਰਾਲੀ ਨੀ ਦੇਖੀ, ਕੋਈ ਗੱਲ ਨੀ ਏਦਾਂ ਦੀ ਹੋਈ ਹੈਗੀ ਹੈ, ਤੇ ਮੇਰੀ ਘਰ ਵਾਲੀ ਹੱਸਦੀ ਹੱਸਦੀ ਦੋਰੀ ਹੋ ਗਈ ਹੈਗੀ ਹੈ, ਉਹਦਾ ਨਾਮ ਹੈ ਤੁਹਾਨੂੰ ਕਿਸੇ ਵੇਲੇ ਫਿਰ ਦੱਸਾਂਗਾ ਮੇਰੀ ਘਰ ਵਾਲੀ ਦਾ, ਤੇ ਉਹਦਾ ਹੱਸਦੀ ਹੱਸਦੀ ਦੋਰੀ ਹੋ ਗਈ ਹੈਗੀ ਹੈ, ਤੇ ਕਹਿੰਦੀ ਦੇਖੋ ਕਿੱਦਾਂ ਦਾ ਸਦਾਈ ਹੈਗਾ, ਬਾਰ ਬਾਰ ਪੁੱਛਦਾ, ਅੱਛੀ ਗੱਲ ਕਹੀ ਹੈਗੀ ਤੁਸੀਂ, ਕਈ ਵਾਰੀ ਚੰਗੀ ਗੱਲ ਵੀ ਕਰ ਜਾਂਦੇ ਹੈਗੇ, ਤੇ ਮੈਨੂੰ ਥੋੜਾ ਜਿਹਾ ਕੰਪਲੀਮੈਂਟ ਵੀ ਮਿਲਿਆ ਮੇਰੀ ਵਾਈਫ ਤੋਂ, ਤੇ ਜਿਸ ਵੇਲੇ ਮੈਂ ਉਹਨੂੰ ਪੁੱਛਿਆ ਕਿ ਬਾਂਦਰਾਂ ਦੀ ਭਰੀ ਟਰਾਲੀ ਤੋਂ ਡਿੱਗਿਆ ਹੈਗਾ ਜਿਹਦਾ ਨਾਂ ਰਲਣਾ ਹੈਗਾ, ਕਮਾਲ ਹੋ ਗਈ ਏਦਾਂ ਦਾ, ਫਿਰ ਅਸੀਂ ਟੂਰ ਕੀਤਾ ਹੈਗਾ, ਰੈਸਟੋਰੈਂਟ ਚ ਖਾਣਾ ਵੀ ਖਾਧਾ ਹੈਗਾ, ਤੇ ਫਿਰ ਦੋ ਤਿੰਨ ਦਿਨ ਬਾਅਦ ਫਿਰ ਅਸੀਂ ਆਪਣੇ ਸ੍ਰੀਨਗਰ ਲਈ ਰਵਾਨਾ ਹੋ ਗਏ।
ਦੇਖੋ
ਸਾਡੀ ਕਹਾਣੀ ਰਹੀ ਹੈਗੀ
ਭਾਜੀ, ਗੱਲ ਤਾਂ ਇਹ ਆ ਵੀ ਲੁਧਿਆਣੇ ਘੁਮਾਣਾ ਮੰਗਦਾ ਸੀ, ਉਹਦਾ ਨੇੜੇ ਹੀ ਸਰ ਗਿਆ, ਕਿਉਂਕਿ ਲੁਧਿਆਣੇ ਨੂੰ ਇੰਡੀਆ ਦਾ ਟੋਕੀਓ ਕਹਿੰਦੇ ਆ ਪੰਜਾਬ ਦਾ, ਤੇ
ਹਾਂ
ਉਹ ਟੋਕੀਓ ਘੁਮਾਣ ਲੈ ਕੇ ਆਇਆ ਸੀਗਾ ਆਪਣੀ ਵਾਈਫ ਨੂੰ, ਲਵ ਇਨ ਟੋਕੀਓ ਤੁਸੀਂ ਫਿਲਮ ਦੇਖੀ ਹੋਣੀ ਆ,
ਲਵ ਇਨ ਲੁਧਿਆਣਾ ਹੋ ਗਿਆ,
ਲਵ ਇਨ ਲੁਧਿਆਣਾ
ਉਹ ਫਿਰ ਕਮਾਲ ਹੋ ਗਈ
ਉਹ, ਤੁਸੀਂ ਟੋਕੀਓ ਚਲ ਜਾਓ ਨੀ ਕਹਿਣਾ
ਏਦਾਂ ਪਤਾ ਗੱਲ ਹੋਈ, ਮੈਨੂੰ ਕਹਿੰਦਾ ਨਾ ਮੇਰੀ ਘਰ ਵਾਲੀ ਕਹਿੰਦਾ ਹੋਰ ਵੀ ਕਈ ਵਾਰੀ ਗੱਲਾਂ ਸੁਣਾਵਾਂਗੇ ਉਹਦੀਆਂ, ਤੇ ਉਹਦਾ ਨਾਂ ਕਹਿੰਦਾ ਮੇਰੀ ਸੱਸ ਨੇ ਉਹਦਾ ਨਾਂ ਨਾ ਸਾਲ ਬਾਅਦ ਰੱਖਿਆ, ਕਹਿੰਦੀ ਮੈਂ ਏਦਾਂ ਨੀ ਇਹਦਾ ਨਾਂ ਰੱਖਣਾ, ਇਹਦਾ ਨਾਮ ਹੈ ਸਾਲ ਬਾਅਦ ਰੱਖਣਾ ਆ, ਇਹਦੇ ਦੇਖਣਾ ਵੀ ਕਿੱਦਾਂ ਵਿਵਹਾਰ ਕਰਦੀ ਕੀ ਕਰਦੀ ਆ। ਇੱਕ ਗੱਲ ਕਹਿੰਦੀ ਮੇਰੀ ਸੱਸ ਨੇ ਉਹਨੂੰ ਕਹੀ ਸੀ ਮੈਨੂੰ ਨਾ ਹੋਰ ਕੁਛ ਨੀ ਚਾਹੀਦਾ, ਰੋਟੀ ਮੈਨੂੰ ਪੱਕੀ ਪਕਾਈ ਚਾਹੀਦੀ ਆ, ਤੇ ਉਹਦਾ ਹੱਲ ਮੇਰੀ ਘਰ ਵਾਲੀ ਨੇ ਕਹਿੰਦਾ ਕਰ ਦਿੱਤਾ, ਤੇ ਫੇਰ ਉਹਦੇ ਨਾਂ ਵੀ ਉਹਨੇ ਰੱਖਤਾ। ਅਗਲੀ ਵਾਰ ਸੁਣਾਵਾਂਗੇ ਕੀ ਗੱਲ ਹੋਈ,
ਪੱਕੀ ਪਕਾਈ ਫਿਰ ਕਿਤੇ ਢਾਬੇ ਤੋਂ ਨੀ ਮੰਗਾ ਕੇ ਦੇ ਦਿੰਦੀ,
ਤੁਹਾਨੂੰ ਦੱਸਾਂਗੇ।
ਠੀਕ ਹੈ ਭਾਜੀ, ਕਮਾਲ ਹੀ ਕਰਤੀ ਆ ਤਾਂ ਵੀ ਬਾਂਦਰਾਂ ਵਾਲੀ ਗੱਲ ਤਾਂ ਬਹੁਤ ਵਧੀਆ ਸੁਣਾਈ ਭਾਜੀ, ਤੇ ਚਲੋ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ। ਸੁਣੀਆਂ ਤੁਸੀਂ ਜੀ ਹਰਨਾਮ ਸਿੰਘ ਦੀਆਂ ਗੱਲਾਂ, ਜਿਹੜੇ ਅਮਰੀਕ ਭਾਜੀ ਦੇ ਮਿੱਤਰ ਸੀ, ਟੋਨੀ ਦੀਆਂ ਵੀ ਗੱਲਾਂ ਵਧੀਆ ਭਾਜੀ ਸੁਣਾਉਂਦੇ ਹੁੰਦੇ ਕਦੇ ਕਦੇ, ਭਾਜੀ ਗੁੱਸਾ ਤਾਂ ਨੀ ਕਰਦੇ ਉਹ ਦੋਨੋਂ ਮਿੱਤਰਾਂ ਨੂੰ ਦੱਸਿਆ?
ਟੋਨੀ ਰਿੱਕੀ ਦਾ ਨੀ ਗੁੱਸਾ ਕਰਦਾ, ਰਿੱਕੀ ਤਾਂ ਕਹਿੰਦਾ ਅੰਕਲ ਜੀ ਮੈਂ ਜਿੱਦਾਂ ਮੇਰਾ ਐਕਸੈਂਟ ਹੈਗਾ ਉਹ ਵਧੀਆ ਹੀ ਆ, ਤੁਸੀਂ ਮੈਨੂੰ ਪ੍ਰਮੋਟ ਕਰਦੇ ਆ। ਹਰਨਾਮ ਸਿੰਘ ਨੂੰ ਪੁੱਛਿਆ ਕਹਿੰਦਾ ਕੋਈ ਗੱਲ ਨੀ ਸੁਣਾ ਦਿਆ, ਕਿਉਂਕਿ ਸਾਡਾ ਕਹਿੰਦਾ ਐਕਸੈਂਟ ਹੀ ਇਹ ਆ, ਤੇ ਹੁਣ ਅਸੀਂ ਇੱਦਾਂ ਬੋਲਦੇ, ਫੇਰ ਚ ਕਹਿੰਦਾ ਗਲਤ ਕੋਈ ਹੈ ਨੀ ਹੈਗੀ, ਜਿੱਦਾਂ ਤੁਹਾਡਾ ਐਕਸੈਂਟ ਜਿੱਦਾਂ ਦੁਆਬੇ ਵਾਲਾ ਆ, ਸਾਡਾ ਐਕਸੈਂਟ ਪਤਾ ਨੀ ਕਿੱਥੇ ਦਾ ਆਇਆ, ਉਹ ਤਾਂ ਬਕਾਰੋ ਵਾਲਾ ਲੱਗ ਰਿਹਾ।
ਠੀਕ, ਚਲੋ ਹੁਣ ਇੱਕ ਗੀਤ ਹੋਰ ਰਿਵਿਊ ਕਰੀਏ ਫਿਰ ਬੱਬੂ ਮਾਨ ਦਾ।
ਚਲੋ ਕਰ ਦਿੰਦੇ
ਲੋ ਫਿਰ ਮਿੱਤਰ ਪਿਆਰਿਓ, ਸੁਣੋ ਫਿਰ ਬੱਬੂ ਮਾਨ ਦਾ ਗੀਤ ਕਲਿੱਕਾਂ।
ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵਿਊ ਸਰਕਾਰ ਹੈ, ਖਾਰਿਆਂ ਦਾ ਕੱਠ ਦੱਸਦਾ, ਖਾਰਿਆਂ ਦਾ ਕੱਠ ਦੱਸਦਾ, ਕੌਣ ਕਿੰਨੇ ਕੁ ਪਾਣੀ ਚ ਮੁਟਿਆਰ ਹੈ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਨੀ ਸਾਨੂੰ ਨੀ ਕਲਿੱਕਾਂ ਪੈਂਦੀਆਂ, ਹੋਠ ਵੀ ਜਾਲੀ ਹੱਸਦਾ, ਬਹਿ ਕੇ ਲੈਂਦੇ ਨੇ ਤਰਾਰਾ ਖਾਲੀ ਕੱਪ ਦਾ, ਹਲਕ ਨੀ ਸਾਫ਼ ਕਰਦੇ, ਓਏ ਹਲਕ ਨੀ ਸਾਫ਼ ਕਰਦੇ, ਕਦੇ ਚੀਨੀ ਵਾਲੇ ਪਾਣੀ ਦੇ ਗਰਾਰੇ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵਿਊ ਸਰਕਾਰ ਹੈ, ਖਾਰਿਆਂ ਦਾ ਕੱਠ ਦੱਸਦਾ, ਖਾਰਿਆਂ ਦਾ ਕੱਠ ਦੱਸਦਾ, ਕੌਣ ਕਿੰਨੇ ਕੁ ਪਾਣੀ ਚ ਮੁਟਿਆ। ਕੰਮ ਜਦ ਡੀਜੇ ਸਾਂਭ ਲੈ ਫੇਰ ਛੇੜ ਲੋ ਕੰਟਰੋਵਰ ਸੀ, ਕਹਿੰਦੇ ਸ਼ੋ ਕਨੇਡਾ ਮਿੱਤਰੋ ਫੋਟੋ ਪੈਂਦੀ ਆ ਮੋਹਾਲੀਓ ਪਾ ਜਰਸੀ, ਟੁੱਟੀਆਂ ਦੇ ਨਾਲ ਮਿੱਤਰੋ, ਓ ਟੁੱਟੀਆਂ ਦੇ ਨਾਲ ਮਿੱਤਰੋ, ਕਿੱਥੇ ਪਰਦੇ ਨੇ ਰੇਸ ਲੈ ਕੇ ਆ ਰਹੇ। ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਨੀ ਕਲਿੱਕਾਂ ਪੈਂਦੀਆਂ, ਸਾਨੂੰ ਹੁੰਦੇ ਨੀ ਵੀ ਉਹ ਮੁਟਿਆਰੇ, ਸਾਨੂੰ ਨੀ ਕਲਿੱਕਾਂ
ਧਰਤੀ ਤੇ ਜਾ ਟਿਕਿਆ ਵਾਇਲਿਆ ਕੁੱਲ ਮੀਡੀਆ ਕੱਲਾ ਰਵਿਸ਼ ਕੁਮਾਰ ਨੀ ਵਿਕਿਆ ਲਿਖ ਕੋਈ ਸੱਚ ਮਿੱਤਰੋ ਲਿਖ ਕੋਈ ਸੱਚ ਮਿੱਤਰੋ ਅੱਡੀ ਮਾਰੇ ਫਿਰ ਫੁੱਟ ਦੇ ਫੁਆਰੇ ਸਾਨੂੰ ਨਿਕਲਿਕਾਂ ਪੈਂਦੀਆਂ ਸਾਨੂੰ ਨਿਕਲਿਕਾਂ ਪੈਂਦੀਆਂ ਸਾਨੂੰ ਹੁੰਦੇ ਨੀ ਵੀ ਉਹ ਮੁਟਿਆਰੇ ਸਾਨੂੰ ਨਿਕਲਿਕਾਂ
ਲੱਗ ਗਿਆ ਉਹ ਫੋਨ ਦੇ ਹੁਣ ਮੇਰਾ ਕਿਹਾ ਕਲਿੱਕਾਂ ਦੇ ਨਾਂ ਨੂੰ ਤੁਸੀਂ ਦੂਰ ਹੋ ਗਏ
ਪਿਛਾਂ ਨੂੰ ਲੈ ਕੇ ਜਾ ਰਿਹਾ ਤੁਹਾਨੂੰ ਗਾਣਾ ਆਪਣੇ ਆਪਣੇ ਕਲਚਰ ਨਾਲ ਜੋੜ ਰਿਹਾ ਸਾਨੂੰ ਕਲਿੱਕਾਂ ਕਲੁੱਕਾਂ ਨੀ ਪੈਂਦੀਆਂ ਸਾਡੇ ਜਗ੍ਹਾ ਤਰੀਕੇ ਹੀ ਕਰਦੇ ਲੋਕ ਜਿੱਦਾਂ ਅੱਗੇ ਕਰਦੇ ਪੇਜ ਲਾਓ ਵਧੀਆ ਗਾਣੇ ਗਾਓ ਕੇ ਤੁਹਾਨੂੰ ਥੋੜੀ ਤਰੀਫ ਆ ਕੇ ਮੂੰਹ ਤੇ ਕਰ ਆਹ ਕਲਿੱਕਾਂ ਵਾਲਾ ਤਾਂ ਬਿਲਕੁਲ ਜਿੱਦਾਂ ਇੱਕ ਤਰ੍ਹਾਂ ਆਰਟੀਫਿਸ਼ਲੀ ਸਟੇਜ ਕ੍ਰੀਏਟ ਕੀਤੀ ਹੁੰਦੀ ਵੀਹ ਕਲਿੱਕਾਂ ਕਰ ਦੋ ਤੀਹ ਕਰ ਦੋ ਉਹ ਆ ਜਾਣੀ ਆ ਤੁਹਾਡੀ 400 ਹੋ ਗਈ ਤੁਹਾਡੀ 10,000 ਹੋ ਗਈ
ਤੁਹਾਡੀ ਸਾਰੀ ਕੰਪੋਜੀਸ਼ਨ ਬਹੁਤ ਵਧੀਆ ਆ ਤੇ ਗੀਤ ਤਕਰੀਬਨ 6 ਮਿੰਟ ਦਾ ਸੀਗਾ ਤੇ ਜਿਹੜਾ ਕਿ ਇੰਜੋਏਬਲ ਹੈ ਗੀਤ, ਮਤਲਬ ਜੇ ਅਗਰ ਤੁਸੀਂ ਡਰਾਈਵਿੰਗ ਕਰ ਰਹੇ ਹੋ, ਟਰੱਕ ਡਰਾਈਵਰ, ਤੁਸੀਂ ਬਹੁਤ ਧਿਆਨ ਨਹੀਂ ਰੱਖ ਰਹੇ ਹੋ, ਹਲਕਾ ਹਲਕਾ ਫੁਲ ਜਿੱਦਾਂ ਹੁਣ ਪਹਿਲਾਂ ਸਰਤਾਜ ਦਾ ਗੀਤ ਸੀ, ਉਹ ਬੰਦਾ ਨਾ ਇੱਕ ਪੈਰੇ ਤੋਂ ਬਾਅਦ ਹੀ ਕਹਿ ਦਿੰਦਾ ਵੀ ਯਾਰ ਮੇਰੀ ਸਮਝ ਨਹੀਂ ਆਣੀ, ਪਰ ਉਦਾਂ ਸੰਗੀਤ ਵਧੀਆ, ਪਰ ਇਹ ਹਲਕੀ ਹਲਕੀ ਗੱਲ, ਹਾਂ ਇਹ ਹਲਕੀ ਹਲਕੀ ਸਮਝ ਵੀ ਆਉਂਦੀ ਆ, ਪਰ ਜਿੱਦਾਂ ਕੋ ਜਿਹੜੇ ਬੱਬੂ ਮਾਨ ਦੀ ਨਾ ਉਹ ਐਲਬਮ ਸੀਗੀ, ਪਹਿਲੀ ਐਲਬਮ ਸੀ ਤੂੰ ਸੌ ਕੇ ਰਾਤ ਗੁਜ਼ਾਰ ਲਈ, ਹਨਾ, ਉਹ ਉਹਦੇ ਨਾਲ ਦੀ ਕੋਈ ਰੀਸ ਨਹੀਂ, ਉਹਦੀ ਜਿਹੜੀ ਫਿਰ ਦੂਜੀ ਸੀਗੀ ਐਲਬਮ ਉਹ ਵੀ ਟੌਪ ਦੀ ਸੀਗੀ, ਮਤਲਬ ਉਹ ਵਨ ਆਫ ਦਾ ਬੈਸਟ, ਉਹਤੋਂ ਬਾਅਦ ਤਾਂ ਫਿਰ ਥੋੜਾ ਖਿਲਾਰਾ ਪਿਆ ਆ। ਇਹ ਇਹ ਜਿਹੜੇ ਇਹ ਵਾਲਾ ਗੀਤ ਹੈ ਨਾ, ਇਹ ਵੀ ਕੋਈ ਇੰਨਾ ਟੌਪ ਦਾ ਨਹੀਂ, ਪਰ ਰਾਜ ਬੇਕਰ ਫੀਲਡ ਤੋਂ ਕਹਿ ਰਹੇ ਨੇ, ਕਹਿੰਦੇ ਨਾਈਸ ਸੌਂਗ, ਹੀ ਸਪੈਂਡ ਲੋਟ ਆਫ ਮਨੀ ਔਨ ਹਿਸ ਮਿਊਜ਼ਿਕ ਗਰੁੱਪ। ਬਿਲਕੁਲ ਆਪਾਂ ਸਹੀ ਇਹੀ ਗੱਲ ਕਹੀ ਹੈ ਕਿ ਮਿਊਜ਼ਿਕ ਸਿਰੇ ਦਾ ਟੌਪ ਦਾ ਹੈ, ਪਰ ਜਿਹੜੇ ਗੀਤ ਹੈ ਇੱਕ ਤਾਂ ਇਹ ਹੈ ਵੀ ਉਹਦੇ ਜਿਹੜੇ ਬੋਲ ਨੇ ਉਹ ਇੰਨੇ ਹਾਵੀ ਨਹੀਂ ਹੈਗੇ, ਮਤਲਬ ਬਾ ਕਮਾਲ ਨਹੀਂ ਹੈਗੇ, ਕੋਈ ਵਿੱਚ ਕਲਿੱਕਾਂ ਦੀ ਗੱਲ ਹੋ ਰਹੀ ਹੈ ਤੇ ਕਲਿੱਕਾਂ ਦੀ ਗੱਲ ਕਰ ਰਹੇ ਨੇ ਆਪਣੀ ਗਰਲਫ੍ਰੈਂਡ ਨੂੰ ਗੱਲ ਕਰ ਰਹੇ ਵੀ, ਮਤਲਬ ਹੁਣ ਆਈ ਡੋਂਟ ਨੋ, ਮੁਟਿਆਰੇ ਨੂੰ ਕੱਲ ਹੀ ਉਹ ਕਹਿ ਰਹੇ ਵੀ ਮੈਨੂੰ ਨੀ ਕਲਿੱਕਾਂ ਪੈਂਦੀਆਂ,
ਕਲਿੱਕਾਂ ਵਾਲੀ ਗਰਲਫ੍ਰੈਂਡ ਤਾਂ ਉਹਦੀ ਚਾਹੀਦੀ ਨਹੀਂ ਹੈ, ਗਰਲਫ੍ਰੈਂਡ ਕਲਿੱਕਾਂ ਵਾਲੀ ਗਰਲਫ੍ਰੈਂਡ ਚਾਹੀਦੀ, ਗਰਲਫ੍ਰੈਂਡ ਕਲਿੱਕ ਲੁੱਕ ਤਾਂ ਕੁਛ ਨੀ ਹੁੰਦੇ।
ਹਾਂ ਤੇ ਫਿਰ ਉਹ ਵਿੱਚ ਉਹ ਖਾੜਿਆਂ ਦੀ ਗੱਲ ਕਰੀ ਜਾਂਦਾ ਵੀ ਮੇਰੇ ਖਾੜੇ ਦੇ ਵਿੱਚ ਹੁੰਦੇ ਆ, ਚਲੋ ਠੀਕ ਹੈ ਬੱਬੂ ਮਾਨ ਦਾ ਖਾੜਾ ਲੱਗਦਾ ਬੜੇ ਇਕੱਠ ਹੁੰਦਾ ਉਹਦੇ ਵਿੱਚ, ਵਿੱਚੇ ਉਹ ਫੈਨਸ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਗੀਤ ਤੇ, ਵਿੱਚੇ ਉਹ ਪ੍ਰਵਚਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ, ਵਿੱਚੇ ਉਹ ਜਿਹੜੇ ਵਿਕਦੇ ਜਰਨਲਿਸਟ ਹੈ ਉਹਨਾਂ ਦੀ ਵੀ ਕੋਸ਼ਿਸ਼ ਕਰ
ਰਿਹਾ, ਬੱਚਿਆਂ ਤੋਂ ਵੀ ਕਈ ਗੱਲਾਂ ਸਿੱਖਦੇ ਆ। ਹੁਣ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਸੁਣਾਉਣਾ, ਮੇਰਾ ਦੋਹਤਾ 3 ਸਾਲ ਦਾ ਆ, ਏਦਾਂ ਉਹਨੂੰ ਕਾਰ ਲੈ ਕੇ ਅਸੀਂ ਵਾਪਸ ਜਾ ਰਹੇ ਸੀ, ਬਾਹਰ ਜਾ ਰਹੇ ਸੀ ਤੇ ਉਹਦੀ ਮੰਮੀ ਕਹਿੰਦੀ ਲੁੱਕ ਦਿਸ ਇਜ਼ ਅ ਬਿਗ 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 ਕ੍ਰੇਨ, ਉਹ ਕਹਿੰਦੇ ਮਾਮ ਦਿਸ ਇਜ਼ ਨਾਟ ਅ ਬਿਗ ਕ੍ਰੇਨ, ਦਿਸ ਇਜ਼ ਟਾਲ ਕ੍ਰੇਨ। ਬਹੁਤ ਲੰਬੀ ਉੱਚੀ ਹੈ, ਟਾਲ ਕ੍ਰੇਨ ਨਾ ਤੇ ਬਿਗ ਵਨ। ਮੈਂ ਕਿਹਾ ਅਸੀਂ ਡਿੱਗੇ ਹੀ ਗਈ ਜਾਂਦੇ ਕੋਈ ਵੱਡੀ ਜਿਹੀ ਚੀਜ਼ ਦੇਖ
ਕੇ, ਅਸੀਂ ਟ੍ਰਾਂਸਲੇਟ
ਸਿੱਖਦੇ ਹਾਂ, ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ,
ਸੋ
ਓਵਰਆਲ
ਇਹ ਜਿਹੜਾ ਗੀਤ ਹੈ ਕਲਿੱਕਾਂ ਬਹੁਤ ਵਧੀਆ ਆ, ਥੋੜੀ ਦੇਰ ਚੱਲੇਗਾ, ਡੀਜਿਆਂ ਤੇ ਵੀ ਚੱਲੇਗਾ, ਰਾਤ ਨੂੰ ਵੀ ਚੱਲੇਗਾ, ਦੋ ਤਿੰਨ ਪਹਿਰੇ ਲਾਇਆ ਕਰਨਗੇ ਡੀਜੇ ਵਾਲੇ, ਪਰ ਇਹ ਕੋਈ ਇੰਨਾ ਮਤਲਬ ਏਦਾਂ ਨਹੀਂ ਵੀ ਲੋਕੀ ਚੇਤੇ ਰੱਖਣਗੇ ਇਸ ਗੀਤ ਨੂੰ, ਸੋ
ਨਾ ਨਾ ਚੇਤੇ ਰੱਖਣ ਵਾਲੀ ਗੱਲ ਨੀ, ਓਦਾਂ ਸਿੱਖਿਆ ਦਾ ਇੱਕ,
ਹਾਂ ਓਦਾਂ ਬਹੁਤ ਵਧੀਆ ਗੀਤ ਹੈ। ਤੇ ਦਲਜੀਤ ਸਿੰਘ ਢਿੱਲੋਂ, ਹਾਂਜੀ ਭਾਜੀ ਕੀ ਹਾਲ ਚਾਲ ਹੈ, ਕਹਿੰਦੇ ਭਾਜੀ ਲੁਧਿਆਣੇ ਨੂੰ ਪੰਜਾਬ ਦਾ ਟੋਕੀਓ ਨਹੀਂ ਮਾਨਚੈਸਟਰ ਕਹਿੰਦੇ ਨੇ, ਹਾਂ ਉਹ ਏਦਾਂ ਹੈ ਵੀ ਮਾਨਚੈਸਟਰ ਤਾਂ ਕਹਿੰਦੇ ਨੇ ਕਿਉਂਕਿ ਉੱਥੇ ਹੋਇਜ਼ਰੀ ਕਾਫੀ ਸੀ ਲੁਧਿਆਣੇ, ਇੱਕ ਤਾਂ ਇਹ ਵੀ ਕਹਿੰਦੇ ਉਹਨੂੰ ਟੋਕੀਓ ਵੀ ਕਹਿੰਦੇ, ਟੋਕੀਓ ਇਸ ਕਰਕੇ ਕਹਿੰਦੇ ਸੀਗੇ ਕਿ ਇੱਥੇ ਪਾਪੂਲੇਸ਼ਨ ਬਹੁਤ ਹੈ ਜਾਪਾਨ ਦੇ ਟੋਕੀਓ ਸ਼ਹਿਰ ਮੰਗਰ, ਸੋ ਇਸ ਕਰਕੇ ਇਸ ਨੂੰ ਟੋਕੀਓ ਵੀ ਕਹਿੰਦੇ, ਦੋਨੇ ਕਹਿੰਦੇ ਆ, ਮੈਂ ਟੋਕੀਓ ਵੀ ਸੁਣਿਆ ਪਰ ਮਾਨਚੈਸਟਰ ਤੁਸੀਂ ਯਾਦ ਕਰਾ ਦਿੱਤਾ ਉਹ ਵੀ ਵਧੀਆ, ਕਿਉਂਕਿ ਇੱਕ ਟਾਈਮ ਦੇ ਉੱਤੇ ਇੱਥੇ ਮਤਲਬ ਸਵਾਟਰ ਹੋਇਜ਼ਰੀ ਕੱਪੜੇ ਜਿਹੜੇ ਗਰਮ ਉਹ ਬੜੇ ਬਣਦੇ ਹੁੰਦੇ ਸੀਗੇ, ਸਾਈਕਲਾਂ ਵੀ ਬਣਦੀਆਂ ਹੁੰਦੀਆਂ ਸੀ, ਤੇ ਖੈਰ ਜਿਹੜੇ ਜਿੰਨੇ ਸਿੰਗਰ ਨੇ ਅਮਰੀਕ ਭਾਜੀ ਉਹ ਸਾਰੇ ਹੀ ਲੁਧਿਆਣੇ ਇਹਨਾਂ ਦੇ ਆਫਿਸ ਹੁੰਦੇ ਸੀ, ਹਨਾ ਇਹ ਵੀ ਤੁਹਾਨੂੰ ਪਤਾ, ਹਾਂ ਅੱਡੇ ਦੇ ਮੂਹਰੇ ਨਾ ਸਾਰਿਆਂ ਦੇ ਦਫ਼ਤਰ ਹੁੰਦੇ ਸੀ, ਉੱਥੇ ਜਾ ਕੇ ਬੁਕਿੰਗ ਕਰਾਉਣੀ ਪੈਂਦੀ ਹੁੰਦੀ ਸੀ। ਵਿਜੇ ਵਿਰਦੀ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਕਹਿੰਦੇ ਰੀਅਲੀ ਇੰਪ੍ਰੈਸਡ ਵਿਦ ਫਲੋਰਾ ਜੀ, ਆਊਟਸਟੈਂਡਿੰਗ ਜੀ ਤੁਹਾਡੀ ਉਹ ਜਿਹੜੀ ਨਾਮ ਸਿੰਘ ਵਾਲੀਆਂ ਗੱਲਾਂ ਤੇ ਕਾਫੀ ਖੁਸ਼ ਹੋ ਰਹੇ ਨੇ। ਅਮਰੀਕ ਭਾਜੀ ਹੁਣ ਗੱਲ ਇਹ ਹੈ ਵੀ ਕ੍ਰਿਸਮਿਸ ਚੱਲ ਰਹੀ ਆ ਤੇ ਡਬਲ ਡੀ ਮੈਰਿਟ ਪੁਆਇੰਟ ਜਿਹੜੇ ਨੇ ਤਕਰੀਬਨ ਸਾਰੇ ਆਸਟ੍ਰੇਲੀਆ ਚ ਲਾਗੂ ਹੋ ਚੁੱਕੇ ਨੇ, ਸੋ ਅਗਰ ਤੁਸੀਂ ਕੋਈ ਵੀ ਰੂਲ ਤੋੜਦੇ ਹੋ ਡਰਾਈਵਿੰਗ ਕਰਨ ਦੇ ਵੇਲੇ ਤਾਂ ਤੁਹਾਡੇ ਡਬਲ ਪੁਆਇੰਟ ਕੱਟੇ ਜਾਣਗੇ ਤੇ ਡਬਲ ਫਾਈਨ ਹੋਏਗਾ, ਬਹੁਤ ਸਾਰੇ ਲੋਕਾਂ ਨੂੰ ਹੋ ਵੀ ਰਿਹਾ। ਤੇ ਫੋਨਾਂ ਦੀ ਗੱਲ ਕਰੀਏ ਤੇ ਹੁਣ ਹੱਥ ਚ ਫੋਨ ਫੜਿਆ ਹੋਇਆ, ਫੋਨ ਨੂੰ ਟੱਚ ਵੀ ਕਰ ਰਹੇ ਹੋ, ਹੈਡਫੋਨ ਵੀ ਲਿਆ ਤਾਂ ਵੀ ਤੁਹਾਨੂੰ ਫਾਈਨ ਹੈ, ਇਸ ਕਰਕੇ ਤੁਸੀਂ ਪਾਣੀ ਵੀ ਪੀ ਰਹੇ ਹੋ, ਬਾਂਹ ਬਾਹਰ ਕੱਢੀ ਹੋਈ ਹੈ ਤਾਂ ਵੀ ਫਾਈਨ ਹੈ, ਲੇਡੀਜ਼ ਧਿਆਨ ਦੇਣ, ਉਹ ਮੇਕਅਪ ਕਰ ਰਹੀ ਆ ਖੜ ਕੇ ਸ਼ੀਸ਼ੇ ਨੂੰ ਉਹ ਵੀ ਫਾਈਨ ਹੈ ਡਰਾਈਵਿੰਗ ਸਾਈਡ ਤੇ। ਮੈਂ ਇੱਥੇ ਤੁਹਾਨੂੰ ਇੱਕ
ਡਰਾਈਵਿੰਗ ਕਰਦੇ ਗੱਲਾਂ ਕਰਦੇ ਤਾਂ ਵੀ ਫਾਈਨ
ਤਾਂ ਨਹੀਂ, ਉਹ ਨਹੀਂ ਹੈਗਾ ਫਾਈਨ ਤੇ, ਹਾਂ ਮੈਨੂੰ ਇੱਕ ਸਲਾਹ ਦਿਓ, ਜਿਦਾਂ ਹੁਣ ਕਹਿੰਦੇ ਵੀ ਮੇਕਅਪ ਕਰਦੇ ਫਾਈਨ ਹੈ, ਮਤਲਬ ਸ਼ੀਸ਼ਾ ਦੇ ਹੁਣ ਜੇ ਮਤਲਬ ਸ਼ੀਸ਼ਾ ਦੇਖ ਕੇ ਮਤਲਬ ਫੋਰ ਐਗਜ਼ਾਮਪਲ ਮੈਂ ਆਪਣੀ ਮੁੱਛਾਂ ਠੀਕ ਕਰਨ ਲੱਗ ਪਵਾਂ ਜਾਂ ਪੱਗ ਦਾ ਲੱਡ ਠੀਕ ਕਰਨ ਲਵਾਂ, ਉਹ ਮੇਕਅਪ ਜਾਊਗਾ,
ਉਹ ਮੇਕਅਪ ਜਾਣਾ ਉਹਦਾ ਫਾਈਨ ਹੈ, ਕਿਉਂ ਮੇਜਰ ਚੀਜ਼ਾਂ ਲੱਗਿਆ ਪਿੱਛੇ ਗੱਡੀਆਂ ਦੇਖਣ ਨੂੰ ਲੱਗਿਆ ਮੁੱਛਾਂ ਦੇਖਣ ਨੂੰ ਲੱਗਾ।
ਨਹੀਂ 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 ਨਹੀਂ, ਇਹ ਤੇ ਆਪਾਂ ਕਿਸੇ ਪੁਲਿਸ ਵਾਲਿਆਂ ਨੂੰ ਪੁੱਛਣਾ ਪਊਗਾ, ਕਰਕੇ ਦੇਖੀਏ ਪੁਲਿਸ ਵਾਲਿਆਂ ਸਾਹਮਣੇ ਕਰਕੇ ਦੇਖੀਏ ਕਿਤੇ,
ਤੁਹਾਡੀ
ਤੁਸੀਂ ਤਾਂ ਕਰੇ ਨੀ ਸਕਦੇ, ਤੁਹਾਡੇ ਤਾਂ ਮੁੱਛੇ ਹੈ ਨੀ, ਤੁਸੀਂ ਤਾਂ ਮੈਂ ਮਸਲਾ ਹੀ ਖਤਮ ਕੀਤਾ ਆ। ਤੇ ਗੱਲ ਤਾਂ ਇਹ ਆ ਵੀ ਜਿਹੜੇ ਮੁੱਛਾਂ ਵਾਲੇ ਦਾੜੀ ਵਾਲੇ ਆ, ਮੈਂ ਕੋਸ਼ਿਸ਼ ਕਰਦਾ ਵੀ ਕਿਤੇ ਪੁਲਿਸ ਵਾਲਾ ਦੇਖਾਂ ਤਾਂ ਮੈਂ ਮੁੱਛ ਨੂੰ ਬਟਾ ਚਾੜਾਂ ਤੇ ਦੇਖਾਂ ਕਿ ਮੈਨੂੰ ਫਾਈਨ ਕਰਦਾ ਕਿ ਨਹੀਂ ਕਰਦਾ। ਇੱਦਾਂ ਨਹੀਂ
ਫਾਈਨ ਸਰ ਇਸ ਕਰਕੇ ਨੀ ਕਰੂਗੇ, ਡਰਾਈਵਿੰਗ ਆਫੈਂਸ ਕਰਦੇ ਇਸ ਕਰਕੇ ਕਰੂਗੇ, ਉਹਨੂੰ ਤਾੜਦੇ ਹੋਏ
ਤਾੜਦੇ
ਤੇ ਹੁਣ ਚੈਲੰਜ ਕਰ
ਲਈ। ਦੇਖੋ ਬਾਈ ਮੇਰੇ ਕੋਈ ਵੀ ਮਿੱਤਰ ਸੱਜਣ ਸਿੰਘ ਨੇ ਜਾਂ ਜਿਹਨਾਂ ਨੇ ਮੁੱਛਾਂ ਰੱਖੀਆਂ ਕਰਕੇ ਦਿਓ ਵੀ ਤਜਰਬਾ ਇਹ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਮੁੱਛ ਨੂੰ ਬਟਾ ਦੇ ਕੇ ਦੇਖੋ ਦੇਖੀਏ ਤੁਹਾਨੂੰ ਫਾਈਨ ਕਰਦੇ ਕਿ ਨਹੀਂ ਕਰਦੇ। ਕਿਉਂਕਿ ਮੈਂ ਸੱਚੀ ਮੈਨੂੰ ਮੇਰੇ ਦਿਮਾਗ ਚ ਗੱਲ ਆਈ ਵੀ ਇਹ ਤਾਂ ਫਿਰ ਮੇਕਅਪ ਤਾਂ ਫਿਰ ਇਕੱਲਾ ਲੇਡੀਜ਼ ਲਈ ਥੋੜੋ ਇਹ ਟਾਰਗੇਟ ਕੀਤਾ, ਬੰਦਿਆਂ ਨੂੰ ਵੀ ਆ ਵੀ ਬੰਦੇ ਵੀ ਆਪਣਾ ਇਕਦਮ ਕਈ ਵਾਰੀ ਕਰੀਮ ਕਰੂਮ ਜੀ ਲਾਣ ਲੱਗ ਪੈਂਦੇ, ਸਨ ਕਰੀਮ ਲਾਣ ਲੱਗ ਪੈਂਦੇ ਆ ਹਨਾ, ਐਨੀ ਟਾਈਪ ਆਫ ਹਨਾ, ਤੇ ਉਹਦੇ ਵਿਚ ਫਿਰ ਮਤਲਬ ਇਹ ਵੀ ਇਕ ਮਸਲਾ ਸੀਗਾ ਜਿਹੜਾ ਮੈਨੂੰ ਲੱਗਿਆ। ਖੈਰ ਸਾਡੇ ਨਾਲ ਜੁੜੇ ਨੇ ਗੁਰਜਿੰਦਰ ਸਿੰਘ ਪੰਧੇਰ, ਉਨ੍ਹਾਂ ਨੇ ਮੈਸੇਜ ਭੇਜਿਆ ਸੀ, ਸੋਰੀ ਮੈਂ ਮਿਸ ਕਰ ਗਿਆ, ਤੇ ਕਹਿੰਦੇ ਜਦੋਂ ਵੀ ਕੋਈ ਸਿੱਧੂ ਪਾਕਿਸਤਾਨ ਜਾਂਦਾ ਚਰਚਾ ਛਿੜ ਜਾਂਦੀ ਹੈ, ਗੱਲ ਦਾ ਪਤਾ ਨਹੀਂ ਚਾਹੇ ਨਵਜੋਤ ਸਿੱਧੂ ਹੋਵੇ, ਕੈਪਟਨ ਅਮਰਿੰਦਰ ਵੀ ਸਿੱਧੂਆਂ ਦਾ ਮੁੰਡਾ, ਆਪਣੇ ਅਮਨਦੀਪ ਜੀ ਵੀ ਸਿੱਧੂਆਂ ਦੇ ਕਾਕੇ ਨੇ। ਠੀਕ ਹੈ, ਮੈਨੂੰ ਪਤਾ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਗੱਲ। ਤੇ ਅਮਰੀਕ ਭਾਜੀ ਫਾਈਨਾਂ ਦੀ ਗੱਲ ਕਰੀਏ ਤਾਂ ਕੱਲਾ ਲੋਕਾਂ ਨੂੰ ਨਹੀਂ ਫਾਈਨ ਹੋ ਰਿਹਾ, ਦੁਨੀਆਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਫਾਈਨ ਹੋ ਰਿਹਾ। ਤੇ ਆਸਟ੍ਰੇਲੀਆ ਦੇ ਵਿਚ ਇਕ ਕੰਪਨੀ ਹੈ ਜੀ ਗੂਗਲ, ਆਸਟ੍ਰੇਲੀਆ ਨੀ ਦੁਨੀਆਂ ਦੀ ਕੰਪਨੀ ਹੈ, ਪਰ ਆਸਟ੍ਰੇਲੀਆ ਨੇ ਫਾਈਨ ਕੀਤਾ ਹੈ ਜੀ ਉਹਨਾਂ ਨੂੰ 481 million ਦੇ ਕਰੀਬ ਟੈਕਸ ਆਫਿਸ ਨੇ ਸੈਟਲਮੈਂਟ ਕੀਤੀ ਹੈ ਕਿ ਉਹਨਾਂ ਨੇ ਟੈਕਸ ਨਹੀਂ ਸੀ ਦਿੱਤਾ 2008 ਤੋਂ ਲੈ ਕੇ 2018 ਤੇ ਟੈਕਸ ਹੀ ਨਹੀਂ ਦਿੱਤਾ ਸੀ। ਸੋ ਇਸ ਕਰਕੇ ਉਹਨਾਂ ਨੇ ਇਹ ਮਤਲਬ ਕੇਸ ਚੱਲ ਰਿਹਾ ਸੀਗਾ। ਆਸਟ੍ਰੇਲੀਆ ਨੇ ਕੀ ਕੀਤਾ ਨਾ, ਉਹਨਾਂ ਨੇ $1 billion ਆਸਟ੍ਰੇਲੀਅਨ ਟੈਕਸ ਆਫਿਸ ਨੇ ਪਾਸੇ ਰੱਖ ਕੇ ਇਕ ਟੀਮ ਬਣਾਈ ਹੋ ਹੈ, 2023 ਤੱਕ ਉਹਦੀ ਮਿਆਦ ਹੈ, ਇੰਨੇ ਤੱਕ ਰਹੇਗੀ, ਮਤਲਬ $1 billion ਖਰਚਣਗੇ। ਤੇ ਉਹ ਖਰਚ ਉਹਨਾਂ ਨੇ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਜਿੰਨੇ ਮਤਲਬ ਟੈਕਸ ਨਹੀਂ ਤਾਰਦੇ ਜਾਂ ਇਰੈਗੂਲਰਟੀਜ ਉਹਨਾਂ ਨੂੰ ਉਹਨਾਂ ਨੇ ਇਨਵੈਸਟੀਗੇਟ ਕਰਨਾ ਹੈ ਤੇ ਉਹਨਾਂ ਤੋਂ ਟੈਕਸ ਵਸੂਲਣਾ ਹੈ। ਤੇ ਇਸੇ ਹੀ ਅਧੀਨ ਐਪਲ, ਫੇਸਬੁੱਕ ਤੇ ਮਾਈਕਰੋਸਾਫਟ ਕੰਪਨੀਆਂ ਨੂੰ ਤੋਂ ਵੀ ਟੈਕਸ ਵਸੂਲਿਆ ਜਾ ਚੁੱਕਾ ਹੈ। ਹੁਣ ਗੂਗਲ ਨੇ $485 million ਦੇਣ ਦਾ ਫੈਸਲਾ ਕੀਤਾ ਹੈ। ਤੇ ਆਸਟ੍ਰੇਲੀਆ ਦੇ ਵਿਚ ਪਿਛਲੇ ਸਾਲ ਗੂਗਲ ਨੇ $4 billion ਦਾ ਬਿਜਨਸ ਕੀਤਾ ਤੇ ਉਹਨਾਂ ਨੇ ਸਿਰਫ $26 million ਟੈਕਸ ਦਿੱਤਾ 4 billion ਚੋਂ। ਤੇ ਇੰਨੀ ਇਰੈਗੂਲਰਿਟੀ ਹੈ ਤੇ ਹੁਣ ਤੱਕ ਜਿਹੜਾ $1 billion ਦੀ ਟੀਮ ATO ਨੇ ਬਣਾਈ ਹੈ $7 billion ਉਹ ਵਸੂਲ ਚੁੱਕੀ ਹੈ ਜੀ ਆਸਟ੍ਰੇਲੀਅਨ ਟੈਕਸ ਆਫਿਸ ਦੇ ਲਈ। ਸੋ ਵਧੀਆ ਹੈ, ਮਤਲਬ ਪੈਸੇ ਮੁੜ ਰਹੇ ਨੇ। ਤੇ ਦੂਜਾ ਆਹੋ ਮਤਲਬ $1 billion ਲਾ ਕੇ $7 billion ਮੁੜਿਆ ਨਾ ਟੈਕਸ ਆਫਿਸ ਨੂੰ ਤਾਂ ਨਜ਼ਾਰਾ ਹੀ ਹੈ ਫਿਰ ਹਨਾ। ਹਾਂ, ਸੋ ਇਹ ਵੀ ਹੈ, ਕੱਲਾ ਗੂਗਲ ਨੂੰ ਇੱਥੇ ਨਹੀਂ ਫਾਈਨ ਹੋਇਆ, ਗੂਗਲ ਨੂੰ ਯੂਰਪ ਦੇ ਵਿਚ ਵੀ ਫਾਈਨ ਹੋਇਆ $150 million US ਦੇ, ਜਿਹੜੇ ਕਿ ਭਾਰਤ ਦੇ 1184 crore ਰੁਪਇਆ ਬਣਦਾ ਆ। ਤੇ ਇਹ ਜਿਹੜਾ ਜੁਰਮਾਨਾ ਉਹਨਾਂ ਨੂੰ ਹੋਇਆ ਕਿ ਉਹਨਾਂ ਨੇ ਜਿਹੜਾ ਮਤਲਬ ਗਲਤ ਇਸ਼ਤਿਹਾਰ ਦਿੱਤੇ ਔਰ ਜਿਹੜਾ ਕੰਪੀਟੀਸ਼ਨ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਸੋ ਇਸ ਦੇ ਅਧੀਨ ਯੂਰਪ ਦੇ ਵਿਚ ਉਹਨਾਂ ਨੂੰ ਫਾਈਨ ਹੋਇਆ। ਤੇ ਉਧਰ ਵੋਲਕਸਵੈਗਨ
ਡਿਵੈਲਪਮੈਂਟ ਦੀਆਂ ਜਿਹੜੀਆਂ ਗੱਲਾਂ ਉਹ ਰਹੇਗੀਆਂ ਉਹ ਕਰਾਂਗੇ,
ਉਹ ਕਰ
ਮੈਂ ਵੀ ਤੁਹਾਡਾ ਆਰਟੀਕਲ ਵੀ ਪੜਿਆ ਸੀ, ਉਹ ਪਿਛਲੀ ਅਗਲੀ ਵਾਰ ਕਰਾਂਗੇ, ਉਹਨੇ ਸਾਨੂੰ 15-20 ਮਿੰਟ ਚਾਹੀਦੇ।
ਹਾਂ, ਉਹ ਲੰਬਾ ਮਸਲਾ ਹੈ ਤੇ ਉਹ ਰੱਖਿਓ ਤੁਸੀਂ ਸਾਂਭ ਕੇ। ਫਰਾਂਸ ਦੇ ਵਿਚ ਨਾ ਮਤਲਬ ਸੋਰੀ ਵੋਲਕਸਵੈਗਨ ਜਿਹੜੀ ਕਿ ਸ਼ਾਇਦ ਇੰਗਲੈਂਡ ਦੀ ਕੰਪਨੀ ਆ ਗੱਡੀਆਂ ਬਣਾਉਣ ਦੀ, ਕਾਰਾਂ ਬਣਾਉਣ ਦੀ ਆ, ਸੋਰੀ ਜਰਮਨ ਦੀ ਆ, ਸੋਰੀ ਜਰਮਨ ਦੀ ਆ। ਤੇ ਹਾਂ, ਆਸਟ੍ਰੇਲੀਆ ਦੇ ਵਿਚ ਉਹਨਾਂ ਨੂੰ $125 million ਫਾਈਨ ਹੋਇਆ ਆ। ਤੇ ਉਹ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਜਿਹੜੀ ਕਾਰਬਨ ਮਿਸ਼ਨ ਐਂਡ ਆਲ ਦੈਟ ਉਹਦੇ ਸਬੰਧ ਵਿਚ 2011 ਤੋਂ ਲੈ ਕੇ 2015 ਤੱਕ 57,000 ਡੀਜ਼ਲ ਗੱਡੀਆਂ ਵੇਚੀਆਂ ਸਨ ਔਰ ਉਹਨਾਂ ਤੇ ਗਲਤ ਇਨਫਰਮੇਸ਼ਨ ਦਿੱਤੀ ਸੀ ਵੀ ਇਹ ਜੀ ਧੂੰਆਂ ਘਟਾਊਗੀ, ਆਹ ਘਟਾਊਗੀ, ਉਹ ਘਟਾਏ। ਸੋ ਇਸ ਕਰਕੇ ਉਹਨਾਂ ਨੂੰ $125 million ਉਸ ਕੰਪਨੀ ਨੂੰ ਫਾਈਨ ਹੋਇਆ ਹੈ। ਸੋ ਫਾਈਨਾਂ ਤੋਂ ਨਾ ਡਰੋ, ਜੇ ਸਾਨੂੰ ਹੁੰਦੇ ਨੇ ਫਾਈਨ ਤਾਂ ਕੋਈ ਗੱਲ ਨੀ, ਪਰ ਕੋਸ਼ਿਸ਼ ਕਰੋ ਕਿ ਧਿਆਨ ਨਾ ਚਲਾਓ, ਗੱਡੀ ਹੌਲੀ ਚਲਾਓ, ਟਾਈਮ ਸਿਰ ਪਹੁੰਚੋ ਆਪਣੇ ਘਰ, ਅੱਧਾ ਘੰਟਾ ਕੋਈ ਨੀ ਬਾਅਦ ਚੋ ਪਹੁੰਚੋਗੇ, 10 ਮਿੰਟ ਬਾਅਦ ਚ ਪਹੁੰਚੋਗੇ, ਪਰ ਪਹੁੰਚੋਗੇ ਜ਼ਰੂਰ। ਤੇ ਕੋਸ਼ਿਸ਼ ਕਰੋ ਫੋਨ ਤੋਂ ਪਾਸੇ ਹਟਣ ਦੀ, ਕੱਲਾ ਡਰਾਈਵਿੰਗ ਕਰਦੇ ਨੀ ਜੀ, ਬਾਕੀ ਵੀ ਜਿਹੜੇ ਘਰ ਦੇ ਵਿਚ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਇਸ ਨੂੰ ਜਿਆਦਾ ਅਹਿਮੀਅਤ ਦਓ ਇਹ ਤਰਜੀਹ ਦਓ ਫੋਨ ਜਿਹੜਾ ਵਟਸਐਪ ਜਾਂ ਸੋਸ਼ਲ ਮੀਡੀਆ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਤੇ ਬਾਕੀ ਅਰੀਕ ਭਾਜੀ ਮੈਂ ਤਾਂ ਇਹ ਕਹਿਣਾ ਕਿ ਆਪਣੇ ਸਰੋਤਿਆਂ ਨੂੰ ਸਾਰਿਆਂ ਨੂੰ ਕਿ ਆਉਣ ਵਾਲੇ ਟਾਈਮ ਦੇ ਵਿਚ ਉਹ ਆਪਣੇ ਜਿਹੜੇ ਗਿਆਨ ਦਾ ਲੈਵਲ ਹੈ ਉਸ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਨ ਗਿਆਨ ਕਿਸੇ ਵੀ ਤਰੀਕੇ ਨਾਲ ਲਿਆ ਜਾ ਸਕਦਾ ਕਿਸੇ ਨੂੰ ਸੁਣਿਆ ਜਾ ਸਕਦਾ ਕੁਛ ਪੜਿਆ ਜਾ ਸਕਦਾ ਕੋਈ ਮਤਲਬ ਡਾਕੂਮੈਂਟਰੀ ਦੇਖੀਆਂ ਜਾ ਸਕਦੀਆਂ ਜਾਂ ਤੁਹਾਨੂੰ
ਤੁਸੀਂ ਆਪਣੇ ਗਿਆਨ ਲੈਣ ਦਾ ਸਭ ਤੋਂ ਮੇਰਾ ਤਾਂ ਖਿਆਲ ਪੜਿਆ ਵੀ ਸੁਣਿਆ ਵੀ ਸਭ ਕੁਛ ਕਰਕੇ ਦੇਖਿਆ ਆ ਜਿਹੜੇ ਤੁਸੀਂ ਦੋ ਤਿੰਨ ਸਪੀਕਰ ਦਿੱਤੇ ਆ ਨਾ ਤੁਸੀਂ ਚੁੱਪ ਚਾਪ ਬਹਿ ਜਾਓ ਤੁਸੀਂ ਜਿਹੜੇ ਟ੍ਰੇਨ ਚ ਜਾਂਦੇ ਆ ਕੁਛ ਨਾ ਕਰੋ ਨਾ ਕਿਤਾਬ ਪੜੋ ਨਾ ਕੁਛ ਬਾਹਰ ਸਿਰਫ ਦੇਖੋ ਅਤੇ ਤੁਸੀਂ ਸੋਚੋ ਕਿ ਤੁਸੀਂ ਕੀ ਕੰਸਟ੍ਰਕਟਿਵ ਥਿੰਕਿੰਗ ਕਰ ਸਕਦੇ ਆ ਤੁਹਾਡੇ ਦਿਮਾਗ ਚ ਕੋਈ ਚੀਜ਼ ਆ ਰਹੀ ਆ ਜਿਹੜੀ ਪੋਜ਼ਿਟਿਵ ਆ
ਇਹੀ ਭਾਜੀ ਜਿਹੜਾ ਸਵੈ ਚਿੰਤਨ ਹੈ ਨਾ ਸੈਲਫ ਅਨੈਲਿਸਿਸ ਆ ਉਹੀ ਸਾਰਿਆਂ ਨਾਲੋਂ ਬੈਸਟ ਹੈ ਨਾ ਦੇਖੋ ਗੁਰਬਾਣੀ ਦੇ ਵਿਚ ਕਹਿੰਦੇ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਠੀਕ ਹੈ ਇਹ ਜਿਹੜਾ ਸਾਰਾ ਕੁਛ ਮਤ ਦੇ ਵਿਚ ਹੀ ਆ ਸਾਡੇ ਪਰ ਅਸੀਂ ਜੇ ਓਹਦਾ ਨੁਕਤਾ ਜਾਣ ਲਈਏ ਗੁਰੂ ਦੀ ਸੁਣ ਲਈਏ ਤਾਂ ਸਾਨੂੰ ਆਪੇ ਨਾਲ ਗੱਲਾਂ ਆਪੇ ਨਾਲ ਮਸਲਤ ਆਪਣੇ ਆਪ ਦੇ ਨਾਲ ਗੱਲਾਂ ਕਰੋ ਆਪਣੇ ਮਸਲਿਆਂ ਨਾਲ
ਪਿਛਲੇ 4-5 ਸਾਲ ਤੋਂ ਕਾਫੀ ਟ੍ਰਬਲ ਜੀ ਆ ਰਹੀ ਸੀ ਖਿਆਲ ਇੱਧਰ ਉੱਧਰ ਆਣੇ ਨੀਂਦਾਂ ਦੀ ਬਹੁਤੀ ਆਉਂਦੀ ਹੁੰਦੀ ਸੀ ਕਿ ਟ੍ਰਬਲ ਹੁੰਦੀਆਂ ਫੈਮਿਲੀ ਦੇ ਛੋਰ ਵੀ ਹੁੰਦੀਆਂ ਤੁਹਾਨੂੰ ਲਾਈਫ ਚ ਵੀ
ਹਾਂਜੀ
ਤੇ ਤੁਸੀਂ ਇੱਕ ਦੋ ਗੁਰ ਦਿੱਤੇ ਸੀ ਆਈ ਅਪਲਾਈਡ ਦੋਸ ਗੁਰ ਔਨ ਮੀ ਤੇ ਮੈਂ ਹੁਣ ਚੰਗਾ ਮਹਿਸੂਸ ਕਰਦਾ ਜਿਸ ਵੇਲੇ ਕੋਈ ਗੱਲ ਹੁੰਦੀ ਤੇ ਮੈਂ ਤੁਹਾਡੇ ਜਿਹੜੇ ਗੁਰ ਦੱਸੇ ਹੁੰਦੇ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਕਾਫੀ ਰਾਹਤ ਮਿਲਦੀ ਉਹ ਤੋਂ
ਆਪਣੇ ਆਪ ਨਾਲ ਚਿੰਤਨ ਕਰਨਾ ਜਿਹੜਾ ਗਿਆਨ ਹੈ ਨਾ ਉਹ ਆਪਣੇ ਅੰਦਰ ਹੀ ਆ ਬਾਹਰੋਂ ਵੀ ਕਈ ਵਾਰੀ ਓਵਰ ਗਿਆਨ ਵੀ ਹੋ ਜਾਂਦਾ ਪਰ ਕੋਈ ਏਡੀ ਗੱਲ ਨਹੀਂ ਪਰ ਮੈਨੂੰ ਲੱਗਦਾ ਕਿ ਇਸ ਸਾਲ ਨਾ ਆਪਾਂ ਇਹ ਅਹਿਦ ਕਰੀਏ ਇਹ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀਂ ਆਪਣਾ ਜਿਹੜਾ ਗਿਆਨ ਨੂੰ ਗ੍ਰਹਿਣ ਕਰਨਾ ਆ ਲੈਣਾ ਆ ਸੁਣਨਾ ਆ ਪੜ੍ਹਨਾ ਆ ਵਧੀਆ ਦੇਖਣਾ ਵਧੀਆ ਗੱਲਾਂ ਬਾਤਾਂ ਕਰਨੀਆਂ ਵਧੀਆ ਕੰਪਨੀ ਰੱਖਣੀ ਆਪਣੀ ਤੇ ਉਸ ਗਿਆਨ ਨੂੰ ਆਪਣੇ ਸੁੱਖਾਂ ਦੇ ਲਈ ਸੁੱਖ ਲਈ ਵਰਤਣਾ ਅੰਦਰੂਨੀ ਸੁੱਖ ਦੇ ਲਈ ਤੇ ਇਹ ਆਪਾਂ ਮਤਲਬ ਪ੍ਰਮੋਟ ਕਰ ਰਹੇ ਹਾਂ ਕਿ ਤੁਸੀਂ ਵਧੀਆ ਸੁਣੋ ਮਤਲਬ ਵਧੀਆ ਵਧੀਆ ਜਿਹੜੇ ਬੁਲਾਰੇ ਨੇ ਬਹੁਤ ਵਧੀਆ ਵਧੀਆ ਬੁਲਾਰੇ ਨੇ ਉਹਨਾਂ ਨੂੰ ਸੁਣੋ ਤੇ ਪਰ ਸੁਣੋ ਸਾਰਿਆਂ ਦੀ ਪੜ੍ਹੋ ਸਾਰਿਆਂ ਦੀ ਤੇ ਆਪਣੀ ਵਿਵੇਕ ਬੁੱਧ ਜਿਹੜੀ ਆ ਡਿਵੈਲਪ ਕਰੋ ਕਿ ਤੁਸੀਂ ਮਤ ਜਿਹੜੀ ਆ ਮਤ ਦੇ ਵਿਚ ਕਿਹੜੀ ਚੀਜ਼ ਰੱਖਣੀ ਆ ਤੇ ਕਿਹੜੀ ਚੀਜ਼ ਨਹੀਂ ਰੱਖਣੀ ਹੋ ਸਕਦਾ ਕਈ ਵਾਰੀ ਰਾਈਟਰ ਇੱਕ ਅੱਧੀ ਗੱਲ ਹੀ ਚੰਗੀ ਕਰ ਜਾਂਦਾ ਹੁੰਦਾ ਬੁਲਾਰਾ
ਸਰੀਰਕ ਵੀ ਜਿੱਦਾਂ ਜੋਬ ਹੈ ਤੁਸੀਂ ਕਰ ਰਿਟਾਇਰਮੈਂਟ ਤੋਂ ਬਾਅਦ ਵੀ ਤੁਹਾਨੂੰ ਕੋਈ ਨਾ ਕੋਈ ਆਪਣੇ ਆਪ ਤੋਂ ਰੱਖਣਾ ਪੈਣਾ ਇੰਗੇਜ ਤਾਂ ਕਿ ਤੁਹਾਡਾ ਦਿਮਾਗ ਥੱਕ ਜਾਵੇ ਦਿਮਾਗ ਥੱਕ ਕੇ ਤੁਹਾਨੂੰ ਸ਼ਾਮ ਨੂੰ ਨੀਂਦ ਆ ਜਾਵੇ
ਜੀ ਜੀ ਬਿਲਕੁਲ ਤੇ ਹੁਣ ਆਪਾਂ ਲਈਏ ਇਜਾਜ਼ਤ ਭਾਜੀ ਫਿਰ ਟਾਈਮ ਹੋ ਗਿਆ
ਜੀ ਜੀ ਅਮਨਦੀਪ
ਹਾਂਜੀ ਤੁਸੀਂ ਵੀ ਕਹਿ ਦਿਓ ਮੈਰੀ ਕ੍ਰਿਸਮਸ ਸਾਰਿਆਂ ਨੂੰ ਗੁਰਪੁਰਬ ਦੀਆਂ ਦੇ ਦਿਓ ਵਧਾਈਆਂ
ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੈਪੀ ਤੇ ਮੈਰੀ ਕ੍ਰਿਸਮਸ ਟੂ ਆਲ ਅਮਨਦੀਪ ਤੇ ਅਗਲੇ ਸ਼ੁੱਕਰਵਾਰ ਅਗਲੇ ਸ਼ਨੀਵਾਰ ਤੁਹਾਡੇ ਰੁਕੇ ਰੂਦ ਹੋਵਾਂਗੇ ਤੇ ਕੱਲ ਨੂੰ ਤੁਹਾਡਾ ਫੇਰ ਪ੍ਰੋਗਰਾਮ ਸੁਣਾਂਗੇ ਉਦੋਂ ਤੱਕ ਦੇ ਆਜ਼ਾਦ ਸਤਿ ਸ੍ਰੀ ਅਕਾਲ ਨਮਸਕਾਰ
ਸਤਿ ਸ੍ਰੀ ਅਕਾਲ ਭਾਜੀ ਸੋ ਕੱਲ ਨੂੰ ਪ੍ਰੋਗਰਾਮ ਦੇ ਵਿਚ ਮੈਂ ਕੋਸ਼ਿਸ਼ ਕਰਾਂਗਾ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਵੀ ਲੈ ਕੇ ਆਉਣ ਦੀ ਜਾਂ ਫਿਰ ਗੁਰਪ੍ਰੀਤ ਗਿੱਲ ਹੁਣੀ ਸਾਡਾ ਸਾਥ ਦੇਣਗੇ ਸੋ ਜਾਂਦੇ ਜਾਂਦੇ ਹੁਣ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਗੁਰਦਾਸ ਮਾਨ ਦਾ ਹੀ ਸੁਣਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਬ੍ਰੇਕ ਹੋਏਗੀ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਲਗਾਤਾਰ ਚੱਲਦਾ ਰਹੇਗਾ ਮੈਂ ਵੀ ਇਜਾਜ਼ਤ ਲੈਂਦਾ ਮੈਂ ਆਪ ਸਭ ਨੂੰ ਮੁਬਾਰਕਾਂ ਦਿੰਦਾ ਜੀ ਕ੍ਰਿਸਮਿਸ ਦੀਆਂ ਤੇ ਕੱਲ ਨੂੰ ਫੇਰ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਪਰ ਧਿਆਨ ਰੱਖਿਓ ਜੀ ਆਪਣਾ ਆਸ ਪਾਸ ਸਾਰਾ ਬੜਾ ਮੌਸਮ ਘਨਾਉਣਾ ਹੈ ਆਸਟ੍ਰੇਲੀਆ ਦੇ ਵਿਚ ਸੋ ਚੰਗੀਆਂ ਚੰਗੀਆਂ ਗੱਲਾਂ ਪੜੋ ਲਿਖੋ ਸੁਣੋ ਤੇ ਇਹ ਪ੍ਰੋਗਰਾਮ ਤੁਸੀਂ ਠੀਕ 15-20 ਮਿੰਟ ਬਾਅਦ ਪੋਡਕਾਸਟ ਤੇ ਸੁਣ ਸਕਦੇ ਹੋ ਜੀ ਦਿਓ ਇਜਾਜ਼ਤ ਰੱਬ ਰਾਖਾ